ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਪੈਰਿਓ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੰਦਰੁਸਤ ਹੋ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕੌਫ ਸਾਹਿਬ ਸਟੂਡੀਓ ਤੋਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ 25 ਜੂਨ 2022 ਕੈਲੰਡਰ ਦਿਖਾ ਰਿਹਾ ਅਤੇ 8:02 ਸੁਬਹਾ ਦੇ ਸ਼ਨਿਚਰਵਾਰ ਦੇ ਕਲੋਕ ਦਿਖਾ ਰਿਹਾ ਅਤੇ ਸਮਾਂ ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਹੈਗਾ ਕਿਉਂਕਿ ਸਾਰੀ ਦੁਨੀਆ ਤੋਂ ਤੁਸੀਂ ਸੁਣ ਰਹੇ ਹੋ ਅਤੇ ਇਸ ਵੇਲੇ ਐਡਲੇਡ ਦੇ ਵਿੱਚ 7:32 ਹੈ ਪਰਥ ਦੇ ਵਿੱਚ 6:02 ਅਤੇ ਤੜਕੇ ਦੇ 3:32 ਨਵੀਂ ਦਿੱਲੀ ਦੇ ਵਿੱਚ ਹੈ ਲੰਡਨ 'ਚ ਅੱਧੀ ਰਾਤ ਹੋਣ ਵਾਲੀ ਹੈ 11:02 ਸ਼ੁੱਕਰਵਾਰ ਦੇ ਔਰ 24 ਤਰੀਕ ਚੱਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿੱਚ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:02 ਸ਼ਾਮ ਦੇ ਹੋਏ ਨੇ ਵੈਨਕੂਵਰ ਅਤੇ ਕੈਲੀਫੋਰਨੀਆ ਦੇ ਵਿਗ਼ ਐਲਏ ਦੇ ਵਿੱਚ 3:02 ਦੁਪਹਿਰ ਦੇ ਹੋਏ ਨੇ ਸੋ ਸਾਰੇ ਸਰੋਤੇ ਜਿੱਥੋਂ ਵੀ ਸਾਡੇ ਨਾਲ ਜੁੜਦੇ ਨੇ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਆਇਆਂ ਨੂੰ ਔਰ ਅੱਜ ਅਗਲੇ 2 ਘੰਟੇ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅਤੇ ਇਸ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸੁਨੇਹੇ ਤੁਹਾਡੇ ਪਹੁੰਚਣਗੇ ਸਾਡੇ ਤੱਕ ਟੈਲੀਗ੍ਰਾਮ ਦੇ ਰਾਹੀਂ ਜਾਂ ਫਿਰ ਈਮੇਲ ਦੇ ਜ਼ਰੀਏ ਜ਼ਰੂਰ ਆਪਣੇ ਸੁਨੇਹੇ ਸਾਡੇ ਤੱਕ ਪਹੁੰਚਾਓ ਦਿਲ ਵਾਲੀ ਗੱਲ ਸਾਂਝੀ ਕਰੋ ਤਾਂ ਕਿ ਅਸੀਂ ਜਿਹੜਾ ਸੰਵਾਦ ਹੈ ਗਾਂ ਤੋਰ ਸਕੀਏ ਅੱਜ ਕਾਫੀ ਗਤੀਵਿਧੀਆਂ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ ਅਤੇ ਇੱਕ ਤਾਂ ਅੱਜ ਮਲਟੀਕਲਚਰਲ ਅਥਲੈਟਿਕ ਮੀਟ ਹੋ ਰਿਹਾ ਆ ਕ੍ਰੇਨਬੋਰਨ ਦੇ ਵਿੱਚ ਮੈਲਬਨ 'ਚ ਔਰ 9 ਵਜੇ ਸ਼ੁਰੂ ਹੋਏਗਾ ਸੋ ਤਿਆਰ ਹੋ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਕੇਸੀ ਫੀਲਡਸ ਦੇ ਵਿੱਚ ਜਿੱਥੇ ਪਿਛਲੀਆਂ ਸਿੱਖ ਖੇਡਾਂ ਹੋਈਆਂ ਸੀ ਕੁਲਦੀਪ ਔਲਖ ਅਤੇ ਉਹਨਾਂ ਦੇ ਸਾਰੇ ਹੀ ਸਹਿਯੋਗੀ ਡਾਇਮੰਡ ਸਪੋਰਟਸ ਕਲੱਬ ਬਹੁਤ ਸਾਰੇ ਸਪੋਂਸਰ ਦੇ ਸਹਿਯੋਗ ਦੇ ਨਾਲ ਇਹ ਬੱਚਿਆਂ ਦਾ ਅਥਲੈਟਿਕ ਮੀਟ ਕਰਾ ਰਹੇ ਨੇ ਅਤੇ ਬੜੀ ਵਧੀਆ ਗੱਲ ਹੈ ਬੜੀ ਵਧੀਆ ਪਿਰਤ ਸ਼ੁਰੂ ਕੀਤੀ ਆ ਅਤੇ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਪੋਂਸਰ ਕਰ ਰਹੇ ਨੇ ਹੈਲਪ ਕਰ ਰਹੇ ਨੇ ਮਦਦ ਕਰ ਰਹੇ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਸੋ ਅੱਜ ਤਸਵੀਰਾਂ ਆਉਣਗੀਆਂ ਅਤੇ ਆਪਾਂ ਸਾਂਝੀਆਂ ਵੀ ਤੁਹਾਡੇ ਨਾਲ ਕਰਾਂਗੇ ਸੋ ਵਧੀਆ ਉਪਰਾਲਾ ਹੈਗਾ ਆ ਇਹ ਸਾਰੀ ਟੀਮ ਵੱਲੋਂ ਵਧਾਈ ਦੇ ਪਾਤਰ ਨੇ ਸੋ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਹੁਣ ਤੋਂ 1 ਘੰਟੇ ਬਾਅਦ ਅਥਲੈਟਿਕ ਮੀਟ ਸ਼ੁਰੂ ਹੋਏਗਾ ਕ੍ਰੇਨਬੋਰਨ ਮੈਲਬਨ ਦੇ ਵਿੱਚ ਸੋ ਇਹ ਸੀ ਜਾਣਕਾਰੀ ਕੁਛ ਹੋਰ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੱਲ੍ਹ ਸਾਡੇ ਇੱਥੇ ਵਲਗੁਲਗੇ ਦੇ ਵਿੱਚ ਸਾਡੇ ਸਟੀਵਨ ਥਾਂਦੀ ਹੋਣੀ ਉਹਨਾਂ ਦਾ ਫੋਨ ਆਇਆ ਅਤੇ ਬੜੀ ਮੰਦਭਾਗੀ ਖਬਰ ਸਾਂਝੀ ਕੀਤੀ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਮੋਹਨ ਥਾਂਦੀ ਜੀ ਜੋ ਕਿ ਬਹੁਤ ਪਹਿਲਿਆਂ 'ਚੋਂ ਇੱਥੇ ਆਏ ਹੋਏ ਸਨ ਉਹ ਅਕਾਲ ਚਲਾਣਾ ਕਰ ਗਏ ਮੈਲਬਨ ਦੇ ਵਿੱਚ ਹੋਸਪਿਟਲ 'ਚ ਸਨ ਸੋ ਉਹਨਾਂ ਦਾ ਵੀ ਫਿਊਨਰਲ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਉਹਨਾਂ ਨੂੰ ਵੀ ਸ਼ਰਧਾਂਜਲੀ ਸਾਡੇ ਵੱਲੋਂ ਅਤੇ ਜੋ ਉਹਨਾਂ ਨੇ ਇੱਥੇ ਕਮਿਊਨਿਟੀ ਦੇ ਵਿੱਚ ਕਾਫੀ ਵਧੀਆ ਕੰਮ ਉਹਨਾਂ ਨੇ ਕੀਤੇ ਆ ਗੁਰੂ ਘਰ ਨੂੰ ਅਸਟੈਬਲਿਸ਼ ਕਰਨ ਲਈ ਕਮਿਊਨਿਟੀ ਨੂੰ ਅਸਟੈਬਲਿਸ਼ ਕਰਨ ਲਈ ਸੋ ਹਮੇਸ਼ਾ ਯਾਦਾਂ 'ਚ ਰਹਿਣਗੇ ਸੋ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੀ ਸੋਜੀ ਅਤੇ ਸਮਰੱਥਾ ਬਖਸ਼ ਅਕਾਲ ਪੁਰਖ, ਅਤੇ ਸੱਜਣ ਮਿੱਤਰ ਜੁੜ ਰਹੇ ਨੇ, ਕੁਲਵੀਰ ਸੰਧੂ ਜੀ ਵੀ ਆ ਗਏ ਨੇ, ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਆ ਗਏ ਨੇ। ਹਾਂਜੀ, ਗੀਤ ਲਾਉਣੇ ਆ ਜੀ, ਸਾਰੇ ਲਾਵਾਂਗੇ ਅੱਜ। ਅਤੇ ਉੱਧਰ ਤੁਪਕਾ ਤੁਪਕਾ ਗੀਤ ਵੀ ਬੜਾ ਚੱਲ ਰਿਹਾ, ਤੁਪਕਾ ਤੁਪਕਾ ਨਹੀਂ, ਤੁਪਕਾ ਤੁਪਕਾ ਤਾਂ ਬੱਬੂ ਮਾਨ ਦਾ, ਤੁਪਕਾ ਗੀਤ। ਸੋ ਉਹ ਵੀ ਆਪਾਂ ਅੱਜ ਪਲੇ ਕਰਾਂਗੇ, ਕੋਈ ਗੱਲ ਨਹੀਂ ਜੀ। ਸੋ ਅੱਜ ਪ੍ਰੋਗਰਾਮ ਦਾ ਜਿਹੜਾ ਵਿਚਾਰ ਸੀ ਉਹ ਤੁਪਕੇ ਤੋਂ ਹੀ ਸੀਗਾ, ਕਿ ਮੈਂ ਸੋਚਦਾ ਸੀ ਵੀ ਤੁਹਾਡੇ ਨਾਲ ਕੁਛ ਤੁਪਕੇ ਬਾਰੇ ਸ਼ੇਅਰ ਕਰਾਂ ਕਿ ਬੂੰਦ, ਵੈਸੇ ਪੰਜਾਬੀ ਦੇ ਵਿੱਚ ਇਹ ਅੱਖਰ ਹੈਗਾ ਬੂੰਦ, ਅਸੀਂ ਇਹਨੂੰ ਹਿੰਦੀ ਦਾ ਸਮਝ ਲਈਦਾ ਪਰ ਗੁਰਬਾਣੀ ਦੇ ਵਿੱਚ ਬੂੰਦ ਆਉਂਦਾ ਹੈ। ਅਤੇ ਤੁਪਕਾ ਕਿਤੇ ਵੀ ਗੁਰਬਾਣੀ 'ਚ ਇਹ ਸ਼ਬਦ ਨਹੀਂ ਆਉਂਦਾ ਉਸ ਵੇਲੇ ਦੇ ਟਾਈਮ ਤਾਂ, ਪਰ ਕਾਫੀ ਮਸ਼ਹੂਰ ਹੈ ਇੱਕ ਸ਼ਾਇਦ, ਇਹ ਮੈਨੂੰ ਲੱਗਦਾ ਉਰਦੂ ਦਾ ਲਫ਼ਜ਼ ਲੱਗਦਾ ਮੈਨੂੰ, ਲਫ਼ਜ਼ ਅੱਖਰ ਨਹੀਂ ਲਫ਼ਜ਼। ਮੈਂ ਵੀ ਹੁਣ ਅਮਰੀਕ ਭਾਅ ਜੀ ਵਾਂਗਰ ਥੋੜ੍ਹਾ ਥੋੜ੍ਹਾ ਉਰਦੂ ਨੂੰ ਮੂੰਹ ਮਾਰਨ ਲੱਗ ਪਿਆ। ਖੈਰ, ਉਰਦੂ ਦਾ ਸ਼ਾਇਦ ਨਾਂ ਵੀ ਹੋਵੇ, ਕਿਉਂਕਿ ਮੈਨੂੰ ਯਾਦ ਹੈ ਭਾਈ ਵੀਰ ਸਿੰਘ ਜੀ ਦੀ ਕਵਿਤਾ ਆ ਇੱਕ, ਸ਼ਾਇਦ ਬਿਜਲੀਆਂ ਦੇ ਹਾਰ ਜਿਹੜਾ ਸੰਗ੍ਰਹਿ ਦੇ ਵਿੱਚੋਂ, ਤਰੇਲ ਦਾ ਤੁਪਕਾ ਮੋਤੀ ਵਾਂਗੂ ਡਲਕਦਾ, ਤੁਪਕਾ ਇਹ ਜੋ ਤਰੇਲ ਗੋਦੀ ਬੈਠ ਗੁਲਾਬ ਦੀ, ਹੱਸ ਹੱਸ ਕਰਦਾ ਕੇਲ, ਵਾਸੀ ਦੇਸ਼ ਰੂਪ ਦਾ ਕਰਦਾ ਪਿਆਰ ਅਪਾਰ, ਰੂਪਵਾਨ ਹੈ ਹੋ ਗਿਆ ਪਿਆਰੀ ਗੋਦ ਵਿਚਾਲ, ਅਰਸ਼ੀ ਕਿਰਨ ਦਾ ਆਵਸੀ ਲੈਸੀ ਏਸ ਲੁਕਾਈ, ਝੋਕਾ ਮਤ ਕੋਈ ਪਾਉਣ ਦਾ ਦੇਵੇ ਧਰਤ ਗਿਰਾਈ, ਨਿੱਤ ਪਿਆਰ ਖਿੱਚ ਲਿਆਵਦਾ ਕਰੇ ਅਰੂਪੋ ਰੂਪ, ਅਰਸ਼ੀ ਪ੍ਰੀਤਮ ਹੈ ਕੋਈ ਨਿੱਤ ਫਿਰ ਕਰੇ ਅਰੂਪ। ਦੇਖੋ ਤੁਪਕੇ ਦੀ ਫਿਲਾਸਫੀ ਕੀ ਆ, ਇਹ ਤੁਪਕਾ ਅਸਲ 'ਚ ਬੂੰਦ ਜੋ ਤਰੇਲ ਹੈ, ਤਰੇਲ ਦੇ ਤੁਪਕੇ ਨੂੰ, ਤਰੇਲ ਦੀ ਬੂੰਦ ਨੂੰ, ਬੂੰਦ ਤਾਂ ਵੈਸੇ ਪਾਣੀ ਦੀ ਉੱਦਾਂ ਵੀ ਛਿਲਕਾ ਦੇ ਉਹਨੂੰ ਬੂੰਦ ਕਹਿੰਦੇ, ਪਰ ਤੁਪਕਾ ਸ਼ਾਇਦ ਉਹਨੂੰ ਕਹਿੰਦੇ, ਜਿੰਨੀ ਕੁ ਮੈਨੂੰ ਸਮਝ ਆਈ ਹੈ, ਕਿ ਜਿਹੜਾ ਬੂੰਦ ਬਣ ਕੇ, ਜਿਹੜਾ ਸੋਰੀ ਤਰੇਲ ਜਿਹੜੀ ਆ ਔਂਸ, ਉਹ ਇਕੱਠੀ ਹੋ ਕੇ ਜਦੋਂ ਉਹਦਾ ਤੁਪਕਾ ਬਣਦਾ, ਉਹਦੀ ਬੂੰਦ ਬਣਦੀ, ਉਹਨੂੰ ਤੁਪਕਾ ਕਹਿੰਦੇ ਆ। ਹੁਣ ਇਹ ਮੋਤੀ ਹੁੰਦਾ, ਇਹ ਇਸ ਦੀ ਬਣਤਰ ਜਿਹੜੀ ਆ ਕਿਸ ਤਰ੍ਹਾਂ ਹੁੰਦੀ ਆ, ਰਾਤ ਨੂੰ ਦਿਨੇ ਨੂੰ ਪਹਿਲਾਂ ਜੋ ਪੱਤਿਆਂ ਦੇ ਵਿੱਚੋਂ ਪਾਣੀ ਹੈ ਉਹ ਧੁੱਪ ਦੇ ਨਾਲ ਫੋਟੋਸਿੰਥੇਸਿਸ ਦੇ ਨਾਲ ਹਵਾ ਵੱਲ ਨੂੰ ਉੱਡਦਾ ਆ ਭਾਫ਼ ਦੇ ਰੂਪ ਦੇ ਵਿੱਚ, ਕਿਉਂਕਿ ਬੂਟੇ ਨੂੰ ਠੰਡਾ ਰੱਖਣਾ ਹੁੰਦਾ ਆ, ਟ੍ਰਾਂਸਪੀਰੇਸ਼ਨ ਕਹਿੰਦੇ ਆ ਇਸ ਨੂੰ, ਜਿਸ ਨੂੰ ਅਸੀਂ ਪਸੀਨਾ ਕਹਿੰਦੇ ਆ। ਇਸ ਤਰ੍ਹਾਂ ਸ਼ੁੱਧ ਪਾਣੀ ਦਰਖਤ ਬੂਟੇ ਬਨਸਪਤੀ ਕੱਢਦੀ ਆ, ਜਿਹੜੀ ਕਿ ਹਵਾ ਦੇ ਵਿੱਚ ਉੱਡਦੀ ਆ, ਚੜ੍ਹਦੀ ਆ ਉੱਪਰ ਨੂੰ। ਇਹਦੀ ਇੱਕ ਹੋਰ ਵੈਸੇ ਕਵਿਤਾ ਹੈਗੀ ਭਾਈ ਵੀਰ ਸਿੰਘ ਜੀ ਦੀ, ਕਿ ਇਹ ਤਰੇਲ ਬਣਦੀ ਕਿੱਦਾਂ ਆ, ਉਹ ਫਿਰ ਕਿਤੇ ਤੁਹਾਡੇ ਨਾਲ ਸਾਂਝੀ ਕਰਾਂਗੇ। ਤਾਂ ਇਹ ਜਦੋਂ ਦਿਨਾਂ ਨੂੰ ਹਵਾ ਦੇ ਵਿੱਚ ਔਂਸ ਜਿਹੜੀ ਨਮੀ ਹੈ ਉਹ ਫਲੋਟ ਕਰ ਰਹੀ ਹੁੰਦੀ ਹੈ, ਤੈਰ ਰਹੀ ਹੁੰਦੀ ਹੈ, ਕਿਉਂਕਿ ਗਰਮੀ ਦੇ ਨਾਲ ਹਲਕੀ ਹੋਈ ਹੁੰਦੀ ਭਾਫ਼, ਤਾਂ ਰਾਤ ਨੂੰ ਜਦੋਂ ਠੰਡਕ ਹੁੰਦੀ ਆ, ਠੰਡ ਹੁੰਦੀ ਹੈ, ਤਾਂ ਉਹ ਭਾਰਾ ਹੋਣਾ ਸ਼ੁਰੂ ਹੋ ਜਾਂਦਾ, ਜਿਹੜੀ ਹਵਾ ਦੇ ਵਿੱਚ ਮੋਇਸਚਰ ਇਕੱਠਾ ਹੋ ਕੇ ਉਹ ਨੀਚੇ ਡਿੱਗਣ ਲੱਗਾ ਹੁੰਦਾ, ਭਾਰਾ ਹੋ ਕੇ ਉਹ ਪੱਤਿਆਂ 'ਤੇ ਪੈਂਦਾ ਆ, ਪੱਤਿਆਂ ਦੇ ਉੱਤੇ ਪੈ ਕੇ ਫਿਰ ਇਕੱਠਾ ਹੋ ਜਾਂਦਾ, ਅਤੇ ਉਹਨੂੰ ਫਿਰ ਉਹ ਫਿਰ ਬੂੰਦ ਦਾ ਰੂਪ ਜਾਂ ਤੁਪਕੇ ਦਾ ਰੂਪ ਧਾਰਨ ਕਰਦੀ ਆ। ਹੁਣ ਇਹਦੇ ਇਸੇ ਕਵਿਤਾ ਦੇ ਵਿੱਚ ਦੇਖੋ ਵੀ ਹਵਾ ਚੁੱਕਦੀ ਆ, ਠੰਡਕ ਜਿਹੜੀ ਆ ਉਹ ਨੀਚੇ ਲੈ ਆਉਂਦੀ ਆ, ਉਹੀ ਹਵਾ ਆਉਂਦੀ ਆ ਬੂੰਦ ਨੂੰ ਹੇਠਾਂ ਗਿਰਾ ਦਿੰਦੀ ਆ, ਉਹੀ ਪ੍ਰੋਸੈਸ ਫਿਰ ਚੱਲਦਾ ਆ। ਕਿਆ ਅਲੌਕਿਕ ਖੇਡ ਚੱਲ ਰਿਹਾ ਹੈ ਇਹ ਸਾਰੇ ਦੇ ਪਿੱਛੇ, ਜ਼ਰਾ ਸੈਰ ਨੂੰ ਜਾਇਓ, ਬਾਹਰ ਦੇਖਿਓ, ਅਸੀਂ ਨੋਟ ਨਹੀਂ ਕਰਦੇ ਇਹ ਚੀਜ਼ਾਂ, ਪਰ ਇਹ ਜਿਹੜਾ ਪ੍ਰੋਸੈਸ ਹੈ, ਬਰੀਕੀ ਹੈ, ਜਿਹੜਾ ਵਰਤਾਰਾ ਆ, ਇਹ ਚੱਲ ਰਿਹਾ। ਅਸੀਂ ਇਸ ਤਹਿ ਤੱਕ ਕਦੇ ਗਏ ਹਾਂ, ਅਸੀਂ ਇਸ ਡੂੰਘਾਈ ਨੂੰ ਦੇਖਿਆ ਕਿ ਅਸੀਂ ਉਹ ਮੁੱਦੇ, ਉਹ ਚੀਜ਼ਾਂ, ਬੇਕਾਰ ਦੀਆਂ ਟੈਨਸ਼ਨਾਂ ਪਾ ਕੇ ਬੈਠੇ ਹਾਂ, ਲੂਪ ਲਾਈ ਬੈਠੇ ਹਾਂ, ਪਰ ਕਦੇ ਅਸੀਂ ਇਹ ਜਿਹੜਾ ਕੁਦਰਤੀ ਵਰਤਾਰਾ, ਇਹਦੇ ਵਿੱਚ ਦੇਖੋ ਕੁਦਰਤ ਇਹ ਨਹੀਂ ਹੈਗੀ ਵੀ ਹਰਿਆਈ ਇਕੱਲੀ ਕੁਦਰਤ ਹੁੰਦੀ ਆ, ਹਵਾ ਦੇ ਨਾਲ ਪਾਣੀ ਦਾ ਉੱਪਰ ਨੂੰ ਚੜ੍ਹ ਜਾਣਾ ਅਤੇ ਰਾਤ ਨੂੰ ਉਹਦੀ ਬੂੰਦ ਬਣ ਕੇ, ਉਹਦੀ ਤਰੇਲ ਬਣ ਕੇ ਡਿੱਗ ਪੈਣੀ, ਫਿਰ ਉਸ ਦਾ ਤੁਪਕਾ ਬਣ ਜਾਣਾ, ਫਿਰ ਨੀਚੇ ਡਿੱਗ ਪੈਣਾ। ਇਹ ਸਾਰੇ ਵਰਤਾਰੇ ਕਿੰਨੇ ਕੁ ਕੁਦਰਤੀ ਜਿਹੜੇ ਵਰਤਾਰਿਆਂ ਦਾ ਸੰਗ੍ਰਹਿ ਆ, ਸੁਮੇਲ ਹੈ। ਜਦੋਂ ਅਸੀਂ ਇਹਨਾਂ ਨੂੰ ਸਮਝਦੇ ਹਾਂ, ਇਹ ਜਿਹੜੀਆਂ ਕਵਿਤਾਵਾਂ ਨੇ, ਇਹ ਇਹ ਇੱਕ ਆਹ ਜਿਹੜੀ ਕਵਿਤਾ ਆ, ਇਹ ਬੜੀ ਉੱਚ ਪੱਧਰ ਦੀ ਕਵਿਤਾ ਆ। ਇਹ ਕੋਈ ਹਲਕੀ ਕਵਿਤਾ ਨਹੀਂ। ਮੈਂ ਉੱਥੇ ਗਿਆ, ਮੈਂ ਜੀ ਉੱਥੇ ਸਮੋਸਾ ਲੈ ਲਿਆ, ਮਗਰੋਂ ਮੈਨੂੰ ਵੱਧ ਹਾਜ਼ਮੀ ਹੋ ਗਈ, ਇੱਦਾਂ ਦੀਆਂ ਕਵਿਤਾ ਨਹੀਂ ਹੈਗੀਆਂ। ਇਹ ਕਵਿਤਾ ਕੁਦਰਤ ਦੇ ਜਿਹੜੇ ਕਾਨੂੰਨ ਨੇ, ਕੁਦਰਤ ਦੇ ਜਿਹੜੇ ਵਰਤਾਰੇ ਨੇ, ਉਹਨਾਂ ਨੂੰ ਡਿਫਾਈਨ ਕਰਦੀਆਂ, ਉਹਨਾਂ ਨੂੰ ਦਰਸਾ ਰਹੀਆਂ ਨੇ, ਅਤੇ ਸਾਨੂੰ ਹੋਰ ਵੀ ਪਰਮਾਤਮਾ ਦੇ, ਕੁਦਰਤ ਦੇ ਕਰਤੇ ਦੇ ਕੋਲ ਲੈ ਜਾਂਦੀਆਂ। ਜਿਸ ਨੇ ਇਹਨੇ ਵਰਤਾਰੇ ਬਣਾਏ ਆ, ਉਸ ਦੇ ਕਰਤੇ ਦੇ ਕੋਲ ਲੈ ਜਾਂਦੀਆਂ ਨੇ। ਹੁਣ ਬਹੁਤ ਜਿਹੜੇ ਪ੍ਰਚਾਰਕ ਵੀ ਆ, ਲਿਖਾਰੀ ਵੀ ਆ ਮਾਡਰਨ, ਉਹ ਕਹਿੰਦੇ ਨੇ ਕਿ ਕੁਦਰਤ ਤੋਂ ਉੱਤੇ ਕੁਛ ਹੈ ਨਹੀਂ, ਵਾਕਿਆ ਕੁਛ ਹੈ ਨਹੀਂ, ਕਿਉਂਕਿ ਜੇ ਦੇਖਣਾ ਹੋਵੇ, ਮਹਿਸੂਸ ਕਰਨਾ ਹੋਵੇ, ਤਾਂ ਕੁਦਰਤ ਨੂੰ ਹੀ ਮਹਿਸੂਸ ਕਰ ਸਕਦੇ ਹਾਂ, ਕੁਦਰਤ ਨੂੰ ਹੀ ਦੇਖ ਸਕਦੇ ਹਾਂ ਅੱਖਾਂ ਦੇ ਨਾਲ। ਇਹ ਵਰਤਾਰੇ ਜਿਹੜੇ ਆ, ਉਹ ਦੇਖ ਸਕਦੇ, ਫੀਲ ਕਰ ਸਕਦੇ ਹਾਂ, ਪਰ ਜਿਹੜਾ ਇਸ ਦੇ ਪਿੱਛੇ ਕਰਤਾ ਆ, ਇਸ ਨੂੰ ਚਲਾਉਣ ਵਾਲਾ, ਉਹ ਅਕਾਲ ਪੁਰਖ ਉਹ ਹੈ। ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਮਹਿਸੂਸ ਨਹੀਂ ਕਰ ਸਕਦੇ। ਉਸ ਨੂੰ ਅਸੀਂ ਇੱਕ ਮਹਿਸੂਸ ਕਰਨਾ ਹੁੰਦਾ ਕਿ ਟੱਚ ਦਾ, ਹੱਥ ਲਾ ਕੇ ਉਹਨੂੰ ਮਹਿਸੂਸ ਕਹਿੰਦੇ, ਅਨੁਭਵ ਹੁੰਦਾ ਹੈ ਕਿ ਇੱਕ ਅਸੀਂ ਸਾਡੇ ਬੈਕ ਆਫ ਮਾਇੰਡ ਦੇ ਵਿੱਚ ਹੈਗਾ ਹੈ ਵੀ ਉਹ ਚੀਜ਼ ਹੈਗੀ ਆ, ਅਤੇ ਉਹਨੂੰ ਅਸੀਂ ਕੁਦਰਤ ਦੇ ਵਿੱਚੋਂ ਅਨੁਭਵ ਕਰ ਸਕਦੇ ਹਾਂ, ਉਹਨੂੰ ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਖੈਰ, ਇਹ ਸੀ ਤਰੇਲ ਤੁਪਕੇ ਦੀ ਫਿਲੋਸਫੀ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ। ਤੁਪਕਾ ਗੀਤ ਆਇਆ SYL, ਉਹ ਵੀ ਆਪਾਂ ਕਰਾਂਗੇ, ਕਿਉਂਕਿ ਗੁਰਮੀਤ ਬਦਨੀ ਕਲਾਂ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਗੀਤ ਦੀ ਫਰਮਾਇਸ਼ ਵੀ ਕਰ ਦਿੱਤੀ ਹੈ, ਅਤੇ ਹੋਰ ਵੀ ਸੱਜਣ ਮਿੱਤਰ ਜੁੜ ਰਹੇ ਨੇ, ਅੰਮ੍ਰਿਤਪਾਲ ਮਨਹਾਸ ਵੀ ਆ ਗਏ ਨੇ, ਅੰਮ੍ਰਿਤਪਾਲ ਸਿੰਘ ਸ਼ੈਪਟਨ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ। ਅਤੇ ਆਹ ਹੁਣ ਜਿਹੜਾ ਠੰਡ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ, 25 ਜੂਨ ਹੋ ਗਈ ਆ, ਅਤੇ ਛੋਟੇ ਤੋਂ ਛੋਟਾ ਦਿਨ ਪਰਸੋਂ ਲੰਘ ਗਿਆ, 24-21 ਨੂੰ, ਅਤੇ ਠੰਡ ਸਿਖਰਾਂ 'ਤੇ ਆ ਐਤਕੀ, ਹਜੇ ਥੋੜ੍ਹੀ ਲੇਟ ਵੀ ਪੈਣੀ ਆ ਠੰਡ, ਮੌਸਮ ਕੁਛ ਇਸ ਤਰ੍ਹਾਂ ਦਾ ਆ। ਅਤੇ ਉੱਧਰ SYL ਦੀ ਕੰਟਰੋਵਰਸੀ ਚੱਲ ਰਹੀ ਹੈ, ਇੱਧਰ ਠੰਡ ਚੱਲ ਰਹੀ ਹੈ, ਅਤੇ ਨਾਲ ਦੀ ਨਾਲ SYL ਦੇ ਵਿੱਚ ਦੋ ਧੜੇ ਬਣ ਗਏ ਨੇ, ਅਤੇ ਇੱਕ ਬੱਬੂ ਮਾਨ ਗਰੁੱਪ ਅਤੇ ਇੱਕ ਸਿੱਧੂ ਗਰੁੱਪ, ਅਤੇ ਇੱਕ ਬੱਬੂ ਮਾਨ ਦੇ ਫੈਨ ਅਤੇ ਇੱਕ, ਸੋ ਅੱਜ ਆਪਾਂ ਦੋਨਾਂ ਨੂੰ ਹੀ ਟੱਚ ਕਰਨਾ ਆ। ਜਦੋਂ ਸਿਆਲ ਦੀ ਗੱਲ ਆਉਂਦੀ ਹੈ ਤਾਂ ਗੀਤ ਸਿਆਲ ਦੇ ਬੜੇ ਘੱਟ ਨੇ, ਅਤੇ ਮੈਂ ਅਕਸਰ ਇਹ ਲਾਉਣਾ ਹੁੰਦਾ ਗੀਤ ਸਿਆਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਸੈਲੀਬ੍ਰੇਟ ਵੀ ਕਰਨਾ ਹੁੰਦਾ। ਅਤੇ ਲਓ ਫਿਰ ਅੱਜ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ, ਅਤੇ ਇਹ ਜਿਹੜਾ ਗੀਤ ਹੈ ਇਹ ਫਿਲਮ 'ਚ ਆਇਆ ਸੀਗਾ, ਫਿਲਮ ਸੀ ਹਸ਼ਰ, ਬੱਬੂ ਮਾਨ ਅਤੇ ਅਲਕਾ ਜਾਗਨਿਕ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ। 2008 'ਚ ਫਿਲਮ ਆਈ ਸੀ। ਲਓ ਜੀ ਪਿਆਰਿਓ, ਛੱਡੋ ਰਜਾਈਆਂ ਅਤੇ ਫੜੋ ਚਾਹ ਦਾ ਕੱਪ, ਅਤੇ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਭੇਜ ਦਿਓ, ਅਤੇ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਹਾਂ, ਅਤੇ ਅਮਰੀਕ ਭਾਅ ਜੀ ਵੀ ਜਲਦ ਹੀ ਆ ਰਹੇ ਹੋਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਸਰੀਰ ਤੇਰਾ ਹੋ ਕਤਲ ਸਰੀਰ ਤੇਰੀ ਕਾਤਲ ਅਦਾ ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ ਠੰਡੀ ਠੰਡੀ ਚੱਲੇ ਅੱਜ ਹੋ ਤੈਨੂੰ ਕੱਖਾਂ ਚ ਲਕੋਈ ਫਿਰੇ ਹੋ ਕੱਖਾਂ ਚ ਲਕੋਈ ਫਿਰੇ ਕਾਤੋਂ ਏ ਸ਼ੁਆ ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ ਠੰਡੀ ਠੰਡੀ ਚੱਲੇ ਅੱਜ ਹੋ
ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਅਤੇ ਠੰਡੀ ਠੰਡੀ ਚੱਲੇ ਅੱਜ ਪੂਰੇ ਦੀ ਹਵਾ, ਪੂਰੇ ਦਾ ਮਤਲਬ ਪੂਰਬ ਤੋਂ, ਅਤੇ ਅੱਜ ਇਸ ਵੇਲੇ 13.8 ਡਿਗਰੀ ਤਾਪਮਾਨ ਹੈ ਕੌਫ ਸਾਰਵਰ ਦੇ ਵਿੱਚ, ਹਵਾ ਦੇ ਵਿੱਚ ਠੰਡਕ ਹੈ, ਦਿਨ ਟਿਕਿਆ ਹੋਇਆ ਹੈ ਅਤੇ ਉਮੀਦ ਰੱਖਦੇ ਹਾਂ ਕਿ ਤੁਹਾਡੇ ਵੀ ਸਾਰੇ ਠੀਕ ਠਾਕ ਹੋਣਗੇ, ਬਹੁਤ ਜ਼ਿਆਦਾ ਠੰਡ ਨਹੀਂ ਹੋਏਗੀ। ਖੈਰ ਮੌਸਮ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਸੁਨੇਹੇ ਵੀ ਆ ਰਹੇ ਨੇ ਮਿੱਤਰ ਪਿਆਰਿਆਂ ਦੇ। ਤਾਂ ਅੱਜ ਇਸ ਵੇਲੇ ਜੋ ਤਾਪਮਾਨ ਹੈ ਬ੍ਰਿਸਬਨ ਦੇ ਵਿੱਚ 10.3 ਡਿਗਰੀ, ਠੰਡਕ ਹੈ ਕਾਫ਼ੀ ਅਤੇ ਦਿਨਾਂ ਨੂੰ ਅੱਜ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਸਿਡਨੀ ਦੇ ਵਿੱਚ 12.3 ਅਤੇ ਸਿਡਨੀ ਦੇ ਵਿੱਚ ਅੱਜ 21 ਤੱਕ ਜਾਏਗਾ। ਕੈਨਬਰਾ 'ਚ ਇਸ ਵੇਲੇ 7.7 ਡਿਗਰੀ ਤਾਪਮਾਨ ਹੈ ਅਤੇ 14 ਤੱਕ ਪਹੁੰਚੇਗਾ। ਮੈਲਬਨ 'ਚ 10.5 ਹੈ ਇਸ ਵੇਲੇ ਔਰ ਮੈਲਬਨ ਦੇ ਵਿੱਚ ਅੱਜ 16 ਡਿਗਰੀ ਤੱਕ ਵੱਧ ਤੋਂ ਵੱਧ ਜਾਵੇਗਾ। ਦੇਖੋ ਐਡਲੇਡ ਵੀ ਠੰਡ ਹੈ, 9.6 ਡਿਗਰੀ ਹੈ ਅਤੇ ਪਰਥ ਦੇ ਵਿੱਚ 8.3 ਅਤੇ ਡਾਰਵਿਨ ਦੇ ਵਿੱਚ 22.3 ਇਸ ਵੇਲੇ ਹੈ ਔਰ ਦਿਨਾਂ ਨੂੰ 32 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 39 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਸਾਡੇ ਨਾਲ ਮਿੱਤਰ ਪਿਆਰੇ ਜੁੜੇ ਹੋਏ ਨੇ ਅਤੇ ਮੇਰੇ ਬੜੇ ਹੀ ਪਿਆਰੇ ਮਿੱਤਰ ਸਤਨਾਮ ਸਿੰਘ ਮੈਲਬਨ ਤੋਂ, ਉਹਨਾਂ ਨੇ ਤਸਵੀਰ ਇੱਕ ਭੇਜੀ। ਮੈਨੂੰ ਥੋੜ੍ਹਾ ਜਿਹਾ ਅਪਸੈਟ ਜਿਹਾ ਹੋਇਆ ਕਿਉਂਕਿ ਹਸਪਤਾਲ ਦੀ ਬੈੱਡ ਦੀ ਪਈ ਤਸਵੀਰ ਹੈ, ਆਕਸੀਜਨ ਵੀ ਲੱਗੀ ਹੋਈ ਆ ਅਤੇ ਵੈਸੇ ਗੱਲਬਾਤ ਉਹਨਾਂ ਨਾਲ ਹੋਈ ਆ ਮੇਰੀ ਅਤੇ ਉਹਨਾਂ ਨੂੰ ਇੰਟੈਸਟਾਈਨ ਟਿਊਮਰ ਟਰੈਕ ਕੀਤਾ ਗਿਆ ਹੈ ਅਤੇ ਓਪਰੇਸ਼ਨ ਹੋ ਚੁੱਕਾ ਆ ਅਤੇ ਵੇਟਿੰਗ ਫੋਰ ਰਿਜ਼ਲਟ। ਹਾਂਜੀ, ਪਰਮਾਤਮਾ ਅੱਗੇ ਜੀ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਦੁੱਖ ਸੁੱਖ ਜਿਹੜੇ ਨੇ ਉਹ ਲਿਖੇ ਆਵੇ ਭਾਗ, ਉਹ ਜਿੱਦਾਂ ਜਿੱਦਾਂ ਲਿਖੇ ਹੋਏ ਪਰਮਾਤਮਾ ਨੇ ਉਸੇ ਤਰ੍ਹਾਂ ਹੀ ਆਪਾਂ ਨੂੰ ਮਿਲਣੇ ਆ। ਪਰ ਇਹ ਜਿਹੜੇ ਦੁੱਖ ਨੇ ਨਾ, ਦੁੱਖ ਦਾਰੂ, ਦੁੱਖ ਜਿਹੜੀ ਹੈ ਨਾ ਉਹ ਸਾਨੂੰ ਮੌਕਾ ਦਿੰਦਾ ਹੈ ਦੁੱਖ ਪਰਮਾਤਮਾ ਨੂੰ ਚੇਤੇ ਕਰਨ ਦਾ। ਸੁੱਖ ਰੋਗ ਭਇਆ, ਸੁੱਖਾਂ ਦੇ ਵਿੱਚ ਤਾਂ ਅਸੀਂ ਰੋਗ ਸਹੇੜਦੇ ਹਾਂ ਨਾ, ਦੁੱਖ ਦੇ ਵਿੱਚ ਆਪਾਂ ਦਾਰੂ ਕਰਦੇ ਹਾਂ। ਸੋ ਸਤਨਾਮ ਸਿੰਘ ਜੀ, ਤੁਸੀਂ ਖੁਦ ਗੁਰਸਿੱਖੀ ਸਰੂਪ ਦੇ ਵਿੱਚੋਂ ਗੁਰਸਿੱਖ ਹੋ ਅਤੇ ਇਹ ਇੱਕ ਮੌਕਾ ਆ ਪਰਮਾਤਮਾ ਆਪਣੇ ਨੇੜੇ ਬੁਲਾਉਂਦਾ ਆ, ਨੇੜੇ ਲਿਆਉਂਦਾ ਆ ਰੂਹਾਨੀ ਤੌਰ 'ਤੇ। ਸੋ ਅਰਦਾਸ ਵੀ ਕਰਦੇ ਹਾਂ ਅਸੀਂ ਵੀ ਸਾਰੇ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਸਹੀ ਸਲਾਮਤ ਜਾਓ, ਪਰਿਵਾਰ ਦੇ ਵਿੱਚ ਆਪਣੇ ਜੋ ਜੀਵਨ ਹੈ ਉਹ ਬਤੀਤ ਕਰੋ ਦੁਬਾਰਾ ਫਿਰ। ਸੋ ਬੈਸਟ ਵਿਸ਼ਿਸ਼। ਕੁਲਵੀਰ ਸੰਧੂ ਜੀ ਐਡਮਿੰਟਨ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਗੀਤ ਸੁਣਨਾ ਚਾਹੁੰਦੇ ਨੇ, SYL ਬਿਲਕੁਲ ਲਾਵਾਂਗੇ ਜੀ ਗੀਤ। ਅੰਮ੍ਰਿਤਪਾਲ ਸਿੰਘ ਸ਼ੈਪਟਨ ਵਾਲੇ ਕਹਿੰਦੇ ਨੇ ਕਿ ਸਾਰੇ ਸ਼ੈਪਟਨ ਦੇ ਵਿੱਚ ਲਾਈਟਿੰਗ ਕੀਤੀ ਗਈ ਹੈ ਜੀ, ਵਾਈਟ ਨਾਈਟ ਹੈ ਜੀ। ਅੱਛਾ ਜੀ, ਇਹ ਵੈਸੇ ਕੋਈ ਫੰਕਸ਼ਨ ਹੁੰਦਾ ਹੈ ਤੁਹਾਡਾ ਜਾਂ ਇਹ ਦੱਸਿਓ ਇਹਦੇ ਬਾਰੇ ਕੁਛ, ਤਸਵੀਰਾਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਨੀਆਂ। ਅੰਮ੍ਰਿਤਪਾਲ ਮਨਿਹਾਸ ਜੀ ਕੀ ਹਾਲ ਚਾਲ ਹੈ, ਸਾਡੇ ਅਕਾਊਂਟੈਂਟ ਵੀਰ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਉਹਨਾਂ ਦਾ ਅਤੇ ਜੀਆਂ ਨੂੰ। ਜਸਵੰਤ ਰਾਏ ਮੈਲਬਨ ਤੋਂ ਫਤਿਹ ਬੁਲਾ ਰਹੇ ਨੇ, ਪਰਮਜੀਤ ਸਿੰਘ ਧਾਲੀਵਾਲ ਤੋਂ ਕੰਮ ਕਰਦੇ ਹੋਏ ਕਹਿੰਦੇ ਪ੍ਰੋਗਰਾਮ ਦਿਲ ਵਾਲੀਆਂ ਗੱਲਾਂ ਸੁਣ ਰਹੇ, ਸਤਿ ਸ਼੍ਰੀ ਅਕਾਲ। ਅਤੇ ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਆ ਗਏ ਨੇ, ਅਤੇ ਪਾਲਾ ਜੀ ਕੀ ਹਾਲ ਚਾਲ ਹੈ ਪਿਆਰਿਓ, ਇਹ ਵੀ ਪਹੁੰਚ ਗਏ ਨੇ ਸਾਡੇ ਨਾਲ ਜੁੜ ਗਏ ਨੇ। ਕੋਬਰਾਂ ਤੋਂ ਕਹਿੰਦੇ ਕੋਈ ਛੱਡੋ ਜੀ ਰੋਮੈਂਟਿਕ ਜਿਹਾ ਗਾਣਾ, ਵਧੀਆ ਜਿਹਾ ਰੋਮੈਂਟਿਕ ਤੁਹਾਨੂੰ ਸੁਣਾ ਤਾ ਮੈਂ ਇੱਕ ਗੀਤ ਸ਼ੁਰੂ ਦੇ ਵਿੱਚ ਹੀ, ਹੁਣ ਤਾਂ ਤੁਹਾਨੂੰ ਹੁਣ ਦੂਜਾ SYL 'ਚ ਪਾਣੀ ਛੱਡ ਦਈਏ, ਫਿਰ ਇਹ ਸੁਣਾਉਂਦੇ ਹਾਂ ਗੀਤ ਥੋੜ੍ਹੀ ਦੇਰ ਤੱਕ। ਰਾਜਨਦੀਪ ਕੈਨਬਰਾ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਫਤਿਹ ਦੇ ਨਾਲ, ਔਰ ਗੁਰਿੰਦਰ ਸਿੰਘ ਜੀ ਵਰਜੀਨੀ ਵਾਲੇ ਰਾਜਧਾਨੀ ਪਹੁੰਚੇ ਹੋਏ ਨੇ ਅਮਰੀਕਾ ਦੀ, ਆਹਾ ਕਿਆ ਬਾਤ ਹੈ ਜੀ, ਔਰ ਫੋਟੋ ਖਿੱਚ ਕੇ ਪਾ ਰਹੇ ਨੇ, ਬਹੁਤ ਵਧੀਆ ਜੀ, ਧੰਨਵਾਦ। ਅਤੇ ਚਾਲ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਕਹਿੰਦੇ ਨੇ ਕਿ ਸੁਖਵੀਰ ਬਾਦਲ ਵੱਲੋਂ ਜੇਲ੍ਹ 'ਚ ETA ਨਾਲ ਮੁਲਾਕਾਤ, ਅਤੇ ਦਿਨਕਰ ਗੁਪਤਾ NIA ਮੁਖੀ ਨਿਯੁਕਤ ਪੰਜਾਬ ਦੇ, ਇਹ ਖਬਰਾਂ ਕੁਛ ਸਾਂਝੀਆਂ ਕੀਤੀਆਂ ਨੇ। ਅਤੇ ਚੰਨੀ ਦੀ ਬੱਕਰੀ ਦੀ ਵੀ ਖਬਰ ਆ ਗਈ ਹੈ, ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਥੋੜ੍ਹੀ ਦੇਰ ਬਾਅਦ। ਅਤੇ ਦੇਖੋ ਖਬਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਹਾਂ, ਚਾਲ ਸਾਹਿਬ ਭੇਜਦੇ ਆ, ਅਤੇ ਇਸ ਤੋਂ ਇਲਾਵਾ ਜਿਹੜੀਆਂ ਖਬਰਾਂ ਬਣ ਰਹੀਆਂ ਨੇ, ਅਫਗਾਨਿਸਤਾਨ ਦੇ ਵਿੱਚ ਭੁਚਾਲ ਆਇਆ ਜਿਸ ਦੇ ਵਿੱਚ 1000 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਨੇ, ਅਤੇ ਕਾਫੀ ਉੱਤੇ ਨੁਕਸਾਨ ਹੋਇਆ ਅਫਗਾਨਿਸਤਾਨ ਦੇ ਵਿੱਚ। ਹੋਰ ਵੀ ਖਬਰਾਂ ਨੇ ਤੁਹਾਡੇ ਨਾਲ ਕਰਾਂਗੇ, ਪਰ ਹੁਣ ਥੋੜ੍ਹੀ ਗੀਤ ਬਾਰੇ ਗੱਲ ਕਰ ਲਈਏ। ਗੀਤ ਜਿਹੜਾ SYL ਹੈ, ਮੈਂ ਸੁਣਿਆ ਦੇਖਿਆ ਗੀਤ ਨੇ ਰਿਕਾਰਡ ਤੋੜੇ, ਔਰ ਇਸ ਵੇਲੇ 21 ਮਿਲੀਅਨ ਲੋਕ YouTube 'ਤੇ ਇਹ ਗੀਤ ਜਿਹੜੇ ਨੇ ਵਿਊਜ਼ ਹੋ ਚੁੱਕੇ ਨੇ, ਦੇਖ ਚੁੱਕੇ ਨੇ, ਸੁਣ ਚੁੱਕੇ ਨੇ, ਔਰ ਡਾਊਨਲੋਡ ਵੀ ਬਹੁਤ ਹੋਏ ਹੋਣੇ ਆ, ਗੀਤ ਸੁਣੇ ਵੀ ਬਹੁਤ ਹੋਣੇ ਆ। ਸੋ ਮੈਨੂੰ ਲੱਗਦਾ ਕਿ ਇਹ ਗੀਤ ਬਿਲੀਅਨ ਤੋਂ ਉੱਤੇ ਜਾਏਗਾ ਬੜੀ ਛੇਤੀ। ਇਹ ਗੀਤ ਪੋਲੀਟੀਕਲ ਰੰਗਤ ਦੇ ਵਿੱਚ ਰੰਗਿਆ ਹੋਇਆ। ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦੀ ਹਾਰ ਤੋਂ ਬਾਅਦ ਇਹ ਗੀਤ ਉਸਨੇ ਗਾਇਆ, ਲਿਖਿਆ, ਗਾਇਆ, ਅਤੇ ਇਸ ਦੇ ਵਿੱਚ ਕੁਛ ਫਲੋਜ਼ ਵੀ ਨੇ ਜਿਹੜੇ ਮਤਲਬ ਇਸ ਨੂੰ ਲੈਜੈਂਡਰੀ ਬਣਾ ਸਕਦੇ ਸੀਗੇ, ਗੀਤ ਨੂੰ ਹੋਰ ਜ਼ਿਆਦਾ ਐਂਥਮ ਬਣਾ ਸਕਦੇ ਸੀ। ਉਹ ਕੀ ਹੈ ਉਹ ਆਪਾਂ ਕਰਾਂਗੇ ਗੱਲ ਜਦੋਂ ਅਮਰੀਕ ਭਾਅ ਜੀ ਆਉਣਗੇ, ਪਰ ਕੁੱਲ ਮਿਲਾ ਕੇ ਇਹ ਗੀਤ ਵਧੀਆ ਆ, ਬੜਾ ਧੜੱਲੇਦਾਰ ਹੈ, ਰੋਬਸਟ ਹੈ। ਇਹੋ ਜਿਹੇ ਗੀਤ ਢਾਡੀ ਆਮ ਹੀ ਗਾਇਆ ਕਰਦੇ ਸਨ ਪਿੰਡਾਂ ਦੇ ਵਿੱਚ, ਅਤੇ ਜੋਸ਼ ਵਾਲੇ, ਔਰ ਇਹ ਜੋਸ਼ ਆਮ ਹੀ ਭਰਦੇ ਹੁੰਦੇ ਸੀ। ਸਾਲ 'ਚ ਕਈ ਕਈ ਵਾਰੀ ਢਾਡੀ ਲੱਗਦੇ ਹੁੰਦੇ ਮੇਲਿਆਂ ਦੇ ਉੱਤੇ, ਇਸ ਤੋਂ ਵੀ ਬੜੇ ਜ਼ਬਰਦਸਤ ਗੀਤ ਹੁੰਦੇ ਸੀ। ਪਰ ਹੁਣ ਕਿਉਂ ਹੈ, ਸਾਨੂੰ ਇਹ ਕਿਉਂ ਗੀਤ ਲੱਗਦਾ ਹੈ ਜ਼ਬਰਦਸਤ, ਇਹ ਤਾਂ ਲੱਗਦਾ ਆ ਕਿਉਂਕਿ ਜਿਹੜੀ ਗਾਇਕੀ ਹੈ ਉਹ ਇੰਨੀ ਕੁ ਸੌਫਟ ਹੋ ਚੁੱਕੀ ਆ, ਇੰਨੀ ਕੁ ਨੀਵੇਂ ਪੱਧਰ ਦੀ ਹੋ ਚੁੱਕੀ ਆ ਕਿ ਉਹ ਮੁੱਦੇ ਹੀ ਹੈ ਨਹੀਂ ਗਾਉਣ ਵਾਲੇ, ਬਸ ਕੁੜੀਆਂ ਮੁੰਡਿਆਂ ਵਾਲੇ, ਡਰੱਗਾਂ ਵਾਲੇ ਆਹ ਗੀਤ ਚੱਲ ਰਹੇ ਨੇ, ਕਾਮੇਡੀ ਟਾਈਪ ਚੱਲ ਰਹੇ ਨੇ ਗੀਤ। ਅਸਲ ਦੇ ਵਿੱਚ ਜਿਹੜੀ ਗਾਇਕੀ ਹੈ, ਆਪਾਂ ਗੁਰਬਾਣੀ ਪੜ੍ਹਦੇ ਹਾਂ ਕਿੰਨੀ ਡੂੰਘੀ, ਅੱਜ ਆਪਾਂ ਗੱਲਾਂ ਕਵਿਤਾ ਵੀ ਪੜ੍ਹੀ ਹੈ ਨਾ, ਇੱਕ ਇਹ ਕਵਿਤਾ ਤਰੇਲ ਤੁਪਕੇ ਵਾਲੀ ਕਵਿਤਾ, ਇੱਕ ਮਤਲਬ ਜਿਹੜੀਆਂ ਪੈੱਗ ਲਾ ਕੇ ਟੋਇਲਟਾਂ 'ਚ ਬੈਠ ਕੇ ਕਵਿਤਾਵਾਂ ਲਿਖੀਆਂ ਉਹ ਹੈ। ਸੋ ਇਹ ਗੀਤ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਬਹੁਤ ਦੇਰ ਬਾਅਦ ਇਸ ਤਰ੍ਹਾਂ ਦੇ ਜਿਹੜੇ ਧੜੱਲੇਦਾਰ ਗੀਤ ਆਏ ਨੇ। ਕਈ ਕੱਢਦੇ ਨੇ ਗੀਤ ਜਿਹੜੇ ਲੋਕ ਤੱਤ ਕੱਢਦੇ ਨੇ, ਬਹੁਤ ਕੱਢਦੇ ਨੇ, ਪਰ ਜਿਹੜਾ ਪੋਲੀਟੀਕਲ ਮੁੱਦਿਆਂ 'ਤੇ ਹੈ SYL, ਤਾਂ ਸਾਰਿਆਂ ਨੂੰ ਪਤਾ ਆ ਕਿ ਕੀ ਮੁੱਦਾ ਆ, ਕਰਦੇ ਹਾਂ ਗੱਲ ਇਹਦੇ ਬਾਰੇ। ਪਰ ਤੁਹਾਨੂੰ ਪਹਿਲਾਂ ਇੱਦਾਂ ਕਰਦੇ ਹਾਂ ਕਿ ਗੀਤ ਸੁਣਾ ਦਿੰਦੇ ਹਾਂ, ਅਤੇ ਗੀਤ ਤੋਂ ਬਾਅਦ ਫਿਰ ਇਸ 'ਤੇ ਗੱਲਾਂ ਬਾਤਾਂ ਵੀ ਕਰਾਂਗੇ, ਤੁਹਾਡੇ ਵਿਚਾਰ ਸਾਡੇ ਵਿਚਾਰ ਸਾਂਝੇ ਹੋਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
हरियाणा के अंदर हमारी सरकार आ रही है, 2025 में हरियाणा के हर खेत के डोले पे पानी पहुंचेंगे, ये हमारा वायदा नहीं है, गारंटी
है।
सानू
साडा पिछोकड़ ते साडा लाड़ा दे दियो, चंडीगढ़ हिमाचल ते हरियाणा दे दियो,
ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਨਿਸ਼ਾਨ ਚੁਲੇ ਤੇ ਫਿਰ ਰੋਂਦਾ ਕਿਉਂ ਸੀ ਅਰਬ ਪੰਜਾਬੀ, ਜਿੰਨਾ ਚਿਰ ਅਸੀਂ ਤੋਗਲਿਆ ਦੇ ਪਾਣੀ ਦਿੰਦੇ,
ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀ ਦੇ ਰਾਹੀਂ। ਔਰ ਬੜਾ ਚੰਗਾ ਲੱਗ ਰਿਹਾ ਕਿ ਤੁਸੀਂ ਬੜੇ ਸੁਨੇਹੇ ਭੇਜ ਰਹੇ ਹੋ, ਵਧੀਆ ਗੱਲ ਹੈ ਜੀ। ਅਤੇ ਦਿਲ ਨੂੰ ਹੌਸਲਾ ਹੋ ਜਾਂਦਾ ਇਸ ਠੰਡ ਦੇ ਵਿੱਚ, ਠੰਡੀ ਠੰਡੀ ਹਵਾ ਚੱਲ ਰਹੀ ਆ ਅਤੇ ਚਾਹ ਦਾ ਕੱਪ ਲੈ ਲਓ, ਪੀ ਲਓ, ਕਿਉਂਕਿ ਗੱਲਾਂ ਕਾਫੀ ਮਗਨ ਵਾਲੀਆਂ ਨੇ। ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਅਮਨਦੀਪ, ਤੇ ਗੁੱਡ ਮਾਰਨਿੰਗ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ। ਤੇ ਚੰਗਾ ਲੱਗਦਾ ਜਦੋਂ ਸਰੋਤੇ ਸਾਡੇ ਨਾਲ ਜੁੜਦੇ ਆ ਤੇ ਹਫ਼ਤਾਵਾਰੀ ਪ੍ਰੋਗਰਾਮ ਪੇਸ਼ ਕਰਕੇ ਉਹਨਾਂ ਦੀਆਂ ਗੱਲਾਂ ਸੁਣ ਕੇ, ਆਪਣੀਆਂ ਗੱਲਾਂ ਸੁਣਾ ਕੇ, ਥੋੜੀ ਜਿਹੀ ਅਨੈਲਿਸਿਸ ਕਰਕੇ ਆਪਣੇ ਦਿਲ ਨੂੰ ਥੋੜੀ ਧਰਾਸ ਵੀ ਹੋ ਜਾਂਦੀ ਆ। ਫਿਰ ਤੁਹਾਡੇ ਵਰਗੇ ਜਿਹੜੇ ਜੈਂਟਲਮੈਨ ਸਕਾਲਰ ਆ ਉਹਨਾਂ ਨਾਲ ਗੱਲ ਕਰਕੇ ਥੋੜਾ ਚੰਗਾ ਵੀ ਲੱਗਦਾ ਮੈਨੂੰ।
ਇੱਕ ਮਿੰਟ ਹੋਲਡ ਰੱਖੋ, ਮੈਂ ਸੀਟ ਬੈਲਟ ਲਾ ਲਵਾਂ, ਕਿਤੇ ਉੱਡੇ ਨਾ ਨਾ ਜਾਵਾਂ। ਤੁਸੀਂ ਕਈ ਵਾਰੀ ਮੈਨੂੰ ਕਈ ਉਪਾਧੀਆਂ ਇੱਦਾਂ ਦੀਆਂ ਦੇ ਦਿੰਦੇ ਆ ਵੀ ਕਿਆ ਬਾਤ ਹੈ। ਅਮਰੀਕ ਭਾਅ ਜੀ, ਤੁਹਾਡੀ ਆਵਾਜ਼ ਬੜੀ ਕੜਕ ਲੱਗ ਰਹੀ ਹੈ, ਕੀ ਠੀਕ ਠਾਕ ਹੋ? ਵਧੀਆ ਜ਼ੁਕਾਮ?
ਅਮਰੀਕ, ਕਈ ਦਿਨਾਂ ਤੋਂ ਨਜ਼ਲਾ ਜ਼ੁਕਾਮ ਹੋ ਗਿਆ ਸੀਗਾ ਤੇ ਦੋ ਤਿੰਨ ਵੀਕ ਕਾਫੀ ਪਰੇਸ਼ਾਨੀ ਰਹੀ ਆ, ਲੇਕਿਨ ਹੁਣ ਥੋੜਾ ਜਿਹਾ ਇਹ ਠੀਕ ਹੋਈ ਆ, ਸਿਹਤ ਠੀਕ ਹੋਈ ਆ, ਆਵਾਜ਼ ਵਿੱਚ ਵੀ ਥੋੜਾ ਫਰਕ ਪਿਆ ਆ। ਚੰਗਾ ਲੱਗਦਾ ਆ ਜਿਸ ਵੇਲੇ ਤੁਸੀਂ ਤੰਦਰੁਸਤ ਹੁੰਦੇ ਆ। ਬਿਮਾਰੀਆਂ ਵੀ ਖੈਰ ਜ਼ਿੰਦਗੀ ਦਾ ਇੱਕ ਅਮਨਦੀਪ ਹਿੱਸਾ ਹੁੰਦੀਆਂ ਆ, ਜਿਹੜੀ ਜ਼ਿੰਦਗੀ ਜਿਹੜੀ ਬਾਡੀ ਦੀ ਕਲੈਂਜਿੰਗ ਹੋਣੀ ਚਾਹੀਦੀ ਆ, ਹੋਣੀ ਵੀ ਚਾਹੀਦੀ ਆ। ਅਗਰ ਤੁਸੀਂ ਬਿਮਾਰ ਨਹੀਂ ਪੈਂਦੇ ਤਾਂ ਥੋੜ੍ਹਾ ਜਿਹੜਾ ਡਿਫੈਂਸ ਮੈਕਾਨਿਜ਼ਮ ਆ ਉਹ ਕਾਫੀ ਵੀਕ ਹੋ ਜਾਂਦਾ ਆ, ਤੇ ਫਿਰ ਜਿਸ ਵੇਲੇ ਉਹਨਾਂ ਨੂੰ ਵਾਰੀਅਰਸ ਨੂੰ ਲੜਨ ਦੀ ਜ਼ਰੂਰਤ ਪੈਂਦੀ ਆ ਤੇ ਉਹ ਕਾਫੀ ਵੀਕ ਹੁੰਦੇ ਆ, ਫਿਰ ਤੁਸੀਂ ਸਾਹਮਣਾ ਨਹੀਂ ਕਰ ਸਕਦੇ ਮੁਸ਼ਕਲਾਂ ਦਾ। ਇਸ ਲਈ ਕਈ ਵਾਰੀ ਬੁਖਾਰ ਵੀ ਹੋਣਾ ਚਾਹੀਦਾ, ਨਜ਼ਲਾ ਜ਼ੁਕਾਮ ਵੀ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਜਿਹੜੀ ਸਰੀਰ ਦੀ ਕਲੈਂਜਿੰਗ ਹੁੰਦੀ ਰਹੇ। ਜਿਸ ਵੇਲੇ ਤੁਸੀਂ ਬਿਮਾਰੀ ਤੋਂ ਬਾਅਦ ਠੀਕ ਹੋ ਕੇ ਆਉਂਦੇ ਆ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ। ਉਤਰਾਅ ਚੜ੍ਹਾਅ ਆ ਸਰੀਰ ਦੇ ਨਾਲ ਵੀ ਆ, ਦੁਨੀਆਂ ਦੇ ਨਾਲ ਵੀ ਆ, ਸਾਰਿਆਂ ਦੇ ਨਾਲ ਚੱਲਦੇ ਹੀ ਰਹਿੰਦੇ ਆ। ਜਿੱਦਾਂ ਤੁਸੀਂ ਅੱਜ ਗੱਲ ਕਹੀ ਸੀ ਕਿ ਕਈ ਵਾਰੀ ਤੁਹਾਨੂੰ ਨਿਵਾਣ ਵੱਲ ਵੀ ਜਾਣਾ ਪੈਂਦਾ, ਉਸ ਤੋਂ ਬਾਅਦ ਛਾਲ ਆਉਂਦੀ ਆ, ਬਾਊਂਸ ਬੈਕ ਹੁੰਦਾ, ਬੰਦਾ ਰਿਜੀਲੀਅੰਸ ਹੁੰਦਾ ਆ, ਤੇ ਇੱਕ ਤਰ੍ਹਾਂ ਦੇ ਨਾਲ ਜਿਸ ਵੇਲੇ ਤੁਸੀਂ ਡਿਫੀਕਲਟ ਸਿਚੁਏਸ਼ਨ ਤੋਂ ਬਾਹਰ ਆਉਂਦੇ ਆ ਫਿਰ ਤੁਹਾਡਾ ਜਿਹੜਾ ਮਨ ਆ ਆਨੰਦਿਤ ਹੋ ਜਾਂਦਾ, ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਨਵੀਂ ਖੁਸ਼ੀ ਪ੍ਰਾਪਤ ਹੁੰਦੀ ਆ, ਏਦਾਂ ਦਾ ਹੀ ਮਹਿਸੂਸ ਹੋ ਰਿਹਾ ਮਨਦੀਪ।
ਬਹੁਤ ਵਧੀਆ ਭਾਅ ਜੀ, ਵੀ ਮੇਰੇ ਜੋ ਦਿਲ ਵਾਲੀ ਗੱਲ ਨਾ ਉਹ ਪਰਮਜੀਤ ਸਿੰਘ ਹੁਣੀ ਕਹਿਤੀ ਆ ਬ੍ਰਿਸਬਨ ਵਾਲਿਆਂ ਨੇ, ਧਾਲੀਵਾਲ ਹੋਣਾ ਨੇ, ਕਹਿੰਦੇ ਲੱਗਦਾ ਅਮਰੀਕ ਜੀ ਨੂੰ ਸ਼ਿਲਾਜੀਤ ਮਿਲ ਗਈ ਕਿਤੇ। ਪਿਛਲੀ ਵਾਰੀ ਲਿੰਕ ਭੇਜਿਆ ਸੀ, ਇਹ ਵੈਸੇ ਹੀ ਠੀਕ ਹੋ ਗਏ ਭਾਅ ਜੀ ਕਿ ਸ਼ਿਲਾਜੀਤ?
ਅਮਨਦੀਪ, ਸ਼ਿਲਾਜੀਤ ਤਾਂ ਨਹੀਂ ਮਿਲੀ, ਲੇਕਿਨ ਵੈਸੇ ਜਿਸ ਵੇਲੇ ਠੀਕ ਠਾਕ ਹੋ ਜਾਵੇ ਆਪਣੇ ਆਪ ਖੁਰਾਕ ਤੇ ਕੰਟਰੋਲ ਤੁਸੀਂ ਕਰ ਲਓ, ਥੋੜਾ ਜਿਹਾ ਲਾਈਫ ਸਟਾਈਲ ਨੂੰ ਚੇਂਜ ਕਰ ਲਓ, ਤੇ ਉਹ ਸ਼ਿਲਾਜੀਤ ਦਾ ਹੀ ਕੰਮ ਕਰਦੀ। ਵੈਸੇ ਸ਼ਿਲਾਜੀਤ, ਮੈਂ ਇਹ ਸੋਚਿਆ ਵੀ ਜੇ ਸ਼ਿਲਾਜੀਤ ਤੋਂ ਬਗੈਰ ਹੀ ਕੰਮ ਵੈਸੇ ਠੀਕ ਚੱਲ ਰਿਹਾ ਆ ਤੇ ਸ਼ਿਲਾਜੀਤ ਜੀਤ ਦੀ ਲੈਣ ਦੀ ਲੋੜ ਨਹੀਂ ਉਦਾਂ ਪੈਂਦੀ, ਲੇਕਿਨ ਪਾਲਾ ਬੈਂਸ ਜਿਹੜਾ ਆ ਨਾ, ਜਿੱਦਾਂ ਹੁਣ ਪਾਲੇ ਬੈਂਸ ਨੂੰ ਘੇਰ ਨੂੰ ਫਿਰਦੇ, ਪਾਲਾ ਬੈਂਸ ਕਿੱਥੇ ਘਿਰਦਾ, ਉਹਦੀ ਰੇਕੀ ਕਰਨੀ ਹੁਣ ਅਸੀਂ ਸ਼ੁਰੂ ਕਰ ਦਿੱਤੀ ਆ। ਬੰਦਾ ਇੱਕ ਕੈਲੇ ਮੈਂ ਲਾ ਤਾ ਉਹਦੇ ਪਿੱਛੇ।
ਕੈਲੇ? ਉਹ ਕਿਹੜਾ ਕੈਲੇ? ਉਹ ਤਾਂ ਰੋਕੀ ਕੈਲੇ ਆ।
ਕੈਲੇ ਇੱਕ ਸ਼ੈਫਟਨ ਦੇ ਕੋਲ ਛੋਟਾ ਜਿਹਾ ਸ਼ਹਿਰ ਆ, ਪਿੰਡ ਆ ਸ਼ਾਇਦ ਕੈਲੇ ਕਹਿੰਦੇ ਆ।
ਅੱਛਾ,
ਉੱਥੇ ਇੱਕ ਬੰਦਾ ਮੈਨੂੰ ਮਿਲ ਪਿਆ ਤੇ ਉਹਨੂੰ ਪੂਰੀ ਉਹਦੀ ਰੱਖਾਂਗੇ, ਕਿਹੜੇ ਜਾਂਦਾ, ਕਿੱਥੇ ਆਉਂਦਾ, ਕੀ ਕਰਦਾ, ਸਾਡੇ ਤੇ ਤਵਾ ਲਾਉਂਦਾ, ਉਹਦੇ ਟਾਏ ਤੇ ਤਵਾ ਲਾਉਂਦਾ, ਹੁਣ ਉਹਦੀ ਥੋੜੀ ਜਿਹੀ ਦੇਖ ਰੇਖ ਕਰਾਂਗੇ,
ਰੇਕੀ ਕਰਾਂਗੇ ਉਹਦੀ। ਖੈਰ, ਪੰਮਾ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਣ ਰਹੇ ਹਾਂ ਜੀ, ਬਿਲਕੁਲ, ਥੈਂਕ ਯੂ ਜੀ। ਕੁਲਦੀਪ ਸਿੰਘ ਬਲ ਬੜੀ ਦੇਰ ਬਾਅਦ ਪ੍ਰੋਗਰਾਮ 'ਚ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਨੇ, ਬੜੇ ਸਮੇਂ ਬਾਅਦ ਤੁਹਾਡੀ ਆਵਾਜ਼ ਸੁਣਨ ਦਾ ਮੌਕਾ ਮਿਲਿਆ। ਕਾਂ ਜੀ ਕੁਲਦੀਪ, ਕਿੱਧਰ ਰਹਿੰਦੇ ਹੋ? ਮਿੱਤਰੋ ਜੁੜਿਆ ਕਰੋ ਪ੍ਰੋਗਰਾਮ 'ਚ, ਆਇਆ ਕਰੋ, ਸ਼ਾਮਿਲ ਹੋਇਆ ਕਰੋ ਜੀ ਆਇਆਂ ਨੂੰ। ਜਗਵੀਰ ਸਿੱਖੋਂ ਸਾਡੇ ਨਾਲ ਮੈਲਬਨ ਤੋਂ ਜੁੜ ਰਹੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਤੇ ਗੌਰਵ ਸ਼ਰਮਾ ਭਾਜੀ ਇੱਕ ਮਸਲਾ ਲੈ ਕੇ ਆ ਰਹੇ ਨੇ, ਕਹਿੰਦੇ ਕਿ ਵਿਆਹੇ ਹੋਏ ਬੰਦਿਆਂ ਵੱਲੋਂ ਬੋਲਿਆ ਜਾਣ ਵਾਲਾ ਸਭ ਤੋਂ ਵੱਧ ਝੂਠ ਉਹ ਪਤਾ ਕਿਹੜਾ ਆ? ਉਹ ਕਹਿੰਦੇ ਆ,
ਹਾਂਜੀ,
ਵਿਆਹੇ ਬੰਦੇ ਕਹਿੰਦੇ ਆ ਵੀ ਵਿਆਹ ਨੂੰ 10 ਸਾਲ ਹੋ ਗਏ, ਪਤਾ ਹੀ ਨਹੀਂ ਲੱਗਿਆ ਕਿ ਇਹ 10 ਸਾਲ ਕਿਵੇਂ ਲੰਘ ਗਏ। ਕਹਿੰਦੇ ਸਾਰਿਆਂ ਨਾਲੋਂ ਵੱਡਾ ਝੂਠ ਹੈ, ਇਹ ਕੋਰਾ ਝੂਠ ਹੈ, ਪਤਾ ਤਾਂ ਹਰ ਰੋਜ਼ ਲੱਗਦਾ ਹੈ, ਕਈ ਵਾਰ ਤਾਂ ਦਿਨ 'ਚ ਦੋ ਦੋ ਤਿੰਨ ਤਿੰਨ ਵਾਰੀ ਵੀ ਅਹਿਸਾਸ ਹੁੰਦਾ। ਠੀਕ ਠਾਕ ਹੋ ਪ੍ਰੀਤ ਵੀ? ਜਲਦ ਸਾਡੇ ਨਾਲ ਜੁੜ ਗਏ ਨੇ ਸਿਡਨੀ ਤੋਂ, ਕੋਫ ਸਾਰਬਰ ਵਾਲੇ, ਤੇ ਕਹਿੰਦੇ ਆ ਗਏ ਆ ਜੀ, ਤੇ ਜੀ ਆਇਆਂ ਨੂੰ। ਅੰਮ੍ਰਿਤਪਾਲ ਸਿੰਘ ਜੀ, ਉਹ ਭਾਜੀ ਕਹਿੰਦੇ ਜਿਹੜਾ ਕੈਲੇ ਆ ਉਹ ਸ਼ੈਪਟਨ 'ਚ ਆ, ਸ਼ੈਪਟਨ 'ਚ, ਉੱਥੋਂ ਰੇਕੀ ਕਰਵਾਉਣੀ ਆ। ਤੁਹਾਡੀ ਫੋਨ ਤੇ ਗੱਲ ਹੋਈ ਲੱਗਦੀ ਆ। ਤੇ ਪੰਧੇਰ ਹੁਣੀ ਵੀ ਸਾਡੇ ਨਾਲ, ਗੁਰਜਿੰਦਰ ਪੰਧੇਰ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇੱਕ ਬਹੁਤ ਉਹਨਾਂ ਨਾਲ ਡੂੰਘੀ ਗੱਲ ਕੀਤੀ ਆ, ਕਹਿੰਦੇ ਅੱਜ ਕੱਲ੍ਹ ਗੀਤਾਂ ਨੂੰ ਹੀ ਨੌਲੇਜ ਦਾ ਸੋਰਸ ਕਿਉਂ ਮੰਨਿਆ ਜਾਂਦਾ ਹੈ ਅਤੇ ਬਹੁਤਾਤ ਲੋਕ ਗੀਤਾਂ ਦਾ ਹੀ ਅਸਰ ਕਿਉਂ ਕਬੂਲਦੇ ਹਨ ਜੋ ਕਿ ਲਿਮਿਟਡ ਟਾਈਮ ਲਈ ਹੁੰਦੇ ਹਨ? ਇਹ ਇੱਕ ਮੁੱਦਾ ਆ, ਇਹ ਆਪਾਂ ਗੱਲ ਕਰਾਂਗੇ। ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਭਾਜੀ ਕਈ ਵਾਰੀ ਗੱਲ ਓਨੀ ਮੈਟਰ ਨਹੀਂ ਕਰਦੀ ਜਿੰਨਾ ਇਹ ਮੈਟਰ ਕਰਦਾ ਹੈ ਕਿ ਕਹਿ ਕੌਣ ਰਿਹਾ ਹੈ। ਐਸ ਵਾਈ ਐਲ ਇਜ਼ ਅ ਗ੍ਰੇਟ ਸੌਂਗ, ਉਹਦੇ ਸੌਂਗ ਵਿੱਚ ਬਹੁਤ ਮੈਚੋਰਟੀ ਆ ਰਹੀ ਸੀ। ਐਸ ਵਾਈ ਐਲ ਤੋਂ ਬਾਅਦ ਉਸ ਦਾ ਮਰਡਰ ਪੋਲੀਟੀਕਲ ਲੱਗਦਾ ਹੈ। ਹਾਂਜੀ, ਕਰਦੇ ਹਾਂ ਜੀ ਇਹ 'ਤੇ ਗੱਲ। ਅਤੇ ਚਾਲ ਸਾਹਿਬ ਬੜੀਆਂ ਖਬਰਾਂ ਭੇਜ ਰਹੀਆਂ ਨੇ, ਅਤੇ ਕਹਿੰਦੇ ਇੱਕ ਨਾ ਇਨਫਲੇਸ਼ਨ ਦੀ ਗੱਲ ਕਰਨੀ ਆ ਭਾਜੀ, ਕਰਿਓ ਗੱਲ ਕਿ ਔਖੇ ਟਾਈਮ ਦੇ ਵਿੱਚ ਕਿੱਦਾਂ ਸਰਵਾਈਵ ਕੀਤਾ ਜਾ ਸਕਦਾ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ, ਉਹ ਜਿਹੜੀ ਰੇਕੀ ਕਰਵਾਉਣੀ ਪਾਲੇ ਬੈਂਸ ਦੀ, ਕਹਿੰਦੇ ਸੰਦੀਪ ਕੇਕੜੇ ਨੂੰ ਬੁਲਾ ਲੈਣਾ ਸੀ ਅਮਰੀਕ ਭਾਜੀ, ਰੇਕੀ ਕਰਨ ਲਈ ਬਹੁਤ ਮਸ਼ਹੂਰ ਹੈ ਉਹ। ਲਿੰਕ ਭੇਜਿਓ ਜੀ ਸੰਦੀਪ ਕੇਕੜੇ ਦਾ ਕੋਈ ਹੋਇਆ ਭਾਜੀ। ਮੁੱਦੇ ਡਿਸਕਸ ਕਰਨੇ ਆ, ਅਤੇ ਐਸ ਵਾਈ ਐਲ 'ਤੇ ਵੀ ਗੱਲ ਕਰਾਂਗੇ, ਗੀਤਾਂ 'ਤੇ ਵੀ ਗੱਲ ਕਰਾਂਗੇ, ਅਤੇ ਇਨਫਲੇਸ਼ਨ 'ਤੇ ਵੀ ਗੱਲ ਕਰਾਂਗੇ। ਅਤੇ ਜਿਹੜਾ ਇੱਕ ਮੁੱਦਾ ਬਹੁਤ ਛਾਇਆ ਹੋਇਆ ਸੀ ਉਹ ਸੀ ਚਰਨਜੀਤ ਸਿੰਘ ਚੰਨੀ ਦੀ ਬੱਕਰੀ ਦਾ। ਤੁਹਾਨੂੰ ਪਤਾ ਹੁਣ ਬੱਕਰੀ ਚੋਈ ਸੀ ਇਲੈਕਸ਼ਨ ਤੋਂ ਪਹਿਲਾਂ?
ਹਾਂਜੀ, ਉਹ ਬੱਕਰੀ ਸਪੈਸ਼ਲਿਸਟ ਸੀ ਐਕਚੁਅਲੀ, ਉਹ ਇਦਾਂ ਦੇ ਕੰਮਾਂ ਵਿੱਚ ਕਾਫੀ ਸਪੈਸ਼ਲਿਸਟ ਹੁੰਦਾ ਸੀ। ਉਹਦੇ ਤਾਂ ਜਿੱਦਾਂ ਇਨਫਿਨਿਟ ਚੀਜ਼ਾਂ ਦੇ ਵਿੱਚ ਉਹ ਸਪੈਸ਼ਲਿਸਟ ਸੀ, ਅਸੀਮਿਤ ਚੀਜ਼ਾਂ ਦੇ ਵਿੱਚ ਜਿਹੜੀ ਮਰਜ਼ੀ ਗੱਲ ਕਰ ਲੈਂਦੇ ਸੀ। ਉਹ ਕਾਲਜ ਵਿੱਚ ਪੜ੍ਹਾਉਂਦਾ ਵੀ ਸੀ, ਸਕੂਲ ਵਿੱਚ ਵੀ ਪੜ੍ਹਾਉਂਦਾ ਸੀ, ਉਹ ਪੀਈ ਦਾ ਟੀਚਰ ਵੀ ਸੀ, ਉਹ
ਰਿਕਸ਼ਾ ਵੀ ਚਲਾਉਂਦਾ ਸੀ,
ਉਹਨਾਂ ਰੇਕੀ ਵੀ ਕਰ ਲੈਂਦਾ ਸੀ, ਇਦਾਂ ਦੇ ਕੰਮ ਕਈ ਇਦਾਂ ਦੇ ਕੰਮ ਕਰ ਲੈਂਦਾ ਸੀਗਾ, ਜਿਹੜੇ ਕਿ ਉਹ ਬੱਕਰੀਆਂ ਵੀ ਚੋ ਲੈਂਦਾ ਸੀ, ਉਹ ਗਾਵਾਂ ਵੀ ਚੋ ਲੈਂਦਾ ਸੀ, ਉਹ ਜੇਲ੍ਹਾਂ ਵਿੱਚ ਸੁਪਰਡੈਂਟ ਵੀ ਰਿਹਾ, ਉਹ ਪ੍ਰੋਫੈਸਰ ਵੀ ਰਿਹਾ, ਉਹ ਚੀਫ ਮਿਨਿਸਟਰ ਪੰਜਾਬ ਵੀ ਰਿਹਾ, ਡੈਪਟੀ ਵੀ ਰਿਹਾ, ਓਪੋਜੀਸ਼ਨ ਦਾ ਲੀਡਰ ਵੀ ਰਿਹਾ, ਉਹ ਕਿਹੜੇ ਕੰਮ ਨਹੀਂ ਕਰ ਸਕਦਾ ਸੀ? ਗਾਣੇ ਵੀ ਗਾ ਲੈਂਦਾ ਸੀ ਐਸ ਬੀ ਆਈ 'ਤੇ, ਜਿੱਦਾਂ ਐਸ ਵਾਈ ਐਲ 'ਤੇ ਜਿੱਦਾਂ ਗਾਣਾ, ਇੱਦਾਂ ਦੇ ਵੀ ਗਾਏ ਲੈਂਦਾ। ਹੁਣ ਜਿੱਦਾਂ ਹੁਣ ਉਹ ਹਲੇ ਜਿਹੜੇ ਦੁਬਾਰਾ ਚੀਫ ਮਿਨਿਸਟਰ ਬਣੂਗੇ, ਉਹ ਤਾਂ ਫਿਰ ਹੋਰ ਅੱਗ ਕੱਢੂਗੇ, ਜਿਹੜੀ ਨਹੀਂ ਕੱਢੀ ਉਹ ਵੀ ਭਾਂਬੜ ਬਣ ਕੇ ਸਾਹਮਣੇ ਆਊਗੇ। ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹਨੇ ਚੀਫ ਮਿਨਿਸਟਰ ਬਣ ਜਾਣਾ, ਅਮਨਦੀਪ, ਇਹ ਤਾਂ ਡਿਪੈਂਡ ਕਰਦਾ ਆ। ਚਲੋ, ਜਿਹੜੀ ਬੱਕਰੀ ਦੀ ਗੱਲ ਆ, ਕਹਿੰਦੇ ਜਿਹੜੇ ਬੱਕਰੀ ਦਾ ਮਾਲਕ ਸੀ ਨਾ, ਉਹਦੇ 'ਤੇ ਕੋਈ ਕੇਸ ਪੈ ਗਿਆ, ਕਹਿੰਦੇ ਉਹਨੇ ਕੋਈ ਹੇਰਾਫੇਰੀ ਕੀਤੀ ਸੀ ਜਾਂ ਨਾ ਵੀ ਕੀਤੀ ਹੋਊ, ਕੀਤਾ ਨਹੀਂ ਕਹਿ ਨਹੀਂ ਸਕਦੇ, ਲੇਕਿਨ ਅਖਬਾਰ ਦੇ ਵਿੱਚ ਮੈਂ ਵੀ ਪੜ੍ਹਿਆ ਕਿ ਉਹ ਜਿਹੜਾ ਬੱਕਰੀ ਦਾ ਮਾਲਕ ਸੀ ਨਾ, ਜਿਹੜੀ ਸੁਭਾਗੀ ਬੱਕਰੀ ਨੂੰ ਉਹਨੇ ਚੋਇਆ ਸੀਗਾ, ਅਤੇ ਉਹ ਦੋ ਧਾਰਾ ਇੱਕੋ ਹੀ ਉਹਦੇ ਵਿੱਚ ਬੋਤਲ, ਲਾਲ ਜੀ ਬੋਤਲ ਵਿੱਚ ਦੋ ਧਾਰਾ ਕੱਢ ਕੇ ਨਾ ਪਾਣੀਆਂ ਚਾਹੁੰਦੇ ਸੀ, ਤਾਂ ਕਿ ਦੋਨਾਂ ਸੀਟਾਂ ਤੋਂ ਉਹ ਜਿੱਤ ਸਕਣ, ਜਿੱਦਾਂ ਦੋਨਾਂ ਸੀਟਾਂ ਤੋਂ ਚਮਕੌਰ ਸਾਹਿਬ ਅਤੇ ਉੱਧਰ ਹੋਰ ਕੋਈ ਸੀਟ 'ਤੇ ਖੜ੍ਹੇ ਸੀ, ਧੂਰੀ ਤੋਂ ਸ਼ਾਇਦ ਭਦੌੜ ਤੋਂ ਖੜ੍ਹੇ ਸੀ, ਉੱਥੋਂ ਜਿੱਤ ਸਕਦੇ ਸੀ, ਪਰ ਉਹ ਸ਼ਾਇਦ ਨਾ ਜਿਸ ਵੇਲੇ ਧਾਰਾ ਕੱਢ ਰਹੇ ਸੀ ਉਹ ਧਾਰਾ ਬਾਹਰ 'ਚ ਲਗਾਈਆਂ, ਉਹ ਬੋਤਲ 'ਚ ਨਹੀਂ ਪਈਆਂ, ਉਹ ਫਿਰ ਰਿਦਮ ਸੀ ਨਾ ਜਿਹੜਾ ਸੰਤਾਂ ਨੇ ਜਿੱਦਾਂ ਪੰਡਿਤ ਨੇ ਦੱਸਿਆ ਹੋਊਗਾ, ਉਹ ਰਿਦਮ ਥੋੜ੍ਹਾ ਜਿਹਾ ਖਰਾਬ ਹੋ ਗਿਆ, ਇਸ ਕਰਕੇ ਉਹ ਚੋਣਾਂ ਦੋਨੋਂ ਹਾਰ ਗਏ ਸੀ। ਅਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਉਹ ਚੰਗੀ ਤਰ੍ਹਾਂ ਬੱਕਰੀ ਧਾਰ ਚੋ ਲੈਣ, ਤੇ ਉਹ ਤਿੰਨ ਸੀਟਾਂ ਤੋਂ ਵੀ ਖੜ੍ਹ ਸਕਦੇ ਆ, ਬਣ ਵੀ ਸਕਦੇ ਆ ਚੀਫ ਮਿਨਿਸਟਰ, ਪਤਾ ਨਹੀਂ ਹੁੰਦਾ ਮਨਦੀਪ ਕਿਹੜੇ ਵੇਲੇ ਕਿਹਨੇ ਚੀਫ ਮਿਨਿਸਟਰ ਬਣ ਜਾਣਾ।
ਉਹ ਅਸਲ ਦੇ ਵਿੱਚ ਬੱਕਰੀ ਦਾ ਸ਼ਰਾਪ ਇੰਨਾ ਸੀ ਕਿ ਬੱਕਰੀ ਚੋਣ ਵਾਲਾ ਤਾਂ ਹਾਰ ਹੀ ਗਿਆ ਇਲੈਕਸ਼ਨ। ਹੁਣ ਖਬਰ ਅੱਜ ਦੀ ਇਹ ਛਪੀ ਆ ਪੰਜਾਬੀ ਟ੍ਰਿਬਿਊਨ ਦੇ ਵਿੱਚ, ਮੋਹਾਲੀ ਤੋਂ ਆ, ਕਿ ਜਿਹੜੀ ਚੰਨੀ ਦੀ ਬੱਕਰੀ ਜਿਹਨੇ ਖਰੀਦੀ ਸੀ ਉਸਦਾ ਨਾਂ ਹੈਗਾ ਪਰਮਜੀਤ ਸਿੰਘ, ਤੇ ਉਸ ਨੂੰ ਕੋਰਟ ਨੇ ਇਸ਼ਤਿਹਾਰੀ ਮੁਲਜ਼ਮ ਕਰਾਰ ਦਿੱਤਾ ਆ। ਇਹ ਖਬਰ ਹੈ ਜੀ, ਕਹਿੰਦੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਈ ਬਹੁ ਚਰਚਿਤ ਬੱਕਰੀ ਨੂੰ ਖਰੀਦਣ ਕਾਰਨ ਚਰਚਾ ਵਿੱਚ ਆਏ ਡਰਾਈਵਰ ਪਰਮਜੀਤ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਪੈਸਿਆਂ ਦੇ ਲੈਣ ਦੇਣ ਦੇ ਪੁਰਾਣੇ ਮਾਮਲੇ ਵਿੱਚ ਭਗੌੜਾ ਐਲਾਨ ਕੀਤਾ ਗਿਆ। ਤੇ ਚਮਕੌਰ ਸਾਹਿਬ ਦੇ ਵਸਨੀਕ ਪਰਮਜੀਤ ਸਿੰਘ ਵਿਧਾਨ ਸਭਾ ਚੋਣਾਂ ਦੌਰਾਨ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਉਸਨੇ ਭਦੌੜ ਤੋਂ ਬੱਕਰੀ ਨੂੰ ਖਰੀਦਿਆ ਸੀ ਅਤੇ ਚਮਕੌਰ ਸਾਹਿਬ ਸਥਿਤ ਆਪਣੇ ਘਰ ਲੈ ਆਇਆ ਸੀ। ਤੇ ਇਹ ਕੋਈ ਪੁਰਾਣਾ ਮਸਲਾ ਸੀ ਤੇ ਉਹਦੇ ਵਿੱਚ ਉਹਦੇ ਸਮਨ ਚੱਲ ਰਹੇ ਸੀ ਤੇ ਕੁਛ ਚੱਲ ਰਿਹਾ ਸੀ ਤੇ ਉਸਨੇ ਇਹ ਬੱਕਰੀ ਜਿਹੜੀ 21,000 ਰੁਪਏ ਦੇ ਵਿੱਚ ਖਰੀਦੀ ਸੀ ਤੇ ਉਸ ਉੱਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਜਾਅਲੀ ਦਸਖਤ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਨੌਕਰੀ ਤੇ ਰੱਖਣ ਦਾ ਵੀ ਦੋਸ਼ ਹੈ ਜੀ। ਕਈ ਪਰਚੇ ਆ ਜੀ। ਹਾਂਜੀ ਹਾਂਜੀ, ਉਹ ਹੁਣ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਹਵਾ ਚੱਲ ਰਹੀ ਆ ਤੇ ਹੁਣ ਇੱਦਾਂ ਨਾ ਕਰਨ ਕਿਤੇ ਉਹ ਬੱਕਰੀ ਨੂੰ ਮਤਲਬ ਜ਼ਬਤ ਕਰਕੇ ਥਾਣੇ 'ਚ ਨਾ ਲੈ ਜਾਣ, ਫਿਰ ਉਹ ਥਾਣੇ ਦਾ ਕਿਤੇ ਥਾਣੇਦਾਰ ਜਿਹੜਾ ਆ ਉਹ ਨਾ ਬਰਖਾਸਤ ਹੋ ਜਾਵੇ ਉਹਦੇ 'ਤੇ ਕੋਈ, ਕਿਉਂਕਿ ਬੱਕਰੀ ਬੜੀ ਅਨਲੱਕੀ ਬੱਕਰੀ ਆ ਇਹ, ਜਿਹਦੇ ਜਿਹਦੇ ਵੀ ਹੱਥ ਆਈ ਹੈ।
ਜੇ ਤੁਸੀਂ ਉਹਦੀ ਪਾਲਣਾ ਨਹੀਂ ਕਰ ਸਕਦੇ ਜਿੱਦਾਂ ਜੋ ਉਹਨੇ ਇੰਸਟਰਕਸ਼ਨ ਦਿੱਤੀਆਂ ਸੀ ਉਦਾਂ ਨਹੀਂ ਕੀਤਾ ਤਾਂ
ਉਹਦੇ 'ਚ
ਬੱਕਰੀ ਦਾ ਨੀ ਕਸੂਰ,
ਪੁੱਠੀ ਵੀ ਪੈ
ਬੱਕਰੀ ਤਾਂ ਠੀਕ ਸੀ ਲੇਕਿਨ ਬੱਕਰੀ ਤੇ ਜਿਹੜੀ ਐਕਸਰਸਾਈਜ਼ ਕੀਤੀ ਗਈ ਉਹ ਰੋਂਗ ਸੀ।
ਆਪੇ ਉਹ ਪੁੱਠੀਆਂ ਵੀ ਪੈ ਜਾਂਦੀਆਂ ਨਾ ਕਈ ਵਾਰੀ ਜੇ ਇੱਦਾਂ ਕਰਨਾ ਹੋਵੇ ਤਾਂ। ਚਲੋ ਹਾਂਜੀ, ਅਮਰੀਕ ਭਾਅ ਜੀ ਸਾਡੇ ਨਾਲ ਜੋਗੇਸ਼ ਠਾਕੁਰ ਜਪਾਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਕਹਿੰਦੇ ਬਲਵਿੰਦਰ ਜਟਾਣਾ ਕੌਣ ਹੈ, ਪੰਜਾਬੀ ਯੂਥ ਨੂੰ ਬਲਵਿੰਦਰ ਜਟਾਣਾ ਬਣਨ ਦੀ ਕੀ ਲੋੜ ਹੈ। ਆਪਾਂ ਬਲਵਿੰਦਰ ਜਟਾਣੇ 'ਤੇ ਗੱਲ ਕਰਾਂਗੇ ਕਿਉਂਕਿ ਜਦੋਂ SYL ਦਾ ਮੁੱਦਾ ਚੱਲ ਰਿਹਾ ਸੀ ਨਾ ਅਸੀਂ ਉੱਥੇ ਹੀ ਸੀਗੇ, ਉਹ ਸਾਰਾ ਕੁਛ ਅਸੀਂ ਅੱਖੀਂ ਦੇਖਿਆ ਫੀਲ ਕੀਤਾ ਆ ਅਤੇ ਇਸ ਦੇ ਬਾਰੇ ਨਾ ਗੱਲ ਕਰਦੇ ਹਾਂ। ਪਰ ਕੁਛ ਖਬਰਾਂ ਆਪਾਂ ਪਹਿਲਾਂ ਸਾਂਝੀਆਂ ਕਰ ਲਈਏ ਜਿਹੜੀਆਂ ਕਿ ਜ਼ਰੂਰੀ ਨੇ। ਅਮਰੀਕ ਭਾਅ ਜੀ, ਆਸਟ੍ਰੇਲੀਆ ਦੇ ਵਿੱਚ ਜਿਹੜੀ ਇਨਫਲੇਸ਼ਨ ਹੈ ਉਹ ਕਾਫੀ ਵੱਧ ਰਹੀ ਹੈ, ਇਕੱਲੀ ਆਸਟ੍ਰੇਲੀਆ 'ਚ ਨਹੀਂ ਵੱਧ ਰਹੀ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਊਟ ਆਫ ਕੰਟਰੋਲ ਹੋ ਰਹੀ ਹੈ। ਔਰ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਰੂਸ ਦੇ ਵਿੱਚ ਇਨਫਲੇਸ਼ਨ ਜਿਹੜੀ ਆ ਉਹ ਘੱਟ ਰਹੀ ਆ ਅਤੇ ਉੱਥੇ ਜਿਹੜੀ ਆ ਇਕੋਨਮੀ ਬਹੁਤ ਜ਼ਿਆਦਾ ਸਟਰੋਂਗ ਹੋ ਰਹੀ ਆ ਅਤੇ ਉਹਨਾਂ ਨੂੰ ਡਰ ਪਿਆ ਹੋਇਆ ਕਿ ਸਾਡੀ ਇਕੋਨਮੀ ਕਿਤੇ ਜ਼ਿਆਦਾ ਸਟਰੋਂਗ ਹੋ ਕੇ ਸਾਡੀ ਜਿਹੜੀ ਐਕਸਪੋਰਟ ਹੈ ਉਸ ਤੋਂ ਪੈਸੇ ਸਾਨੂੰ ਘੱਟ ਨਾ ਆ ਜਾਣ। ਸੋ ਉਹ ਜੋ ਕਰਨਾ ਚਾਹੁੰਦੀ ਸੀ ਦੁਨੀਆ ਉਸ ਤੋਂ ਉਲਟ ਹੋ ਰਿਹਾ। ਆਸਟ੍ਰੇਲੀਆ ਦੇ ਵਿੱਚ ਜਿਹੜੀ ਆ ਤਕਰੀਬਨ 8% ਇਨਫਲੇਸ਼ਨ ਵੱਧ ਗਈ ਆ। ਹੁਣ ਕੱਲ੍ਹ ਹੀ ਭਾਅ ਜੀ ਮੈਂ ਨਾ ਸੈਰ ਕਰਨ ਗਿਆ ਬੀਚ 'ਤੇ, ਮੈਂ ਸਵੇਰ ਨੂੰ ਹੁਣ ਜਾਂਦਾ ਹੁੰਦਾ ਕਿਉਂਕਿ ਘਰੇ ਇੱਧਰ ਹੁੰਦੀ ਨਹੀਂ ਨਾ, ਫਾਰਮ ਦੇ ਵਿੱਚ ਤਾਂ ਇੱਦਾਂ ਲੱਗਦਾ ਜਿੱਦਾਂ ਕੰਮ 'ਤੇ ਆਇਓ ਹੁੰਦੇ ਆ ਤੁਸੀਂ, ਆਪਣੇ ਫਾਰਮ 'ਤੇ ਨਹੀਂ ਕਰ ਤੁਸੀਂ ਹੁਣ ਬਾਹਰ ਹੀ ਜਾਂਦੇ ਨਾ ਤਾਂ ਹੀ ਇੱਕ ਉੱਥੇ ਮਾਹੌਲ ਹੁੰਦਾ ਆ, ਹੋਰ ਵੀ ਜਿਹੜੇ ਸੈਰ ਕਰਨ ਵਾਲੇ ਮਿਲਦੇ ਨੇ। ਹੁਣ ਫਾਰਮ 'ਤੇ ਸੈਰ ਕਰਨ ਚਲ ਜਾਓ ਤਾਂ ਕੋਈ ਨਾ ਕੋਈ ਉੱਥੇ ਕੰਮ ਦਿਸਣ ਲੱਗ ਪੈਂਦਾ ਆ, ਕੋਈ ਨਾ ਕੋਈ ਆਹ ਕਰ ਲਓ ਜੀ ਉਹ ਕਰ ਲਓ, ਧਿਆਨ ਜਿਹੜਾ ਆ ਉਹ ਕੰਮ ਇੱਦਾਂ ਲੱਗਦਾ ਤੁਸੀਂ ਵਰਕ ਪਲੇਸ 'ਤੇ ਘੁੰਮ ਰਹੇ ਹੋ। ਖੈਰ ਮੈਂ ਸੈਰ ਕਰਨ ਗਿਆ ਅਤੇ ਉਸ ਤੋਂ ਬਾਅਦ ਚਲੋ ਇੱਕ ਦੋ ਸੌਦੇ ਲੈਣੇ ਸੀ, ਬੁੱਲਵਾਰ ਚਲੇ ਗਏ ਅਤੇ ਮੇਰੇ ਮਦਰ ਅਤੇ ਮੇਰੀ ਵਾਈਫ ਅਕਸਰ ਦੱਸਦੇ ਉਹ ਉੱਥੇ ਜੀ ਅੱਗ ਲੱਗੀ ਹੋਈ ਆ ਸਮਾਨ ਨੂੰ, ਜਿੱਦਾਂ ਪੰਜਾਬੀ ਭਾਸ਼ਾ 'ਚ ਕਹਿੰਦੇ ਅੱਗ ਲੱਗਣ ਦਾ ਮਤਲਬ ਬਹੁਤ ਭਾਅ ਹੋਇਆ ਪਿਆ। ਭਾਅ ਜੀ ਵੀ ਜਾ ਕੇ ਮੈਂ ਕਿਹਾ ਚਲੋ ਦੇਖਾਂ ਸਬਜ਼ੀ ਵੱਲ ਗੇੜਾ ਮਾਰੀਏ ਵੀ ਕੀ ਭਾਅ ਚੱਲ ਰਹੇ ਆ, ਬਾਕੀ ਤਾਂ ਹੁਣ ਆਪਾਂ ਨੂੰ ਕੋਰਨਫਲੈਕਸ ਵਗੈਰਾ ਦਾ ਤਾਂ ਪਤਾ ਨਹੀਂ ਹੈਗਾ। ਅਤੇ ਜਦੋਂ ਐਂਟਰ ਹੀ ਹੋਏ ਨਾ ਬੁਲਵਰਸ ਦੇ ਵਿੱਚ ਅਤੇ ਮੂਹਰੇ ਬੇਰੀਆਂ ਬੂਰੀਆਂ ਲੱਗੀਆਂ ਹੋਈਆਂ ਸੀ $7 ਨੂੰ $6 ਨੂੰ, ਉਹ ਐਸ ਚਲੋ ਸਿਆਲ ਦੇ ਮੌਕੇ ਹੁੰਦੀਆਂ ਹੀ ਇੰਨੀਆਂ ਤਾਂ। ਅਤੇ ਜਦੋਂ ਇੱਧਰ ਖੱਬੇ ਹੱਥ ਦੇਖਿਆ ਤਾਂ ਗੋਭੀ ਜਿਹੜੀ ਹੈ ਉਹਨੂੰ ਕੋਈ ਪੁੱਛਦਾ ਨਹੀਂ ਹੁੰਦਾ, 50 ਸੈਂਟ ਨੂੰ ਫੁੱਲ ਹੋਇਆ ਹੁੰਦਾ ਸੀ ਅੱਗੇ, ਅਤੇ ਮੈਂ ਹੈਰਾਨ ਰਹਿ ਗਿਆ $6.5 ਨੂੰ ਗੋਭੀ ਦਾ ਫੁੱਲ, $8 ਨੂੰ $9 ਨੂੰ ਲੈਟਸ ਦਾ ਫੁੱਲ, ਕਈ ਸ਼ੈਲਫਾਂ ਤਾਂ ਖਾਲੀ ਪਈਆਂ ਸੀ। ਜਿਹੜਾ ਸੈਲਡ $2.5 ਨੂੰ ਪੈਕਟ ਹੁੰਦਾ ਸੀ ਉਹ $5.5 ਨੂੰ ਬਣਿਆ ਬਣਾਇਆ ਜਿਹੜਾ ਸੈਲਡ ਹੁੰਦੇ ਆ ਪੈਕਟਾਂ ਦੇ ਉਹ ਮੈਂ ਕਦੇ ਕਦੇ ਲਿਆਉਂਦਾ ਹੁੰਦਾ ਸੀ ਹਨਾ। ਜਿਹੜੇ ਟਮਾਟਰ ਮਤਲਬ $8 $7 $6 $5 ਤੋਂ ਘੱਟ ਤਾਂ ਕੋਈ ਸਬਜ਼ੀ ਹੈ ਹੀ ਨਹੀਂ ਉੱਥੇ ਹਨਾ। ਇੱਦਾਂ ਹੀ ਕੱਦੂ ਹੈ, ਇੱਦਾਂ ਹੀ ਸਾਰਾ ਕੁਛ ਉੱਥੇ ਵਾਕਿਆ ਹੀ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਫਰੈਸ਼ ਨੂੰ ਮਤਲਬ ਕਾਫੀ ਮਤਲਬ ਅੱਗ ਲੱਗੀ ਹੋਈ ਆ, ਜਿਹਨੂੰ ਕਹਿੰਦੇ ਕਿ ਭਾਅ ਬਹੁਤ ਜ਼ਿਆਦਾ ਵਧੇ ਹੋਏ ਨੇ। ਹੁਣ ਚਾਹਲ ਸਾਹਿਬ ਨੇ ਮਸਲਾ ਰੇਜ਼ ਕੀਤਾ ਸੀ ਕਿ ਤੁਸੀਂ ਗੱਲਬਾਤ ਕਰੋ ਕਿ ਇਸ ਭਾਅ ਦੇ ਵਿੱਚ, ਇਨਫਲੇਸ਼ਨ ਦੇ ਵਿੱਚ, ਜਾਣੀ ਕਿ ਜਿਹੜੀ ਕਿ ਭਾਅ ਵਧੇ ਨੇ ਜ਼ਿਆਦਾ, ਇਹਦੇ ਵਿੱਚ ਸਾਡੀ ਜਿਹੜੀ ਮਿਡਲ ਕਲਾਸ ਫੈਮਿਲੀ ਆ, ਅਸੀਂ ਕੰਮ ਕਾਰ ਵਾਲੇ ਬੰਦੇ ਹਾਂ, ਉਹ ਕਿੱਦਾਂ ਸਰਵਾਈਵ ਕਰ ਸਕਦੇ ਆ, ਕਿਸ ਤਰ੍ਹਾਂ ਬਚਾ ਮਤਲਬ ਆਪਣੇ ਆਪ ਨੂੰ ਮਤਲਬ ਸਸਟੇਨ ਕਰ ਸਕਦੇ ਆ। ਭਾਅ ਜੀ ਆਪਾਂ, ਮੈਨੂੰ ਲੱਗਦਾ ਇੱਥੇ 10-15 ਮਿੰਟ ਜ਼ਰੂਰ ਗੱਲ ਕਰਨੀ ਬਣਦੀ ਆ, ਇਹ ਲਾਹੇਵੰਦ ਹੋਏਗੀ, ਕਿਉਂਕਿ ਜੇ ਇਹ ਕੰਟਰੋਲ ਨਾ ਹੋਈ, ਹੁਣ ਤਨਖਾਹਾਂ ਤਾਂ ਗੌਰਮੈਂਟ ਨੇ ਵਧਾ ਦਿੱਤੀਆਂ ਆ, ਉਹ ਵੀ ਮਿਨੀਮਮ ਵੇਜ ਵਧਾਈ ਆ, ਅਪਰ ਰੇਂਜ ਨਹੀਂ ਵਧਾਈ, ਅਤੇ ਉਹਦੇ ਨਾਲ ਕੀ ਹੋਏਗਾ ਕਿ ਤਨਖਾਹ ਵਧਾਉਣ ਦੇ ਨਾਲ ਪੈਸੇ ਉੱਨੇ ਆਈ ਜਾਣਗੇ, ਪਰ ਦੂਜੇ ਪਾਸੇ ਉੱਧਰ ਟੈਕਸ 'ਤੇ ਜਾਈ ਜਾਣਗੇ, ਤਾਂ ਇਹਦੇ ਵਿੱਚ ਇੰਪਲੋਇਰ ਲੋਸ 'ਤੇ ਆ। ਖੈਰ ਇਹ ਮੁੱਦਾ ਹੋਰ ਹੈ, ਪਰ ਭਾਅ ਜੀ ਕੀ ਕੀਤਾ ਜਾ ਸਕਦਾ ਆ, ਕਿੱਦਾਂ ਆਪਣੇ ਆਪ ਦੀ ਜਿਹੜੀ ਆਪਾਂ ਲਿਵਿੰਗ ਕੋਸਟ ਹੈ ਕਿੱਦਾਂ ਘਟਾ ਸਕਦੇ ਹਾਂ, ਤੁਹਾਡਾ ਕੀ ਕਹਿਣਾ?
ਅਮਨਦੀਪ, ਇਸ ਗੱਲ ਕਰਨ ਤੋਂ ਪਹਿਲਾਂ ਇਹਦੀ ਜਿਹੜੀ ਪ੍ਰਿਸ਼ਠ ਭੂਮੀ ਆ ਉਹਦੇ 'ਚ ਜਾਂਦੇ ਹਾਂ ਕਿ ਇਨਫਲੇਸ਼ਨ ਵਧਿਆ ਕਿਉਂ ਆ। ਆਸਟ੍ਰੇਲੀਆ ਵਿੱਚ ਹੀ ਨਹੀਂ, ਸਾਰੀ ਦੁਨੀਆ ਵਿੱਚ ਇਨਫਲੇਸ਼ਨ ਵਧਿਆ ਆ। 2019 ਤੋਂ ਜਦੋਂ COVID-19 ਸ਼ੁਰੂ ਹੋਇਆ ਸੀ, ਉਦੋਂ ਇੱਦਾਂ ਲੱਗਦਾ ਸੀ ਸਾਰੀਆਂ ਇਕੋਨਮੀਆਂ 'ਚ ਕਾਫੀ ਮੂੰਹ ਦੇ ਮੂੰਹ ਪੈ ਗਈਆਂ ਆ, ਕੰਮ ਸਾਰੇ ਬੰਦ ਹੋ ਗਏ ਸੀਗੇ ਉਸ ਵੇਲੇ, ਅਤੇ ਇੱਦਾਂ ਕਹਿੰਦੇ ਹੁੰਦੇ ਸੀ ਜਿਹੜੀਆਂ ਇਕੋਨਮੀਆਂ ਨੂੰ ਇਹਨੂੰ ਰਿਵਾਈਵ ਕਰਨ ਦੇ ਲਈ, ਜਿਹੜੀ ਉਸ ਵੇਲੇ ਸਿਚੁਏਸ਼ਨ ਸੀ 2019 ਦੇ ਵਿੱਚ, 2020 ਦੇ ਵਿੱਚ, 2021 ਦੇ ਵਿੱਚ ਅੱਧ ਤੱਕ ਜਦੋਂ ਇਨਫਲੇਸ਼ਨ ਦਾ, ਜਦੋਂ COVID-19 ਦਾ ਕਾਫੀ ਪ੍ਰਸਾਰਾ ਰਿਹਾ ਆ, ਇੱਦਾਂ ਲੱਗਦਾ ਹੁੰਦਾ ਸੀ ਕਿ ਜਿਹੜੀਆਂ ਇਕੋਨਮੀ ਆ ਇਹਨਾਂ ਨੂੰ ਗਰੋਥ ਰੇਟ ਜਿਹੜੀ ਘੱਟ ਗਈ ਸੀ, ਇਹਨਾਂ ਨੂੰ ਰੀਬਾਊਂਡ ਕਰਨ ਦੇ ਲਈ ਕਾਫੀ ਸਾਲ ਲੱਗਣੇ ਆ। ਤੇ ਉਦੋਂ ਇੱਕ ਕਨਸੈਪਟ ਇਕਨੋਮਿਕਸ ਦੇ ਵਿੱਚ ਆਈ ਸੀ, ਇਹ ਜਿਹੜਾ ਵੀ ਸ਼ੇਪ ਇਕੋਨਮੀ ਆ, ਇੱਕਦਮ ਜਿੱਦਾਂ ਵੀ ਨਹੀਂ ਹੁੰਦੀ, ਵੀ ਵਿਕਟਰੀ ਵਾਲੀ ਵੀ, ਇੱਕਦਮ ਥੱਲੇ ਨੂੰ ਜਾਂਦੀ ਉਹਦੀ ਲਾਈਨ, ਤੇ ਥੱਲੇ ਬੋਟਮ ਤੇ ਜਾ ਕੇ ਇੱਕਦਮ ਰੀਬਾਊਂਡ ਕਰਕੇ ਉੱਪਰ ਨੂੰ ਜਾਂਦੀ ਆ। ਉਦੋਂ ਇਹ ਕਨਸੈਪਟ ਆਈ ਸੀ ਕਿ ਇਹ ਵੀ ਸ਼ੇਪ ਜਿਹੜੀ ਇਕੋਨਮੀ ਆ, ਵੀ ਸ਼ੇਪ ਪ੍ਰੋਗਰੈਸ ਜਿਹੜੀ ਆ ਇਹ ਇਕੋਨਮੀ ਦੇ ਵਿੱਚ ਹੋਊਗੀ। ਇਸ ਵੇਲੇ ਜਿਹੜੀਆਂ ਇਕੋਨਮੀਆਂ 2019 ਦੇ ਵਿੱਚ 20 ਵਿੱਚ ਥੱਲੇ ਗਈਆਂ ਸੀ, ਬਹੁਤ ਜ਼ਿਆਦਾ ਕੰਮ ਰੁਕ ਗਏ ਸੀ, ਹੋ ਨਹੀਂ ਰਹੇ ਸੀ, ਵਰਲਡ ਟ੍ਰੇਡ ਜਿਹੜਾ ਸੀ ਉਹ ਹੋਲਟ 'ਤੇ ਆ ਗਿਆ ਸੀ, ਕੋਈ ਫਲਾਈਟ ਨਹੀਂ ਜਾ ਰਹੀ ਸੀ, ਕੋਈ ਐਕਟੀਵਿਟੀਜ਼ ਨਹੀਂ ਹੋ ਰਹੀ ਸੀ, ਕੋਈ ਜਿਹੜੇ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਨਹੀਂ ਜਾ ਰਹੇ, ਠੱਪ ਹੋ ਗਿਆ ਸੀ ਸਾਰਾ ਕੰਮ, ਅਤੇ ਕਈ ਜਿਹੜੇ ਲੋਕ ਸੀ ਉਹ ਘਰਾਂ ਵਿੱਚੋਂ ਹੀ ਕੰਮ ਕਰਦੇ ਸੀ, ਘਰਾਂ ਵਿੱਚ ਬੈਠਿਆਂ ਨੂੰ, ਜਿਹੜੇ ਖਾਸ ਤੌਰ 'ਤੇ ਐਡਵਾਂਸ ਨੇਸ਼ਨਸ ਆ ਉਹਨਾਂ ਦੇ ਵਿੱਚ ਘਰ ਬੈਠਿਆਂ ਨੂੰ ਕਾਫੀ ਪੈਸੇ ਮਿਲੇ ਆ, ਅਤੇ ਲੋਕਾਂ ਦਾ ਖਰਚਾ ਬਹੁਤ ਘੱਟ ਗਿਆ ਸੀ, ਅਤੇ ਤਨਖਾਹਾਂ ਮਿਲਦੀਆਂ ਰਹੀਆਂ, ਅਤੇ ਇੱਕ ਤਰ੍ਹਾਂ ਦੇ ਨਾਲ ਇੱਕ ਇਨਕਮ ਦੇ ਵਿੱਚ, ਜੇ ਤੁਸੀਂ ਨਾ ਬੁਰਾ ਸਮਝਦੇ, ਮੈਂ ਕਿ ਇਨਕਮ ਬੂਮ ਵੀ ਉਦੋਂ ਉਹਨਾਂ ਲੋਕਾਂ ਨੂੰ ਆਇਆ ਜਿਹੜੇ ਕੰਮ ਵੀ ਨਹੀਂ ਕਰਦੇ ਸੀ, ਉਹਨਾਂ ਦੀ ਇਨਕਮ ਵੀ ਵੱਧ ਗਈ, ਕਈਆਂ ਦੀ ਬਹੁਤ ਘੱਟੀ ਵੀ ਆ, ਬਿਜ਼ਨਸ ਡਾਊਨ ਵੀ ਗਏ ਆ, ਲੇਕਿਨ ਕਈਆਂ ਲੋਕਾਂ ਕੋਲ ਕਾਫੀ ਪੈਸਾ ਆ ਵੀ ਗਿਆ। ਉਹ ਪੈਸਾ ਇਕੱਠਾ ਹੋ ਗਿਆ, 2 ਸਾਲ ਪੈਸੇ ਉਹ ਖਰਚੇ ਨਹੀਂ ਲੋਕਾਂ ਨੇ, ਘਰਾਂ ਵਿੱਚ ਹੀ ਰਹੇ, ਨਾ ਇੱਧਰ ਉੱਧਰ ਗਏ। ਫਿਰ ਇੱਕ ਤਰ੍ਹਾਂ ਪਿਛਲੇ ਸਾਲ ਇਕੋਨਮੀ ਦੇ ਵਿੱਚ ਹਾਊਸਿੰਗ ਬੂਮ ਆਇਆ, ਇੱਥੇ ਆਸਟ੍ਰੇਲੀਆ ਦੇ 2-3 ਸ਼ਹਿਰਾਂ ਦੇ ਵਿੱਚ, ਸਾਰੇ ਪੈਸੇ ਦਾ ਆਸਟ੍ਰੇਲੀਆ ਵਿੱਚ ਹਾਊਸਿੰਗ ਬੂਮ ਆਇਆ, ਲੋਕਾਂ ਕੋਲ ਪੈਸਾ ਹੋ ਗਿਆ, ਪਹਿਲੀਆਂ ਪ੍ਰੋਪਰਟੀਆਂ ਵੇਚ ਕੇ ਦੂਜੀਆਂ ਪ੍ਰੋਪਰਟੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਜਿਹੜਾ ਸਰਪਲਸ ਪੈਸਾ ਆ ਗਿਆ ਸੀ ਇੱਕਦਮ ਜਿਸ ਵੇਲੇ COVID-19 ਦੀਆਂ ਰਿਸਟ੍ਰਿਕਸ਼ਨਾਂ ਹਟਾਈਆਂ, ਅਤੇ ਦੁਨੀਆ ਦੇ ਵਿੱਚ ਇੱਕਦਮ ਹੀ ਜਿਹੜਾ ਇਹ ਫਲੋ ਆਫ ਮਨੀ ਜਿਹੜੀ ਉਹ ਵਧਣ ਲੱਗ ਪਈ, ਅਤੇ ਆਸਟ੍ਰੇਲੀਆ ਦੇ ਵਿੱਚ ਅਮਨਦੀਪ ਕਿਆਸ ਰਾਈ ਲਾਈ ਜਾ ਰਹੀ ਹੈ ਕਿ ਇਨਫਲੇਸ਼ਨ ਰੇਟ ਐਂਡ ਆਫ ਦਿਸ ਈਅਰ 8% ਤੱਕ ਜਾ ਸਕਦਾ ਆ, ਲੇਕਿਨ ਜਿਹੜੀ ਗੌਰਮੈਂਟ ਦਾ ਟਾਰਗੇਟ ਆ 2-3% ਹੁੰਦਾ ਇਨਫਲੇਸ਼ਨ ਵਧੇ। ਲੇਕਿਨ ਦੂਜੀਆਂ ਇਕੋਨਮੀਆਂ ਦੇ ਵਿੱਚ, ਕਈ ਜਿਹੜੀ ਹੋਰ ਐਡਵਾਂਸ ਇਕੋਨਮੀਆਂ ਦੇ ਵਿੱਚ, ਉਹਨਾਂ ਦੀ ਹਾਲਤ ਇਹ ਤੋਂ ਵੀ ਖਰਾਬ ਆ। ਹੁਣ ਰਿਜ਼ਰਵ ਬੈਂਕ ਨੂੰ ਇਹ ਮਤਲਬ, ਹੁਣ ਤਾਂ ਜੇ ਤੁਸੀਂ ਇੱਧਰ ਨੂੰ ਚੱਲਦੇ ਹਾਂ ਤਾਂ ਲੰਬੀ ਗੱਲ ਹੋ ਜਾਂਦੀ ਆ, ਮੋਨਿਟਰੀ ਪੋਲਿਸੀ, ਫਿਸਕਲ ਪੋਲਿਸੀ ਦੇ ਗੱਲ ਅਸੀਂ ਕਰੀਏ, ਹੁਣ ਇਹ ਗੱਲ ਕਰਦੇ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਇੰਟਰਸਟ ਰੇਟ ਵਧਣ ਦੀ ਹੁਣ ਸੀਰੀਜ਼ ਚੱਲਣੀ ਆ, ਜਿੱਦਾਂ 2000 ਤੋਂ ਬਾਅਦ ਇੱਕ ਸੀਰੀਜ਼ ਚੱਲੀ ਸੀ ਇਨਕਰੀਜ਼ ਇਨ ਦਾ ਇੰਟਰਸਟ ਰੇਟ, ਅੱਜ ਵੱਧ ਗਿਆ, ਕੱਲ੍ਹ ਵੱਧ ਗਿਆ, ਅਗਲੇ ਮਹੀਨੇ ਵੱਧ ਗਿਆ, ਉਸ ਤੋਂ ਬਾਅਦ ਅਗਲੇ ਮਹੀਨੇ ਵੱਧ ਗਿਆ, ਕਈ ਅਮਨਦੀਪ ਇੱਦਾਂ ਦੇ ਬਾਇਰ ਆ, ਕਈ ਇੱਦਾਂ ਦੇ ਲੋਕ ਆ ਜਿਨ੍ਹਾਂ ਨੇ ਪਿਛਲੇ 10-12 ਸਾਲ ਦੇ ਵਿੱਚ ਪ੍ਰੋਪਰਟੀਆਂ ਲਈਆਂ, ਉਹਨਾਂ ਨੇ ਕਦੇ ਇੰਟਰਸਟ ਰੇਟ ਨੂੰ ਵੱਧਦਾ ਹੀ ਨਹੀਂ ਦੇਖਿਆ, ਉਹਨਾਂ ਨੇ ਇੰਟਰਸਟ ਰੇਟ ਨੂੰ ਘੱਟਦਾ ਹੀ ਦੇਖਿਆ। ਲੇਕਿਨ ਹੁਣ ਜਿੱਦਾਂ ਐਡਾ ਇੰਨਾ ਬੜਾ ਇਨਫਲੇਸ਼ਨ ਜਾਂ 9% ਦੇ ਕਰੀਬ ਜਾ ਰਿਹਾ ਐਂਡ ਆਫ ਦਿਸ ਈਅਰ ਆਸਟ੍ਰੇਲੀਆ ਦੇ ਵਿੱਚ, ਉਹਨੂੰ ਕੰਟਰੋਲ ਕਰਨ ਦੇ ਲਈ ਮੈਸਿਵ इकोनॉमिक रिफॉर्म्स नहीं मॉनिटरी पॉलिसी दे विच एग्रेसिव अग्रेसिवता दिखालनी पैनी है। तो मेरे ख्याल दे विच अगले महीने 4 तरीक नूं जदों रिजर्व बैंक बोर्ड ऑफ रिजर्व बैंक की मीटिंग होगी उहदे विच हो सकदा 0.5, 0.75 जां ईवन 1% तक भी इंट्रस्ट एको बारी वधा दित्ता जावे। जिद्दां US दे विच पिछले हफ्ते इंट्रस्ट रेट नूं 0.75 तक किया गया है ताकि मनी फ्लो नूं कंट्रोल किया जा सके। उस तों बाद भी दिसंबर तक मेरे ख्याल दे विच जिद्दां रिजर्व बैंक की इंडीकेशनस आ रही हैं उहदे अनुसार इंट्रस्ट रेट दे विच लगातार वाधा हुंदा रहेगा 4-5 महीने। तो ये इंट्रस्ट रेट एंड ऑफ द ईयर 2.5-3% तक भी जा सकता 4% तक भी जा सकता। ये की होगा अमनदीप जो लोगों ने कर ज़्यादा कीमत लाए हुआ उन्होंने काफ़ी परेशानी आ सकती है। जिन्होंने थोड़े घट इंट्रस्ट रेट से कर लाए या छोटे कर लाए थोड़ी उन्होंने सहूलत होगी। हुण थोड़ा सवाल इत्थे यह आ कि इस सिचुएशन दे विच तुहानू करना की चाहिए। अमनदीप जिस वेले कोई फाइनेंस की प्रॉब्लम होंदी आ तां सीधा साधा जवाब उहदा यही हुंदा कि तुसीं अपने खर्चे जिहड़े अननेसैसरी खर्चे आ उहनां ते कंट्रोल करो, अननेसैसरी जिहड़े बाइंग आ उहदे ते कंट्रोल करो। जे तुसीं कोई लोन लैणा तां इस वेले लोन नूं सस्पेंड करो, ना लओ। देखो कि जिहड़ी फाइनैंशियल सिचुएशन कंट्री दी किधर नूं जा रही आ, इंट्रस्ट रेट किन्ने वध रहे आ, उहदा इंपैक्ट तुहाडे ते किन्ना पऊगा। जे तुसीं पहला लोन लैओ आ उहनूं मैनेज किद्दां करना आ, एक जॉब तुहाडे कोल हैगी आ, तुसीं अपने आप नूं होर स्किल करके एक दूजी जॉब भी लो ताकि तुहाडी इनकम वधे। अगर हसबैंड वाइफ आस्ट्रेलिया विच इस वेले अमनदीप फुल टाइम जॉब करदे आ, मैनूं नहीं लगता उहनां नूं कोई ट्रबल हुंदी होगी। लेकिन इंडा ही नहीं कि हाउस प्राइसिस नहीं वधियां। जिस वेले हाउस प्राइसिस वधू सॉरी जिस वेले इंट्रस्ट रेट वधण दे नाल तुसीं ज़्यादा किश्त दोगे उहदे नाल इनफ्लेशन रेट अमनदीप घटूगा। जिस वेले इनफ्लेशन रेट घटूगा चीज़ां सस्तियां थोड़ियां हो गईयां तां तुहाडी जिहड़ी इनकम सिचुएशन है थोड़ी जिहड़ी लिविंग स्टाइल है उत्ते भी काफ़ी फर्क होगा। तुसीं सौखे होंगे जिन्ना तुसीं घर ते किश्त ज़्यादा दोगे लेकिन सेविंग दूजे पासे ज़्यादा होगी क्योंकि उहदे ते जे इनफ्लेशन दी ब्रैकेट नूं तुसीं 4-5 ते लै आने आ ते चीज़ां विच काफ़ी सस्तापन आऊगा, उहदे नाल थोड़ी बचत ज़्यादा होगी, खर्चे थोड़े कटणगे। मेरे ख्याल दे विच इस वेले समझदारी तो यही आ कि तुसीं कुछ भी ना करो, जिते तुसीं है उत्थे रहो, अपनी थोड़ी इनकम बधाने की कोशिश करो, खर्चिआं ते थोड़ी रोक लाओ ताकि तुसीं थोड़े जिहे आने वाले समय च सुखाले होवोंगे। तुसीं की कहोगे इहदे बारे?
भाजी मैं तुहाडे नाल वैसे बिल्कुल ही सहमत हाँ क्योंकि जी कुछ भी ना करो वाला काम भी कुछ भी ना करो का मतलब ये भी कम करो पर कोई होर प्रॉपर्टियां हजे लैण का ना सोचो या फिर कोई खर्चे ना वधाओ अपने कोई यहो जिहा पंगा ना लो जिहदे नाल खर्चे हुंदे रहण। जस्ट वेट एंड वॉच। वैसे तो जिहड़े वड्डे वड्डे लोग ने पैसे वाले ने वह कहिंदे आ भी जिहड़े इनफ्लेशन जो हुंदी आ या इस तरह की मंदी आउंदी आ मार्केट दे विच तां तुसीं उदों बाइंग करो उदों खरीदो। ये तो वैसे सरमाएदारां दीआं खेडां ने पर असीं आम लोग साडे वर्गे लोग की करन कि जिन्ना क वी संजम दे नाल रह सकदे आ। वैसे तो हमेशा ही रहना चाहीदा, असीं उदों भी ये गल्लां करदे हुंदे आ जदों ये गल्लां चलदियां ने जदों ठीक भी हुंदी इकोनमी कि अपनियां जिहड़ियां लोड़ां ने उह मिनीमम रखो, मिनीमलाइज़ जिहड़ी जिंदगी आ उहनूं करो। बहुते डिपेंडेंट ना होइए असी पदार्थां दे उत्ते। हुण जिहड़ा कपड़ा लीड़ा भी आ हुण जिद्दां तुसीं कहिंदे तुहाडे कोल 26 कुर्ते पजामे पए ने, भाजी हुण मौका आ उह कढ कढ के पाउण दा।
30 हो गया, 30 हो गया, 4 होर लै लै 30 आ
बस फिर हुण जिन्नी देर इनफ्लेशन हैगी 2-3 महीने होर नहीं आपां इहनूं 35 नहीं करना जां इहनूं 36 नहीं करना। सो आपां इह पाणे आ जिहड़ियां वार्डरोबां भरियां पईआं ने साडे कपड़िआं दीआं उहनूं कढ कढ के पाओ, हंडाओ, वरतो तो जदों समा फिर लगेगा कि फिर लै लियो। सो हुण समा है कि जिहड़ी साडे को एग्जिस्टिंग चीज़ां पईआं ने, वस्तुआं पईआं ने, पदार्थ पए ने, आपां उहनां नूं वरतीए, उहनां नूं हंडाईए ते जदों हंड जाण ते फिर जे अगर लोड़ है तो फिर आपां होर लै सकदे हां। अपने जिहड़े शूज़ ने, जुत्तियां ने, उहनां नूं कंट्रोल रखीए। जिहड़ा कपड़ा लीड़ा आ ਉਹਦੇ 'ਤੇ ਅਸੀਂ ਖਰਚਾ ਘਟਾ ਸਕਦੇ ਹਾਂ, ਬਹੁਤ ਘਟਾ ਸਕਦੇ ਹਾਂ। ਮੈਂ ਤਾਂ ਕਹਿੰਦਾ ਭਾਅ ਜੀ ਵੀ ਇੰਨਾ ਕੁ ਕੱਪੜ ਹੈ ਦੁਨੀਆ ਦੇ ਵਿੱਚ ਨਾ, ਵੀ ਜੇ ਨਾ 50 ਸਾਲ ਹੋਰ ਨਾ ਇੰਡਸਟਰੀ ਚੱਲੇ ਜਾਂ ਟੈਕਸਟਾਈਲ ਇੰਡਸਟਰੀ, ਤਾਂ ਵੀ ਇੰਨਾ ਕੱਪੜ ਪਿਆ ਆ ਜਿਹੜਾ ਕਿ ਵੇਸਟ ਜਾ ਰਿਹਾ ਆ ਦੁਨੀਆ ਦੇ ਵਿੱਚ। ਇੱਦਾਂ ਹੀ ਜਿਹੜਾ ਅੰਨ ਦਾਣਾ ਆ ਉਹ 5 ਗੁਣਾ ਅੰਨ ਦਾਣਾ ਦੁਨੀਆ ਦੇ ਉੱਤੇ ਵਾਧੂ ਪਿਆ। ਇੱਕ ਸਿਰਫ ਡਿਸਟ੍ਰੀਬਿਊਸ਼ਨ ਜਿਹੜੀ ਸਾਡੀ ਆ ਉਹ ਬੜੀ ਮਾੜੀ ਆ, ਦੂਜੀ ਜਿਹੜੀ ਆ ਸਾਡੀ ਜਿਹੜੀ ਉਸ ਨੂੰ ਸਾਂਭ ਸੰਭਾਲ ਹੈ ਅਤੇ ਉਸ ਦੀ ਜਿਹੜੀ ਕੀਮਤ ਹੈ, ਉਸ ਦੀ ਕਦਰ ਹੈ, ਉਹ ਬਹੁਤ ਸਾਡੀ ਮਾੜੀ ਆ, ਵੇਸਟੇਜ ਬਹੁਤ ਜ਼ਿਆਦਾ ਆ। ਹੁਣ ਆਪਣੇ ਪਰਿਵਾਰਾਂ 'ਚ ਹੀ ਦੇਖ ਲਓ ਭਾਅ ਜੀ, ਵੀ ਗੁਰਬਾਣੀ ਦੇ ਵਿੱਚ ਜਦ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਨਾ ਬੰਦਿਆਂ ਲਈ 2 ਟਰਮਸ ਜਿਹੜੀਆਂ ਮਹਾਰਾਜ ਨੇ ਦਿੱਤੀਆਂ, ਇੱਕ ਮਨਮੁੱਖ ਅਤੇ ਇੱਕ ਗੁਰਮੁੱਖ। ਵੈਸੇ ਤਾਂ ਔਰਤਾਂ ਲਈ ਵੀ ਸੇਮ ਹੀ ਆ, ਵੀ ਇੱਕ ਹੁੰਦੇ ਆ ਮਨਮੁੱਖ ਜਿਹੜੇ ਆਪਣੇ ਮਨ ਦੀ ਸੁਣਦੇ ਨੇ, ਇੱਕ ਹੁੰਦੇ ਆ ਜਿਹੜੀ ਗੁਰ ਜਾਣੀ ਕਿ ਅਕਾਲ ਪੁਰਖ ਦੀ ਸੁਣਦੇ ਨੇ। ਇੱਦਾਂ ਜਿਹੜੀਆਂ ਔਰਤਾਂ ਵਾਸਤੇ ਸਪੈਸ਼ਲ ਟਰਮ ਹੈ ਸੁਚੱਜੀ ਅਤੇ ਕੁਚੱਜੀ। ਜਿਹੜੀ ਸੁਚੱਜੀ ਹੁੰਦੀ ਹੈ ਮਤਲਬ ਸੋਹਣੇ ਤਰੀਕੇ ਨਾਲ ਜਿਹੜਾ ਘਰ ਬਾਰ ਚਲਾਉਂਦੀ ਆ, ਆਪਣੇ ਆਪ ਨੂੰ ਰੱਖਦੀ ਆ, ਉਹਨੂੰ ਕਹਿੰਦੇ ਆ ਸੁਚੱਜੀ। ਕੁਚੱਜੀ ਹੁੰਦੀ ਆ ਜਿਹਨੂੰ ਕੋਈ ਚੱਜੇ ਨਹੀਂ ਹੁੰਦਾ, ਹੈ ਨਾ। ਸੋ ਜੇ ਆਪਾਂ ਬੰਦੇ ਅਤੇ ਔਰਤਾਂ ਜਿਹੜੇ ਕੁਚੱਜਪਣਾ ਕਰਨਾ ਆ, ਹੈ ਨਾ, ਇੰਨੀਆਂ ਵਸਤੂਆਂ ਹੋਣ ਦੇ ਬਾਵਜੂਦ ਵੀ ਆਪਾਂ ਉਹਨਾਂ ਨੂੰ ਨਹੀਂ ਵਰਤ ਕੇ ਆਪਾਂ ਹੋਰ ਅਲਮਾਰੀਆਂ ਭਰਨੀਆਂ ਨੇ, ਉਹ ਕੁਚੱਜਪਣੇ ਦੀਆਂ ਨਿਸ਼ਾਨੀਆਂ ਨੇ ਅਤੇ ਉਹ ਫਿਰ ਆਪਣੇ ਟੱਬਰ ਨੂੰ ਡੋਬਣ ਦੀਆਂ ਨਿਸ਼ਾਨੀਆਂ ਨੇ ਮਾੜੇ ਟਾਈਮ ਦੇ ਵਿੱਚ। ਸੋ ਹੁਣ ਵਕਤ ਹੈ ਸੁਚੱਜੇ ਹੋਣ ਦਾ, ਅਤੇ ਆਪਾਂ ਅਨੈਲਿਸਿਸ ਕਰੀਏ ਸਾਡੇ ਕੋਲ ਕਿਹੜੀ ਚੀਜ਼ ਹੈ, ਕਿਹੜੀ ਚੀਜ਼ ਦੀ ਲੋੜ ਹੈ। ਕੋਈ ਅੱਤ ਲੋੜ ਹੈ ਤਾਂ ਲਓ, ਨਹੀਂ ਤਾਂ ਇਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਬਚਾਓ, ਫਾਈਨੈਂਸ਼ਲੀ ਬਚਾਓ, ਸੇਵਿੰਗ ਕਰੋ ਅਤੇ ਸੇਫ ਰੱਖੋ ਆਪਣੇ ਆਪ ਨੂੰ। ਇਹ ਤਾਂ ਇੱਕ ਵੱਡੀ ਮਤਲਬ ਸੋਚ ਹੈਗੀ ਆ। ਦੂਜੀ ਗੱਲ ਇਹ ਆ ਭਾਅ ਜੀ ਵੀ ਜ਼ਿਆਦਾਤਰ ਜਿਹੜਾ ਖਿੱਚਦੇ ਨੇ, ਜਿਹੜਾ ਬਜਟ ਖਿੱਚਦੇ ਨੇ, ਉਹ ਖਿੱਚਦਾ ਜਿਹੜਾ ਬਾਹਰ ਖਾਣਾ ਆ, ਫਾਸਟ ਫੂਡ, ਉਹ ਬਹੁਤ ਬਜਟ ਖਿੱਚਦਾ ਆ। ਹੁਣ ਜੇ ਆਪਾਂ ਬਾਹਰ ਖਾਣ ਜਾਈਏ ਤਾਂ ਮੈਕਡੋਨਲਡ ਅੱਜ ਕੱਲ੍ਹ $14-15 ਦਾ ਹੋ ਗਿਆ ਇੱਕ ਬੰਦੇ ਦਾ, ਜੇ 4 ਜਣੇ ਖਾਂਦੇ ਹਾਂ ਤਾਂ $45 ਦਾ ਹੋ ਜਾਂਦਾ, ਹੈ ਨਾ, ਅਤੇ $60 ਦਾ ਹੋ ਜਾਂਦਾ, ਸੋਰੀ। ਅਤੇ ਉਹੀ ਜਿਹੜਾ ਆਟੇ ਦਾ ਬੋਰਾ ਆ ਉਹ 8-9-10-11-12 ਦਾ ਕਿਤੇ ਵੀ ਮਿਲ ਜਾਂਦਾ, ਠੀਕ ਆ। ਉਹ ਘਰੇ ਆਓ, ਆਪਣਾ ਚੁੱਲ੍ਹਾ ਬਾਲੋ, ਰੋਟੀ ਬਣਾਓ, ਅਤੇ ਮੈਨੂੰ ਲੱਗਦਾ ਉਹ ਮਹੀਨਾ ਨਹੀਂ ਮੁੱਕਦਾ। ਰਹੀ ਗੱਲ ਦਾਲ ਸਬਜ਼ੀ ਦੀ, ਦਾਲਾਂ ਜਿਹੜੀਆਂ ਨੇ ਉਹ ਤੁਸੀਂ ਇੰਡੀਅਨ ਸ਼ੌਪ ਤੋਂ ਲਿਆਓ, ਕਿਤੋਂ ਲਿਆਓ, ਦਾਲਾਂ ਬਣਾਓ, ਠੀਕ ਹੈ। ਸਬਜ਼ੀ ਜਿਹੜੀ ਆ ਬਹੁਤ ਮਹਿੰਗੀ ਹੋ ਚੁੱਕੀ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸ਼ਹਿਰੀਆਂ ਵਾਸਤੇ ਬੜੀ ਮੁਸ਼ਕਲ ਹੈ ਸਬਜ਼ੀ ਲਾਉਣੀ, ਪਰ ਫਿਰ ਵੀ ਉਹ ਆਪਣਾ ਗਾਰਡਨ ਕਰ ਸਕਦੇ ਨੇ, ਬਹੁਤ ਪਰਿਵਾਰ ਜਿਹੜੇ ਗਾਰਡਨ ਕਰਦੇ ਨੇ। ਅਤੇ ਜਗਦੀਪ ਗਿੱਲ ਕਹਿ ਰਹੇ ਨੇ ਭਾਅ ਜੀ ਸਬਜ਼ੀ ਤਾਂ ਲੋਕਰ 'ਚ ਰੱਖਣ ਵਾਲੀ ਹੋ ਗਈ ਹੈ, ਬਿਲਕੁਲ ਸਹੀ ਗੱਲ ਹੈ। ਅਤੇ ਜਿਹੜੇ ਪਿੰਡਾਂ ਦੇ ਵਿੱਚ ਨੇ ਪਰਿਵਾਰ ਨੇ, ਹੈ ਨਾ, ਜਿਹਨਾਂ ਕੋਲ ਥਾਂ ਹੈਗਾ, ਉਹ ਆਪਣੀ ਸਬਜ਼ੀ ਜ਼ਰੂਰ ਲਾਓ, ਜਿੰਨੀ ਕੁ ਵੀ ਲੱਗ ਸਕਦੀ ਹੈ। ਘਰ ਦੀ ਸਬਜ਼ੀ, ਔਰਗੈਨਿਕ ਸਬਜ਼ੀ ਤੁਸੀਂ ਲਾ ਕਰ ਸਕਦੇ ਹੋ, ਅਤੇ ਕੋਸਟ ਜਿਹੜੀ ਆ ਵੱਧ ਸਕਦੀ ਹੈ, ਪੂਲਿੰਗ ਕਰ ਲਓ। ਅਮਰੀਕ ਭਾਅ ਜੀ ਕਈ ਵਾਰੀ ਇੱਥੇ ਅਸੀਂ ਇੱਦਾਂ ਕਰਦੇ ਹਾਂ ਵੀ 3-4 ਘਰ ਹੁੰਦੇ, ਉਹਨਾਂ ਨੂੰ ਕਹਾਂ ਚੱਲ ਵੀ ਤੁਸੀਂ ਇੱਦਾਂ ਕਰੋ, ਤੁਹਾਡੇ ਭਿੰਡੀਆਂ ਵਧੀਆ ਨਹੀਂ, ਤੁਸੀਂ ਭਿੰਡੀਆਂ ਲਾ ਲਓ, ਅਸੀਂ ਇੱਧਰ ਸਾਡੇ ਕੋਲ ਵੱਡਾਂ ਦਾ ਥਾਂ ਹੈਗਾ, ਅਸੀਂ ਵੱਡਾਂ ਲਾ ਲੈਂਦੇ ਹਾਂ। 4-5 ਪਰਿਵਾਰ ਇੱਦਾਂ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਜਿਹੜਾ ਆ ਕਮਿਊਨਿਟੀ ਗਾਰਡਨ ਟਾਈਪ ਕਰ ਸਕਦੇ ਨੇ। ਸ਼ਹਿਰਾਂ ਦੇ ਵਿੱਚ ਇਹ ਬੜਾ ਪਾਪੂਲਰ ਹੋ ਸਕਦਾ, ਜਿਨ੍ਹਾਂ ਦੇ ਪਲਾਟ ਜਿਹੜੇ ਵੱਡੇ ਨੇ, ਕਿ 4-5-6 ਜਣੇ ਪੂਲ ਹੋ ਕੇ ਨਾ, ਇੱਕ ਜਣਾ ਗੋਭੀ ਲਾ ਲਓ, ਇੱਕ ਜਣਾ ਮਤਲਬ ਕੋਈ ਚੀਜ਼ ਲਾ ਲਓ, ਇਸ ਤਰ੍ਹਾਂ ਲਾਈ ਜਾ ਸਕਦੀ ਆ। ਸੋ ਇਹ ਜਿਹੜੇ ਧਨੀਆ ਮਿਰਚਾਂ ਵਗੈਰਾ ਇਹ ਸਾਰਾ ਕੁਛ ਘਰ ਦਾ ਹੋ ਸਕਦਾ, ਇਹ ਜਿਹੜੀ ਇੱਕ ਬਹੁਤ ਵੱਡੀ ਸੇਵਿੰਗ ਹੋ ਸਕਦੀ ਆ। ਭਾਅ ਜੀ ਇੱਕ ਟਰੈਂਡ ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਉਹ ਇਹ ਹੈ ਕਿ ਇੱਕ ਨਾ ਸੈਕਿੰਡ ਹੈਂਡ ਇਕੋਨਮੀ ਜਿਹੜੀ ਆ ਉਹ ਕਾਫੀ ਪ੍ਰਫੁੱਲਿਤ ਹੋ ਰਹੀ ਹੈ ਇਨਫਲੇਸ਼ਨ ਦੇ ਵਿੱਚ। ਇਹ ਜਿਹੜੀ 2011 ਤੋਂ ਲੈ ਕੇ ਨਾ ਹੁਣ ਤੱਕ ਸੈਕਿੰਡ ਹੈਂਡ ਇਕੋਨਮੀ ਡਬਲ ਹੋ ਚੁੱਕੀ ਆ। ਇਹ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਪਰ ਹੁਣ ਤੁਹਾਨੂੰ ਮੇਨ ਸਟ੍ਰੀਮ ਕਮਿਊਨਿਟੀ ਦੀ ਗੱਲ ਦੱਸਦੇ ਹਾਂ ਕਿ ਜਿਹੜਾ ਗਮਟਰੀ ਆ, ਤੁਸੀਂ ਦੇਖਿਆ ਹੋਣਾ ਇੱਕ ਵੈਬਸਾਈਟ ਹੈ ਜਿਸ ਦੇ ਵਿੱਚ ਤੁਸੀਂ ਸੈਕਿੰਡ ਹੈਂਡ ਚੀਜ਼ਾਂ ਪਾ ਸਕਦੇ ਹਾਂ, ਕਲਾਸੀਫਾਈਡ ਪਾ ਸਕਦੇ ਆ ਨਾ, ਉਸ ਦੇ ਅੰਕੜਿਆਂ ਦੇ ਮੁਤਾਬਕ ਜਿਹੜੀ ਸੈਕਿੰਡ ਹੈਂਡ ਮਾਰਕੀਟ ਸੀ 2011 ਤੋਂ ਹੁਣ 2021 ਤੱਕ ਉਹ ਡਬਲ ਹੋ ਚੁੱਕੀ ਹੈ। ਸੋ ਇਸ ਦਾ ਮਤਲਬ ਇਹ ਹੈ ਕਿ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨਵੀਂ ਚੀਜ਼ ਲੈਣੀ ਆ, ਆਪਾਂ ਸੈਕਿੰਡ ਹੈਂਡ ਵੀ ਲੈ ਸਕਦੇ ਹਾਂ ਚੀਜ਼। ਤੁਹਾਡਾ ਕੀ ਖਿਆਲ ਹੈ ਭਾਅ ਜੀ ਇਹਦੇ ਬਾਰੇ?
ਅਮਨਦੀਪ ਬਿਲਕੁਲ ਤੁਸੀਂ ਠੀਕ ਗੱਲ ਕਹੀ ਹੈ। ਜਦੋਂ 1996 ਦੇ ਵਿੱਚ ਅਸੀਂ ਇੱਥੇ ਮਾਈਗ੍ਰੇਟ ਹੋ ਕੇ ਆਏ ਸੀ, ਉਦੋਂ ਵੀ ਸੈਕਿੰਡ ਹੈਂਡ ਇਕਾਨਮੀ ਜ਼ਿਆਦਾ ਪ੍ਰਫੁੱਲਿਤ ਹੁੰਦੀ ਸੀ, ਚੀਜ਼ਾਂ ਬੜੀਆਂ ਮਹਿੰਗੀਆਂ ਹੁੰਦੀਆਂ ਸੀ, ਟੀ ਵੀ ਬੜੇ ਮਹਿੰਗੇ ਹੁੰਦੇ ਸੀ, ਇਲੈਕਟ੍ਰੋਨਿਕ ਵਸਤਾਂ ਬੜੀਆਂ ਮਹਿੰਗੀਆਂ ਹੁੰਦੀਆਂ ਸੀ, ਫਰਿੱਜਸ ਬੜੀਆਂ ਮਹਿੰਗੀਆਂ ਹੁੰਦੀਆਂ ਸੀ, ਬੈੱਡ ਬੜੇ ਮਹਿੰਗੇ ਹੁੰਦੇ ਸੀ, ਸਾਰੀਆਂ ਚੀਜ਼ਾਂ ਅਸੀਂ ਇੱਥੇ ਆ ਕੇ ਸੈਕਿੰਡ ਹੈਂਡ ਲਈਆਂ। ਅਤੇ ਉਹਦੇ ਵਿੱਚ ਇੱਕ ਅਸੀਂ ਫਰਿੱਜ ਲਈ ਸੀ, ਉਹ ਫਰਿੱਜ ਨਾ ਅਮਨਦੀਪ ਬੜੀ ਸੈਕਿੰਡ ਹੈਂਡ ਸੀ, ਉਹ ਥੋੜ੍ਹੀ ਸਸਤੀ, ਫਿਰ ਵੀ $700-800 ਦੀ ਉਦੋਂ ਉਹ ਮਿਲੀ ਸੀ ਸੈਕਿੰਡ ਹੈਂਡ, ਵੀ ਕਾਫੀ ਮਹਿੰਗੀਆਂ ਚੀਜ਼ਾਂ ਹੁੰਦੀਆਂ ਸੀਆਂ। ਅਤੇ ਉਹ ਜਿਸ ਵੇਲੇ ਫਰਿੱਜ ਅਸੀਂ ਚਲਾਉਣੀ ਤਾਂ ਉਹਦੇ ਵਿੱਚੋਂ ਨਾ ਆਵਾਜ਼ਾਂ ਜਿਹੀਆਂ ਆਉਣ ਲੱਗ ਪੈਣੀਆਂ, ਜਾਣੀ ਉਹ ਡੁਗ 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 ਇੱਦਾਂ ਲੱਗ ਪੈਣਾ ਉਹਨੇ ਕਾਰਨ ਸਵੇਰੇ ਸਵੇਰੇ ਹੀ। ਤਾਂ ਸਾਡੇ ਇੱਕ ਇੱਥੇ ਬੰਦੇ ਆਏ, ਸਾਡੇ ਪਰਾਹੁਣੇ ਆਏ, ਅਤੇ ਉਹਨਾਂ ਵਿੱਚੋਂ ਇੱਕ ਪਰਾਹੁਣਾ ਕਹਿੰਦਾ ਇੰਡੀਆ ਤੋਂ ਆਏ ਸੀ, ਕਹਿੰਦਾ ਤੁਹਾਡੀ ਫਰਿੱਜ ਆਸਟ੍ਰੇਲੀਆ ਦੇ ਫਰਿੱਜਾਂ ਇੱਦਾਂ ਹੀ ਕਰਦੀਆਂ, ਵੀ ਇਹਨਾਂ ਦੀ ਆਵਾਜ਼ ਇੱਦਾਂ ਹੀ ਆਉਂਦੀ ਆ। ਮੈਂ ਕਿਹਾ ਆਸਟ੍ਰੇਲੀਆ ਦਾ ਫਰਿੱਜਾਂ ਹੈ ਤਾਂ ਠੀਕ ਹੈ ਜੀ, ਪਰ ਇਹ ਜਿਹੜੀ ਸਾਡੀ ਫਰਿੱਜ ਹੈ ਨਾ, ਇਹ ਬੇਬਸੀ ਦਾ ਸੰਗੀਤ ਪੈਦਾ ਕਰਦੀ ਆ, ਅਸੀਂ ਫਰਿੱਜ ਨਵੀਂ ਲੈ ਨਹੀਂ ਸਕੇ, ਤੇ ਬੇਬਸੀ ਦਾ ਜਿਹੜੀ ਸਾਡੀ ਬੇਬਸੀ ਨਾ ਉਹ ਸੰਗੀਤ ਤੁਨਾ ਕੱਢਦੀ ਆ। ਉਹ ਵੈਸੇ ਉਹਨੂੰ ਤਾਂ ਟੀਚਰ ਕੀਤੀ ਹੋਊਗੀ, ਲੇਕਿਨ ਮੈਂ ਤਾਂ ਉਹਨੂੰ ਇਹ ਜਵਾਬ ਦਿੱਤਾ ਵੀ ਇਹ ਗਰੀਬ ਆਦਮੀ ਦੀ ਬੇਬਸੀ ਦੀਆਂ ਧੁਨਾ ਇਹਦੇ ਵਿੱਚੋਂ ਨਾ ਪ੍ਰੋਡਿਊਸ ਹੋ ਰਹੀਆਂ ਤੇ ਇੱਕ ਸੰਗੀਤ ਬਣ ਰਿਹਾ ਆ।
ਰਾਗ ਬੇਬਸੀ ਫਰਿੱਜ ਕਾ,
ਰਾਗ ਬੇਬਸੀ। ਤਨਖਾਹਾਂ ਵੀ ਬਹੁਤ ਘੱਟ ਹੁੰਦੀਆਂ ਸੀਆਂ, ਤੇ ਇੰਨੀ ਜਿਹੜੀ ਇੰਟਰਨੈਸ਼ਨਲਾਈਜੇਸ਼ਨ ਨੀ ਇੰਨੀ ਹੋਈ ਸੀ, ਜਿਹਨੂੰ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਹਾਂ। ਚੀਜ਼ਾਂ ਬੜੀਆਂ ਮਹਿੰਗੀਆਂ ਹੁੰਦੀਆਂ ਸੀ, ਉਹ ਲੋਕਲ ਕੰਟੈਂਟ ਹੁੰਦਾ ਸੀ, ਸਾਰੀਆਂ ਚੀਜ਼ਾਂ ਲੋਕਲ ਲੈਵਲ 'ਤੇ ਹੀ ਬਣਦੀਆਂ ਹੁੰਦੀਆਂ ਸੀ ਉਦੋਂ, ਅਤੇ ਵੈਸੇ ਥੋੜ੍ਹਾ ਸੁੱਖ ਆਨੰਦ ਉਹਨਾਂ 'ਚ ਹੁੰਦਾ ਸੀ, ਬਹੁਤੀ ਹਉਮੈ ਨਹੀਂ ਹੁੰਦੀ ਸੀ, ਹਾਹਾਕਾਰ ਥੋੜ੍ਹੀ ਘੱਟ ਸੀ, ਲੇਕਿਨ ਅੱਜ ਕੱਲ੍ਹ ਸਮਾਜ ਦੇ ਵਿੱਚ ਹਾਹਾਕਾਰ ਜ਼ਿਆਦਾ ਫੈਲੀ ਹੋਈ ਆ। ਜਿਹਨੂੰ ਡਿਸਪਲੇ ਐਕਸਪ੍ਰੈਸ਼ਨ ਕਹਿੰਦੇ ਆ, ਉਹ ਦਿਖਾਲਣ ਦੀ ਜਿਹੜੀ ਪਿਰਤ ਆ ਉਹ ਜ਼ਿਆਦਾ ਸ਼ੁਰੂ ਹੋ ਗਈ ਆ। ਉਦੋਂ ਵੀ ਹੁੰਦੀ ਸੀ ਥੋੜ੍ਹੀ ਬਹੁਤੀ, ਲੇਕਿਨ ਅੱਜ ਕੱਲ੍ਹ ਥੋੜ੍ਹੀ ਜਿਹੀ ਜ਼ਿਆਦਾ। ਵੈਸੇ ਅਮਨਦੀਪ ਮੈਂ ਇੱਕ ਗੱਲ ਕਰਨੀ ਚਾਹੁੰਦਾ, ਜਿੱਥੋਂ ਜਿਸ ਤੱਕ ਮੈਂ ਆਪਣੀ ਓਬਜ਼ਰਵੇਸ਼ਨ ਕੀਤੀ ਆ, ਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਟਰਬਲ ਵਿੱਚ ਉਹੀ ਲੋਕ ਆ, ਜਾਂ ਤਾਂ ਉਹ ਰਿਟਾਇਰੀ ਆ, ਜਾਂ ਉਹ ਪੈਨਸ਼ਨ 'ਤੇ ਆ, ਜਾਂ ਇਹਨਾਂ ਦੀ ਲੋਅ ਇਨਕਮ ਆ, ਜਿਹੜੇ ਰੱਜਦੇ ਪੁੱਜਦੇ, ਜਿਹਨਾਂ ਦੀਆਂ ਦੋ ਦੋ ਹਸਬੈਂਡ ਵਾਈਫ ਵੀ ਕੰਮ ਕਰਦੇ ਆ, ਬੱਚੇ ਵੀ ਕੰਮ ਕਰਦੇ ਆ, ਉਹਨਾਂ ਦੇ ਲਈ ਕੋਈ ਐਡੀ ਪ੍ਰੋਬਲਮ ਹੈ ਨਹੀਂ ਹੈ। ਮਨਦੀਪ ਕੋਈ ਵੈਸੇ ਅਸੀਂ ਕਹਿ ਰਹੇ ਹਾਂ ਕਿ ਮਹਿੰਗਾਈ ਬਹੁਤ ਵੱਧ ਰਹੀ ਹੈ, ਇੱਦਾਂ ਕੁਛ ਹੋ ਰਿਹਾ, ਲੇਕਿਨ ਜਿਹਨਾਂ ਦੀ ਇਨਕਮ ਠੀਕ ਠਾਕ ਆ, ਚੰਗੀਆਂ ਜੋਬਸ ਆ, ਚੰਗੇ ਪੈਸੇ ਆ ਰਹੇ ਆ, ਉਹਨਾਂ ਲਈ ਕੋਈ ਐਡੀ ਬਹੁਤੀ ਸਮੱਸਿਆ ਵਾਲੀ ਗੱਲ ਹੈ ਨਹੀਂ ਹੈ, ਲੇਕਿਨ ਇਸ ਨੂੰ ਇੱਕ ਹਊਆ ਬਣਾ ਕੇ ਜ਼ਰੂਰ ਪੇਸ਼ ਕੀਤਾ ਜਾਵੇ।
ਆਪਾਂ ਦਾ ਕੰਮ ਹੈਗਾ ਹੋਕਾ ਦੇਣਾ, ਜੈਨੂਅਨ ਚੀਜ਼, ਜੈਨੂਅਨ ਗੱਲ ਕਰਨੀ। ਉਹ ਹੁਣ ਇੱਕ ਮੈਂ ਤੁਹਾਡਾ ਹੋਰ ਵੀ ਓਬਜ਼ਰਵੇਸ਼ਨ ਤੁਹਾਡੇ ਨਾਲ ਕੀਤੀ ਹੈ ਕਿ ਆਪਾਂ ਜਿਹੜੀ ਸੈਕਿੰਡ ਹੈਂਡ ਦੀ ਗੱਲ ਚੱਲ ਰਹੀ ਸੀ, ਜਿਹੜੇ ਫੇਸਬੁੱਕ ਮਾਰਕੀਟ ਪਲੇਸ ਹੈ ਨਾ, ਫੇਸਬੁੱਕ ਦੇ ਵੀ ਚੀਜ਼ਾਂ ਬਹੁਤ ਵਿਕਦੀਆਂ ਨੇ ਸੈਕਿੰਡ ਹੈਂਡ, ਅਤੇ ਉਹ ਵੀ 2022 ਦੇ ਪਹਿਲੇ, ਜਾਣੀ ਕਿ ਇਸ ਸਾਲ 72% ਉਸ ਦੇ ਵਿੱਚ ਵਾਧਾ ਹੋਇਆ ਹੈ। ਉਸ ਇਹਦੇ ਵਿੱਚ ਨਾ ਬਹੁਤ ਸਾਰੀਆਂ ਫ੍ਰੀ ਚੀਜ਼ਾਂ ਵੀ ਮਿਲਦੀਆਂ ਨੇ, ਜਾਣੀ ਕਿ ਕਿਸੇ ਨੇ ਸਿੱਟਣੀ ਹੁੰਦੀ ਹੈ, ਕਿਸੇ ਨੇ ਰੱਖ, ਨਹੀਂ ਯਾਰ ਮੈਨੂੰ ਨਹੀਂ ਚਾਹੀਦੀ, ਆ ਲੈ ਜਾਓ ਫ੍ਰੀ ਹੀ ਲੈ ਜਾਓ, ਤੁਸੀਂ ਚੱਕਣ ਦੇ ਪੈਸੇ ਲੱਗਦੇ ਨੇ। ਸੋ ਇਹੋ ਜਿਹੀ ਵੀ ਹੰਟਿੰਗ ਕੀਤੀ ਜਾ ਸਕਦੀ ਆ। ਇੱਕ ਜਿਹੜੇ ਸੇਂਟ ਵਿਨੀ ਵਾਲੇ ਆ, ਉਹ ਉੱਥੇ ਤੁਸੀਂ ਕੱਪੜਾ ਜਿਹੜਾ ਬੜਾ ਸਸਤਾ ਲੈ ਸਕਦੇ ਹੋ। ਅਸੀਂ ਕਈ ਵਾਰੀ ਕੱਪੜਾ ਵਰਤਦੇ ਨਹੀਂ ਹੈ ਨਾ, ਘਰ ਪਿਆ, ਸਾਡੇ ਵਾਰਡਰੋਬਾਂ ਪਈਆਂ, ਜਿੱਦਾਂ ਤੁਹਾਡੇ ਕੋਲ ਹੁਣ 30 ਕੁੜਤੇ ਪਜਾਮੇ ਪਏ ਆ, ਅਤੇ ਉਹ ਖਾਲੀ ਕਰਨੀ ਹੁੰਦੀ ਕਿਉਂਕਿ ਤੁਸੀਂ 4-5 ਹੋਰ ਲੈਣੇ ਹੁੰਦੇ, ਤਾਂ ਉਹ ਉਹਨਾਂ ਦੇ ਸੇਂਟ ਵਿਨੀਜ਼ ਦੇ ਦਿੰਦੇ ਨਾ, ਕੱਪੜਿਆਂ ਵਾਲੇ ਲੋਕਰ 'ਚ ਪਾ ਜਾਂਦੇ ਆ ਉੱਥੇ, ਅਤੇ ਉਹ ਕੀ ਕੱਢ ਕੇ ਉਹਨੂੰ ਪ੍ਰੋਸੈਸ ਕਰਕੇ ਉਹ $1 ਦਾ ਵੇਚ ਦਿੰਦਾ। ਜਿਹੜੇ $100 ਦੀ ਟਾਈ ਹੁੰਦੀ ਆ, ਡਾਲਰ ਦੀ ਹੁੰਦੀ ਆ, $2 ਦੀ ਪੈਂਟ ਹੁੰਦੀ ਆ, $1 ਦੀ ਕਮੀਜ਼ ਹੁੰਦੀ ਆ। ਉਹ ਮੈਨੂੰ ਯਾਦ ਆਇਆ ਵੀ ਕੋਈ ਫੰਕਸ਼ਨ ਸੀਗਾ, ਅਤੇ ਉਹ ਗੋਰੇ ਕੰਮ ਕਰਦੇ ਸੀ, ਅਤੇ ਉਹਨੂੰ ਸੱਦ ਲਿਆ, ਅਤੇ ਉਹ ਕਹਿੰਦੇ ਜੀ ਕੱਲ੍ਹ ਨੂੰ ਆਇਓ। ਠੀਕ ਹੈ, ਕਹਿੰਦਾ ਯਾਰ ਮੇਰੇ ਕੋਲ ਤਾਂ ਕੱਪੜੇ ਆ ਨਹੀਂ, ਮੈਂ ਕੱਪੜੇ ਲੈ ਕੇ ਆਊਂਗਾ ਕੱਲ੍ਹ ਨੂੰ। ਉਹ ਸਾਡੇ ਗਏ ਨਹੀਂ ਕੱਪੜੇ ਲਏ, $1,000 ਦੇ। ਉਹ ਦੂਜੇ ਦਿਨ ਉਹ ਬਲੇ ਵਧੀਆ ਕੱਪੜੇ, ਟਾਈ ਲਾਈ ਉਹ, ਕਮੀਜ਼ ਪਾਈ ਐਂ, ਕੋਟ ਕੂਟ ਪਾਇਆ ਆ। ਉਹ ਕਹਿੰਦੇ ਤੂੰ ਇੰਨੀ ਛੇਤੀ ਕਿੱਥੋਂ ਲਿਆ? ਕਹਿੰਦਾ ਵਾ ਸਾਰਾ ਸਮਾਨ $10 ਦਾ ਸੇਟ ਫਿਨਿਸ਼ ਤੋਂ ਜਾ ਕੇ। ਮੈਂ ਕਿਹਾ ਬਸ ਆਹੀ ਤੁਹਾਡੇ ਤਾਂ ਸਾਡੇ 'ਚ ਫਰਕ ਆ, ਫਿਰ ਅਸੀਂ $1,000 ਨੂੰ ਸਿਰ ਮਨਾ ਕੇ ਆਏ ਹਾਂ, ਅਤੇ ਤੁਸੀਂ $10 'ਚ ਮਤਲਬ। ਕਹਿੰਦਾ ਇੱਕੋ ਦਿਨ ਇਹ ਪੈਣੇ ਆ, ਆਪਾਂ ਫਿਰ ਉਹਨਾਂ ਨੂੰ ਹੀ ਦੇ ਆਉਣੇ ਆ ਫ੍ਰੀ, ਅਤੇ ਉਹ ਗੋਰ ਪਾ ਲੂਗਾ।
ਅਮਨਦੀਪ ਇੱਕ ਤੁਹਾਨੂੰ ਹੋਰ ਗੱਲ ਸੁਣਾਈਏ। ਪਿਛਲੇ ਹਫ਼ਤੇ ਨਾ ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ, ਕਹਿੰਦਾ ਤੁਸੀਂ ਨਾ ਬਈ ਲਾਈਫ ਸਟਾਈਲ ਕੋਈ ਹੀ ਹਸਬੈਂਡ ਵਾਈਫ ਆ, ਹੁਣ ਨਿਆਣੇ ਵੱਡੇ ਹੋ ਗਏ ਆ, ਵੀ ਅਸੀਂ ਥੋੜ੍ਹੇ ਜਿਹੇ ਕਈ ਵਾਰੀ ਨਾ ਡਿਪਰੈਸ ਹੋ ਜਾਂਦੇ, ਕੀ ਕਰਿਆ ਕਰੀਏ। ਤਾਂ ਮੈਂ ਉਹਨੂੰ ਸਲਾਹ ਦਿੱਤੀ ਵੀ ਤੂੰ ਨਾ ਸਵੇਰੇ ਸਵੇਰੇ ਜਦੋਂ ਉੱਠੋ ਥੋੜ੍ਹੀ ਜਿਹੀ ਸਾਜੇ ਉੱਠੋ, 4-5 ਵਜੇ ਉੱਠੋ ਤੇ ਉੱਠ ਕੇ ਚਾਹ ਵਗੈਰਾ ਬਣਾ ਕੇ ਥੋੜ੍ਹੇ ਬਿਸਕੁਟ ਖਾਓ, ਗੱਲਾਂ ਬਾਤਾਂ ਕਰੋ ਤੇ ਇੱਧਰ ਉੱਧਰ ਦੀਆਂ ਗੱਲਾਂ ਕਰੋ ਸਾਰੇ, ਮਤਲਬ ਚੰਗਾ ਲੱਗਦਾ ਨਾ ਸਵੇਰ ਨੂੰ ਜਿੱਦਾਂ ਹਸਬੈਂਡ ਵਾਈਫ ਗੱਲ ਕਰਦੇ ਆ ਥੋੜ੍ਹਾ ਸਟ੍ਰੈਸ ਰਿਲੀਜ਼ ਹੋ ਜਾਂਦਾ। ਕਹਿੰਦਾ ਇੱਦਾਂ ਮੈਂ ਤੁਹਾਡੇ ਕਹਿਣਾ ਮੰਨ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗੱਲਾਂ ਗੱਲਾਂ ਦੇ ਵਿੱਚ ਮੇਰੇ ਤੋਂ ਕਹਿ ਹੋ ਗਿਆ ਤੂੰ ਤਾਂ ਵਰਦੀ ਧਾਰੀ ਆ। ਉਹ ਭਰਾਵਾ ਕਹਿੰਦਾ ਮੈਨੂੰ ਵਰਦੀ ਧਾਰੀ ਕਹਿਣ ਦੇ ਜਿੱਦਾਂ ਮੈਂ ਕਹਿ ਦਿੱਤਾ ਤਾਂ ਉਹਦੇ ਨਾਲ ਮੇਰੇ ਪਿੱਛੇ ਕਹਿੰਦਾ ਉਹ ਮੇਰੀ ਵਾਈਫ ਪੈ ਗਈ ਤੇ ਉਹਦੇ ਨਾਲ ਚੰਗੀ ਲੜਾਈ ਹੋਈ ਪਿੱਛੇ, ਤੁਸੀਂ ਚੰਗੀ ਸਲਾਹ ਦਿੱਤੀ ਫਿਰ ਚੰਗੀਆਂ ਗੱਲਾਂ ਕਰਿਆ, ਮੇਰੇ ਤੋਂ ਕਹਿੰਦਾ ਕਹਿ ਹੋ ਗਿਆ ਇੱਦਾਂ। ਹੁਣ ਇਹ ਜਿਹੜੀ ਵਰਦੀ ਧਾਰੀ ਵਾਲੀ ਗੱਲ ਹੈ ਨਾ, ਤੁਹਾਡੇ ਆਫਲਾਈਨ ਗੱਲ ਕਰਕੇ ਇਹਦੇ ਤੇ ਫਿਰ ਇਹਦੇ ਤੇ ਚਰਚਾ ਕਰਾਂਗੇ ਅਗਲੇ ਵੀਕ।
ਅਗਲੇ ਵੀਕ ਅੱਛਾ, ਵਰਦੀ ਧਾਰੀ ਕੀ ਹੁੰਦਾ, ਕਿਆ ਬਾਤ ਹੈ। ਅੱਛਾ ਚਲੋ, ਇਹ ਨਵਾਂ ਹੁਣ ਕੱਢਿਆ ਤੁਸੀਂ, ਤੇ ਬਾਕੀ ਸੁਖਜੀਵਨ ਗਰੇਵਾਲ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬੌਬੀ ਸਿੱਧੂ ਵੀ ਆ ਗਏ ਨੇ, ਮੁੜੇ ਆਏ ਨੇ ਇੰਡੀਆ ਤੋਂ, ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਅਤੇ ਅਮਰੀਕ ਭਾਅ ਜੀ, ਪਾਲਾ ਵੈਂਸ ਕਹਿ ਰਹੇ ਨੇ ਕਿ ਤੁਹਾਨੂੰ ਤਾਂ ਬਹੁਤੀ ਕੋਈ ਲੋੜ ਨਹੀਂ ਸੇਵਿੰਗ ਕਰਨ ਦੀ, ਤੁਹਾਡੇ ਕੋਲ ਤਾਂ ਨਿਊ ਸਾਊਥ ਵੇਲਜ਼ ਵਾਲੇ ਵਾਊਚਰ ਹੈਗੇ ਆ ਬਾਹਰ ਖਾਣ ਦੇ ਲਈ, ਉਹ ਖਾ ਲਏ ਸਾਰੇ, ਵਰਤ ਲਏ ਕਿ
ਅੱਜ ਸਿਨੇਮਾ ਦੇਖਣ ਜਾਣਾ 30 ਤਰੀਕ ਤੱਕ ਆ, ਅੱਜ ਪਿਕਚਰ ਦੇਖਣ ਜਾਣਾ ਕੋਈ।
ਅੱਛਾ, ਉਹ ਆਪਣੇ ਸਰਕਾਰੀ ਸਰਕਾਰੀ ਪਿਕਚਰ।
ਹਾਂਜੀ, ਸਰਕਾਰੀ ਪਿਕਚਰ ਥੀਏਟਰ ਚ ਜਾਣਾ ਦੇਖਣ, ਜਿਹੜੇ ਵਾਊਚਰ ਮਿਲੇ ਆ ਨਾ ਉਹ 30 ਜੂਨ ਤੱਕ ਖਤਮ ਹੋ ਜਾਣੇ ਆ, ਤੇ ਅੱਜ ਪਲੈਨਿੰਗ ਹੋ ਰਹੀ ਹੈ ਵੀ ਉਹਨੂੰ ਸਿਨੇਮਾ ਦੇਖਿਆ ਜਾਵੇ। ਇੱਕ ਖਰੇ ਕੋਈ ਪਿਕਚਰ ਆਈ ਹੈ 2 ਸਮਥਿੰਗ, ਉਹ ਦੇਖਣ ਜਾਣਾ, ਹਿੰਦੀ ਪਿਕਚਰ ਆ ਝੁਮਰੂ 2 ਸਮਥਿੰਗ, ਉਹ ਮੈਨੂੰ ਪਤਾ ਨਹੀਂ ਹੈ, ਤੇ ਉਹ ਦੇਖਣ ਜਾਣਾ ਆ। ਤੇ ਇੱਕ ਬੁੱਕ ਵੀ ਮੰਗਾ ਸਕਦੇ ਤੁਸੀਂ, ਤੇ ਇੱਕ ਬੁੱਕ ਮੈਂ ਮੰਗਾਣੀ ਆ, ਜਵਾਹਰ ਲਾਲ ਨਹਿਰੂ ਦੀ ਲਿਖੀ 1948 ਦੇ ਵਿੱਚ ਡਿਸਕਵਰੀ ਆਫ ਇੰਡੀਆ, $45 ਦੀ ਆਉਂਦੀ ਆ, ਉਹ ਮੰਗਾ ਕੇ ਪੜ੍ਹਨੀ ਵੀ ਹੈ।
ਪੜ੍ਹਨੀ ਵੀ ਆ, ਚਲੋ ਫਿਰ ਲੋਕਾਂ ਨੇ ਕਹਿਣਾ ਬਹੁਤ ਅਮੀਰ ਆ, ਇੱਦਾਂ ਪਤਾ ਨਹੀਂ ਵੀ ਇਹ ਸਰਕਾਰੀ ਆ ਸਾਰਾ ਕੁਛ।
ਇਹ ਨਹੀਂ ਪਤਾ ਅਮਨਦੀਪ, ਤੁਸੀਂ ਇੰਟਰਟੇਨਮੈਂਟ ਦੀ ਬੁੱਕ ਵੀ ਖਰੀਦ ਸਕਦੇ ਆ।
ਅੱਛਾ, ਫਿਰ ਤਾਂ ਠੀਕ ਹੈ, ਫਿਰ ਮੇਰੀਆਂ ਖਰੀਦ ਲਓ, ਸਾਰੀਆਂ ਪਈਆਂ ਇੰਨੀਆਂ ਮੇਰੀਆਂ, ਮਿੰਟੂ ਭਾਜੀ ਦੀਆਂ, ਗਿਆਨੀ ਸੰਦੋਖ ਸਿੰਘ ਦੀਆਂ, ਸਾਰਿਆਂ ਨੂੰ ਕਹੀਏ, ਇਹ ਸਾਰਿਆਂ ਨੂੰ ਕਹੀਏ, ਨਿਊ ਸਾਊਥ ਸਾਰੇ ਨਿਊ ਸਾਊਥ ਵੇਲਜ਼ ਵਾਲੇ ਭਾਈ ਸਾਡੀਆਂ ਕਿਤਾਬਾਂ ਖਰੀਦੋ ਸਰਕਾਰੀ ਰੇਟ ਤੇ,
ਲਾ ਦਿਓ ਐਮਾਜ਼ੋਨ ਤੇ, ਐਮਾਜ਼ੋਨ ਤੇ ਲਾ ਦਿਓ,
ਐਮਾਜ਼ੋਨ ਆਹੋ ਉਹ ਤਾਂ ਸਭ ਤੋਂ ਹੀ ਲੈ ਲੈਣਾ। ਖੈਰ ਚਲੋ, ਆਪਾਂ ਨਾ ਅੱਜ ਜਿਹੜੀ ਐਸ ਵਾਈ ਐਲ ਤੇ ਵੀ ਥੋੜ੍ਹੀ ਵੀ ਗੱਲ ਕਰਾਂਗੇ, ਅਤੇ ਬਲਵਿੰਦਰ ਸਿੰਘ ਜਟਾਣਾ ਬਾਰੇ ਪੁੱਛਿਆ ਸੀ ਆਪਾਂ, ਉਹਦੀ ਵੀ ਗੱਲ ਕਰਾਂਗੇ, ਅਤੇ ਗੀਤ ਦੀ ਵੀ ਗੱਲ ਕਰਾਂਗੇ, ਹੋਰ ਕਈ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਨੇ। ਸੋ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਭੱਖਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Program Dil Wali Gal de sponsor ne Minhas and Company de Amritpal Singh Minhas.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨੀ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-7263-48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410.
Daljeet Thind and Ami Virk present a romantic comedy movie, Sher Bagga.
ਬੇਬੇ ਹੱਕ ਕਿਹਦਾ ਹੁੰਦਾ ਅੰਡੇ ਤੇ?
ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ।
ਕੁੱਕੜ ਦਾ ਕੁਝ ਨਹੀਂ ਹੁੰਦਾ,
ਕੁੱਕੜ ਛਾਲਾ ਲੱਗਦਾ।
Starring Ami Virk and Sonam Bajwa.
ਕੋਈ ਟੂਣਾ ਟੱਪਾ ਤਾਂ ਤੂੰ ਲਾਜ਼ਮੀ ਕੀਤਾ ਹੈ, ਨਹੀਂ ਐਡਾ ਵੀ ਕੋਈ ਐਮੀ ਵਰਕ ਨਹੀਂ ਹੈ ਤੂੰ।
24 June ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਟਰੱਕ ਚੱਲ ਰਹੇ ਨੇ, ਕੰਮ ਚੱਲ ਰਹੇ ਨੇ ਤੇ ਸਾਡੇ ਵੀਰ ਕੰਗੂੜਾ ਸਾਹਿਬ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਆਪਣਾ ਫੁੱਲ ਨਾਮ ਭੇਜੋ ਜੀ ਤਾਂ ਕਿ ਅਸੀਂ ਸੇਵ ਕਰ ਸਕੀਏ। ਟਰੱਕ ਦੀ ਫੋਟੋ ਇਹਨਾਂ ਨੇ ਰੋਡ ਟ੍ਰੇਨ ਦੀ ਭੇਜ ਦਿੱਤੀ ਹੈ ਤੇ ਨਾਲ ਕਹਿੰਦੇ ਕੰਮ ਚੱਲ ਰਿਹਾ ਤੇ ਨਾਲੇ ਰੇਡੀਓ ਇੰਜੋਏ ਕਰ ਰਹੇ ਹਾਂ। ਸੋ ਬਹੁਤ ਵਧੀਆ ਗੱਲ ਹੈ ਜੀ। ਤੇ ਸਾਡੇ ਨਾਲ ਕੁਲਦੀਪ ਬੱਲ ਜੁੜੇ ਸਨ ਤੇ ਉਹਨਾਂ ਨੇ ਭਾਅ ਜੀ ਥੋੜ੍ਹੀ ਹੁਣ ਗਾਇਕੀ 'ਤੇ ਆਪਾਂ ਗੱਲ ਕਰਨੀ, ਦੋ ਤਿੰਨ ਟਿੱਪਣੀਆਂ ਪਹਿਲਾਂ ਆਪਣੇ ਸਰੋਤਿਆਂ ਦੀਆਂ ਕਿ ਪਾਓ ਜੀ ਕਹਿੰਦੇ ਲੋਕਾਂ ਨੂੰ ਲੱਗਦਾ ਹੈ ਕਿ ਗਾਇਕ ਹੀ ਤਬਦੀਲੀ ਲਿਆ ਸਕਦੇ ਹਨ। ਅੱਜ ਕੱਲ੍ਹ ਗਾਇਕ ਪੱਤਰਕਾਰਾਂ ਵਾਲਾ ਕੰਮ ਕਰਦੇ ਹਨ ਅਤੇ ਪੱਤਰਕਾਰ ਗਾਇਕਾਂ ਦੇ ਪੈਰੋਕਾਰ ਬਣਨੇ ਹੋਏ ਹਨ। ਕੀ ਪੱਤਰਕਾਰਾਂ ਨੂੰ ਕੋਈ ਸਮਝ ਨਹੀਂ ਹੈ ਕਿ ਉਹਨਾਂ ਦਾ ਆਪਣੇ ਕਿੱਤੇ ਵਿੱਚ ਕੀ ਫਰਜ਼ ਆ? ਪਹਿਲੀ ਗੱਲ ਤਾਂ ਇਹ ਟਿੱਪਣੀ ਹੈ। ਦੂਜੀ ਟਿੱਪਣੀ ਗੁਰਜਿੰਦਰ ਸਿੰਘ ਪੰਧੇਰ ਨੇ ਕੀਤੀ ਸੀ ਕਿ ਅੱਜ ਕੱਲ੍ਹ ਗੀਤਾਂ ਨੂੰ ਹੀ ਨੌਲੇਜ ਦਾ ਸੋਰਸ ਮੰਨਿਆ ਜਾਂਦਾ ਹੈ ਅਤੇ ਬਹੁਤਾਤ ਲੋਕ ਗੀਤਾਂ ਦਾ ਅਸਰ ਕਿਉਂ ਕਬੂਲਦੇ ਹਨ ਜੋ ਕਿ ਲਿਮਿਟਿਡ ਟਾਈਮ ਲਈ ਹੁੰਦਾ ਹੈ। ਮੁੱਦੇ ਦੋਨੇ ਜ਼ਬਰਦਸਤ ਨੇ। ਕੁਲਦੀਪ ਬੱਲ ਹੋਣਾ ਦੀ ਗੱਲਬਾਤ ਕਿ ਜਿਹੜੇ ਗੀਤ ਨੇ ਉਹ ਬਹੁਤ ਕੁਛ ਤਬਦੀਲੀਆਂ ਲਿਆ ਸਕਦੇ ਨੇ। ਲੋਕ ਗੀਤ ਨੇ, ਵਿਆਹਾਂ ਵਾਲੇ ਗੀਤ ਨੇ, ਤੁਹਾਡੇ ਹੰਝੂ ਲਿਆ ਦਿੰਦੇ ਨੇ, ਤੁਹਾਨੂੰ ਖੁਸ਼ ਕਰ ਦਿੰਦੇ ਨੇ, ਤੁਹਾਡੇ ਜੋਸ਼ ਲਿਆਉਂਦੇ, ਬੜੇ ਰਸ ਨੇ ਗਾਇਕੀ ਦੇ ਵਿੱਚ। ਤਾਂ ਢਾਡੀ ਵਾਰਾਂ ਨੇ, ਸਿਮਰਨ ਹੈ, ਤੁਹਾਨੂੰ ਸ਼ਾਂਤ ਕਰ ਦਿੰਦਾ ਹੈ। ਸੋ ਬੜੀ ਪਾਵਰ ਹੈ ਗੀਤਾਂ ਦੇ ਵਿੱਚ, ਬੋਲਾਂ ਦੇ ਵਿੱਚ, ਸ਼ਬਦਾਂ ਦੇ ਵਿੱਚ, ਸੰਗੀਤ ਦੇ ਵਿੱਚ। ਅਤੇ ਸੰਗੀਤਕਾਰਾਂ ਨੇ ਤਾਂ ਕਰਨਾ ਹੀ ਆ ਕੰਮ, ਸਾਰਾ ਕੁਛ ਵਧੀਆ ਚੱਲਦਾ। ਪਰ ਨਾਲ ਹੁਣ ਜਰਨਲਿਸਟਾਂ ਦੀ ਗੱਲ ਕਰਦੇ ਹਾਂ ਕਿ ਕੀ ਜਿਹੜੇ ਜਰਨਲਿਸਟ ਹੈ ਉਹ ਆਪਣੀ ਜੌਬ ਕਰ ਰਹੇ ਨੇ? ਕੀ ਉਹ ਇਹ ਮੁੱਦੇ ਜਿਹੜੇ ਨੇ ਉਹ ਲਿਆ ਰਹੇ ਨੇ ਮੂਹਰੇ? ਉਹਨਾਂ ਨੂੰ ਕੋਈ ਸੁਣ ਰਿਹਾ, ਉਹਨਾਂ ਨੂੰ ਕੋਈ ਪੜ੍ਹ ਰਿਹਾ? ਅਮਰੀਕ ਭਾਅ ਜੀ ਤੁਹਾਡੀ ਕੀ ਆਬਜ਼ਰਵੇਸ਼ਨ ਹੈ ਇਹਦੇ ਬਾਰੇ?
ਅਮਨਦੀਪ, ਇਸ ਆਬਜ਼ਰਵੇਸ਼ਨ ਤੋਂ ਪਹਿਲਾਂ, ਟਿੱਪਣੀ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਕਰਨੀ ਚਾਹੁੰਦਾ। ਅਮਨਦੀਪ, ਜਿੱਦਾਂ ਤੁਸੀਂ ਵਰਡ ਯੂਜ਼ ਕੀਤਾ ਸਿਮਰਨ, ਇਹਦੇ ਨਾਲ ਚਾਹੇ ਪਰਮਾਤਮਾ ਦੇ ਨਾਲ ਤੁਸੀਂ ਮਿਲਦੇ ਆ ਜਾਂ ਨਹੀਂ ਮਿਲਦੇ ਆ ਤਾਂ ਕੋਈ ਜਾਣਦਾ ਨਹੀਂ ਹੈ, ਲੇਕਿਨ ਸਿਮਰਨ ਕਰਨ ਦੇ ਨਾਲ ਚਾਹੇ ਉਹ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ, ਚਾਹੇ ਹਿੰਦੂ ਧਰਮ ਨੂੰ ਮੰਨਦੇ ਹੋ, ਚਾਹੇ ਈਸਾਈ ਹੋ ਜਾਂ ਮੁਸਲਮਾਨ ਹੈ, ਚਾਹੇ ਸਿੱਖ ਹੋ, ਜਿਸ ਵੇਲੇ ਤੁਸੀਂ ਇੱਕੋ ਹੀ ਨਾਮ ਨੂੰ ਵਾਰ ਵਾਰ ਰੱਟਦੇ ਆ, ਉਹਦੇ ਨਾਲ ਤੁਹਾਡਾ ਜਿਹੜਾ ਅੰਦਰ ਆ ਨਾ, ਉਹ ਤੁਹਾਡੀ ਆਤਮਾ ਸਟਰੋਂਗ ਬਹੁਤ ਹੁੰਦੀ ਹੈ, ਉਹਦੇ ਵਿੱਚ ਇੱਕ ਦ੍ਰਿੜਤਾ ਪੈਦਾ ਹੁੰਦੀ ਆ, ਉਹਦੇ ਵਿੱਚ ਠਹਿਰਾਓ ਪੈਦਾ ਹੁੰਦਾ, ਉਹਦੇ ਵਿੱਚ ਇੱਕ ਤਰ੍ਹਾਂ ਨਾਲ ਤਾਕਤ ਪੈਦਾ ਹੁੰਦੀ ਆ, ਸਟਰੈਂਥ ਪੈਦਾ ਹੁੰਦੀ ਆ, ਅਤੇ ਉਹ ਤੁਹਾਡਾ ਆਤਮ ਵਿਸ਼ਵਾਸ ਜਿਹੜਾ ਉਹ ਜ਼ਿਆਦਾ ਵਧਾ ਦਿੰਦੀ ਆ। ਜਿਸ ਵੇਲੇ ਤੁਸੀਂ ਆਤਮ ਵਿਸ਼ਵਾਸ ਦੇ ਨਾਲ ਭਰ ਜਾਂਦੇ ਆ, ਤੁਹਾਨੂੰ ਇੱਦਾਂ ਲੱਗਦਾ ਵੀ ਤੁਸੀਂ ਅੰਦਰੋਂ ਬਹੁਤ ਸਟਰੋਂਗ ਆ, ਤੁਸੀਂ ਕਿਸੇ ਤੋਂ ਡਰਦੇ ਆ ਜਾਂ ਨਹੀਂ ਡਰਦੇ, ਇਹ ਤਾਂ ਸ਼ਾਇਦ ਕਈ ਵਾਰ ਡਰ ਵੀ ਜਾਂਦਾ ਬੰਦਾ, ਕਈ ਵਾਰ ਨਹੀਂ ਵੀ ਬੰਦਾ ਡਰਦਾ, ਲੇਕਿਨ ਜਿਸ ਵੇਲੇ ਉਹਦੇ ਵਿੱਚ ਇੱਕ ਦ੍ਰਿੜਤਾ ਹੁੰਦੀ ਆ, ਅੰਦਰੋਂ ਉਹ ਸਟਰੋਂਗ ਹੁੰਦਾ, ਉਹਨੂੰ ਚੰਗੀ ਫੀਲਿੰਗ ਆਉਂਦੀ ਆ, ਅਤੇ ਉਹ ਫਿਰ ਸਭ ਕੁਛ ਫਤਿਹ ਕਰ ਸਕਦਾ, ਸਭ ਕੁਛ ਜਿੱਤ ਸਕਦਾ। ਇਹੀ ਸਿਮਰਨ ਦਾ ਇੱਕ ਜਾਦੂ ਆ, ਇਹੀ ਸਿਮਰਨ ਕਰਨ ਦੇ ਫਾਇਦੇ ਆ ਕਿ ਤੁਹਾਡੇ 'ਚ ਇਕਾਗਰਤਾ ਬਹੁਤ ਪੈਦਾ ਹੁੰਦੀ ਆ, ਅਤੇ ਤੁਸੀਂ ਮੁਸ਼ਕਲ ਤੋਂ ਮੁਸ਼ਕਲ ਸਿਚੁਏਸ਼ਨ ਨੂੰ ਦਾ ਸਾਹਮਣਾ ਕਰ ਸਕਦੇ ਆ। ਅਮਨਦੀਪ, ਤੁਹਾਡਾ ਸਵਾਲ ਕਿਹਾ ਸੀ, ਮੈਂ ਉਹਦੇ 'ਤੇ ਵੀ ਥੋੜ੍ਹੀ ਟਿੱਪਣੀ ਕਰਨੀ ਚਾਹਾਂਗਾ, ਮੈਂ ਭੁੱਲ ਗਿਆ।
ਹਾਂਜੀ, ਸਵਾਲ ਮੇਰਾ ਇਹੀ ਸੀ ਵੀ ਜਿਹੜਾ ਪੱਤਰਕਾਰ ਅੱਜ ਕੱਲ੍ਹ ਉਹ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੇ, ਕਿਉਂ ਨਹੀਂ ਉਹ ਡੀਪ ਲਿਖਦੇ, ਕਿਉਂ ਨਹੀਂ ਡੂੰਘਾ ਲਿਖਦੇ, ਕਿਉਂ ਨਹੀਂ ਰਿਸਰਚ ਭਰਿਆ ਲਿਖਦੇ? ਉਹ ਤਾਂ ਲਿਖਦੇ ਨਹੀਂ, ਪਰ ਬਲ ਹੁਣੀ ਕਹਿ ਰਹੇ ਨੇ ਕਿ ਗੀਤਕਾਰ ਨੇ, ਸੰਗੀਤਕਾਰ ਨੇ, ਗਾਇਕ ਨੇ ਇੱਕ ਗੀਤ ਗਾਤਾ ਇਸ ਵਾਈ ਐਲ, ਉਹਦੇ ਵਿੱਚ 24 ਮਿੰਟਾਂ 'ਚ ਉਹਨੇ ਸਾਰਾ ਹੀ ਉਹ ਮੁੱਦਾ ਜਿਹੜਾ ਸਮੇਟ ਕੇ ਰੱਖ ਦਿੱਤਾ। ਅਤੇ ਇਹ ਇੱਕ ਜਰਨਲਿਜ਼ਮ ਦਾ ਫੇਲੀਅਰ ਨਹੀਂ ਕਿ ਜਿਹੜਾ ਕੰਮ ਜਰਨਲਿਸਟ ਨਹੀਂ ਕਰ ਸਕੇ ਉਹ ਇੱਕ ਮਤਲਬ ਗਾਇਕ ਕਰ ਗਿਆ?
ਅਮਦੀਪ, ਜੇ ਤੁਸੀਂ ਇਹ ਨਹੀਂ ਕਹਿ ਸਕਦੇ, ਜਿਹੜਾ ਅੱਜ ਕੱਲ੍ਹ ਦਾ ਜਰਨਲਿਜ਼ਮ ਆ ਉਹ ਕਾਫ਼ੀ ਵੀਕ ਹੋ ਰਿਹਾ, ਜਦੋਂ ਦਾ ਇਹ ਸੰਸਾਰ ਬਣਿਆ ਆ ਉਦੋਂ ਤੋਂ ਹੀ ਇਹ ਤਾਨੇ ਮਾਣੇ ਹਰ ਪ੍ਰੋਫੈਸ਼ਨ ਨੂੰ ਦਿੱਤੇ ਜਾਂਦੇ ਆ ਰਹੇ ਆ। ਤੁਸੀਂ ਪੁਰਾਣੀਆਂ ਫਿਲਮਾਂ ਦੇਖ ਲਓ, ਪੁਰਾਣੇ ਨਾਵਲ ਪੜ੍ਹ ਕੇ ਦੇਖ ਲਓ, ਪੁਰਾਣੀਆਂ ਕਥਾਵਾਂ ਦੇਖ ਲਓ, ਪੁਰਾਣੀਆਂ ਪੁਰਾਣਾ ਇਤਿਹਾਸ ਕੱਟ ਕੇ ਦੇਖ ਲਓ, ਹਰ ਸਮੇਂ ਦੇ ਵਿੱਚ ਤੁਸੀਂ ਕ੍ਰਿਟੀਸਾਈਜ਼ ਕਰਦੇ ਆ, ਚਾਹੇ ਉਹ ਮਹਿੰਗਾਈ ਹੋਵੇ, ਚਾਹੇ ਉਹ ਜਰਨਲਿਜ਼ਮ ਹੋਵੇ, ਚਾਹੇ ਕੋਈ ਪ੍ਰੋਫੈਸ਼ਨ ਹੋਵੇ, ਕਦੇ ਵੀ ਕਿਸੇ ਪ੍ਰੋਫੈਸ਼ਨ ਦੀ ਬਹੁਤ ਜ਼ਿਆਦਾ ਸ਼ਲਾਘਾ ਨਹੀਂ ਕੀਤੀ ਜਾਂਦੀ ਆ। ਲੇਕਿਨ ਅੱਜ ਕੱਲ੍ਹ ਅਮਨਦੀਪ, ਜੇ ਤੁਸੀਂ ਕਿਸੇ ਨੂੰ ਕਹੋ ਨਾ ਤੁਸੀਂ ਤੂੰ ਨੌਲੇਜ ਕਿੱਥੋਂ ਲੈਣਾ ਆ, ਤਾਂ ਉਹ ਕਹੂਗਾ ਜਿੰਨਾ ਵੀ ਮੈਂ ਨੌਲੇਜ ਗ੍ਰਹਿਣ ਕੀਤਾ ਨਾ ਵਟਸਐਪ ਤੋਂ ਕੀਤਾ, ਵਟਸਐਪ ਦੇ ਵਿੱਚ ਕਾਫ਼ੀ ਤੁਹਾਨੂੰ ਪਿਕਚਰਸ ਦਿਖਾਈਆਂ ਜਾਂਦੀਆਂ, ਕਾਫ਼ੀ ਉੱਥੇ ਲੋਡ ਕੀਤੀਆਂ ਜਾਂਦੀਆਂ, ਵੀਡੀਓ ਲੋਡ ਕੀਤੀਆਂ ਜਾਂਦੀਆਂ, ਵਿਚਾਰ ਲੋਡ ਕੀਤੇ ਜਾਂਦੇ ਆ, ਅਤੇ ਮੈਨੂੰ ਤਾਂ ਲੱਗਦਾ ਕਿ ਇੱਕ ਤਰ੍ਹਾਂ ਦੇ ਨਾਲ ਡਿਸਪੋਜ਼ਲ ਬਾਸਕਿਟ ਦੇ ਤਰ੍ਹਾਂ 'ਤੇ ਇੱਕ ਵਟਸਐਪ ਹੋ ਗਈ ਆ, ਜਿੱਥੇ ਤੁਸੀਂ ਕੁਛ ਵੀ ਡਿਸਪੋਜ਼ ਆਫ ਕਰ ਸਕਦੇ ਆ, ਅਤੇ ਉਹ ਲੋਕ ਪੜ੍ਹਦੇ ਆ। ਜਿੱਥੋਂ ਤੱਕ ਜਰਨਲਿਜ਼ਮ ਦਾ ਸਵਾਲ ਆ ਮਨਦੀਪ, ਹਾਲੇ ਵੀ ਸਮਾਜ ਦੇ ਵਿੱਚ ਬਹੁਤ ਸਾਰੇ ਚੰਗੇ ਜਰਨਲਿਸਟ ਹੈਗੇ ਆ ਜਿਹੜੇ ਕਿ ਜਿਹੜੇ ਵੱਖ ਵੱਖ ਮੁੱਦਿਆਂ ਨੂੰ ਉਹਨਾਂ ਨੂੰ ਪ੍ਰੋਗਰੈਸਿਵ ਤਰੀਕੇ ਦੇ ਨਾਲ ਉਠਾਉਂਦੇ ਆ, ਉਹਨਾਂ ਦੇ ਸਾਹਮਣੇ ਰੱਖਦੇ ਆ, ਲੋਕਾਂ ਦੇ ਸਾਹਮਣੇ ਰੱਖਦੇ ਆ, ਸੀਰੀਅਸ ਹੁੰਦੇ ਆ, ਉਹਨਾਂ ਦੀ ਲੈਂਗੁਏਜ ਵੀ ਬਹੁਤ ਵਧੀਆ ਹੁੰਦੀ ਆ। ਲੇਕਿਨ ਜਰਨਲਿਜ਼ਮ ਜੇ ਟੈਕਨੋਲੋਜੀ ਆਉਣ ਦੇ ਨਾਲ ਦਾ ਮਸ਼ਰੂਮ ਗਰੋਥ ਆਫ ਜਰਨਲਿਜ਼ਮ ਦੇ ਵਿੱਚ ਜਿਹੜੇ ਜਰਨਲਿਸਟ ਆ ਉਹਨਾਂ ਦੀ ਹੋ ਗਈ ਆ, ਉਹਦੇ ਕਰਕੇ ਜਿਸ ਵੇਲੇ ਬਹੁਲਤਾ ਆ ਜਾਂਦੀ ਆ, ਜਿਸ ਵੇਲੇ ਪਲੈਂਟੀ ਆਫ ਲੋਕ ਆ ਜਾਂਦੇ ਆ, ਉਹਨਾਂ ਵਿੱਚ ਕਈ ਮਾੜੇ ਤੱਤ ਵੀ ਹੁੰਦੇ ਕਿ ਵੀਕ ਤੱਤ ਵੀ ਹੁੰਦੇ ਆ ਜਿਹੜੇ ਕਿ ਚੰਗੀ ਤਰ੍ਹਾਂ ਜਿਹੜੇ ਚੰਗੀਆਂ ਖਬਰਾਂ ਉਹਨਾਂ ਨੂੰ ਨਹੀਂ ਅੱਗੇ ਰੱਖਦੇ, ਲੇਕਿਨ ਇਹਦੇ ਹਾਲੇ ਵੀ ਚੰਗੇ ਜਰਨਲਿਸਟ ਦੀ ਘਾਟ ਨਹੀਂ ਆ। ਲੇਕਿਨ ਜਿਸ ਵੇਲੇ ਤੁਸੀਂ ਥੋੜ੍ਹੀ ਕਾਫ਼ੀ ਗੱਲਾਂ ਨੂੰ ਇੱਕ ਕੈਪਸੂਲ ਦੇ ਵਿੱਚ ਪਰੋ ਕੇ ਤੁਸੀਂ ਲੋਕਾਂ ਦੇ ਸਾਹਮਣੇ ਰੱਖਦੇ ਹਾਂ, ਜਿੱਦਾਂ ਇਹ ਗੀਤ ਆਇਆ ਆ ਉਹਦੇ ਵਿੱਚ ਜਿੰਨੀਆਂ ਵੀ ਪੰਜਾਬ ਦੀਆਂ ਪ੍ਰੋਬਲਮਸ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਗਾਗਰ ਵਿੱਚ ਸਾਗਰ ਨੂੰ ਬੰਦ ਕਰਕੇ ਰੱਖਿਆ ਗਿਆ, ਉਹ ਚੰਗਾ ਲੱਗਦਾ ਕਿ ਇਸ ਗੀਤ ਦੇ ਵਿੱਚ ਉਹਨਾਂ ਨੇ ਸਾਰੇ ਮੁੱਦੇ ਉਠਾਏ ਆ ਅਤੇ ਉਹਨਾਂ ਨੂੰ ਲੋਕਾਂ ਨੇ ਲਾਇਕ ਵੀ ਕੀਤਾ, ਉਹਨਾਂ ਦੇ ਜਾਣ ਤੋਂ ਪਿੱਛੋਂ ਕਿਸੇ ਵੀ ਬੰਦੇ ਦੀ ਜਿਹੜੀ ਆ ਉਹ ਜਿਹੜੀ ਰਚਨਾ ਆ ਤੁਹਾਨੂੰ ਸੋਹਣੀ ਵੀ ਲੱਗਦੀ ਆ, ਚੰਗੀ ਵੀ ਲੱਗਦੀ, ਵੈਸੇ ਤਾਂ ਇਹ ਗੀਤ ਹੈ ਹੀ ਠੀਕ ਆ। ਲੇਕਿਨ ਇਸ ਤੋਂ ਪਹਿਲਾਂ ਜਿੱਦਾਂ ਤੁਸੀਂ ਪਹਿਲਾਂ ਕਿਹਾ ਆ ਕਿ ਕਾਫ਼ੀ ਗੀਤ ਇੱਦਾਂ ਦੇ ਪਹਿਲਾਂ ਵੀ ਆਏ ਆ ਪਰ ਉਹ ਇੰਨੇ ਪ੍ਰਸਿੱਧ ਨਹੀਂ ਹੋਏ, ਲੇਕਿਨ ਇਹ ਗੀਤ ਜਿਹੜਾ ਕਈ ਘੰਟਿਆਂ ਦੇ ਵਿੱਚ, ਅੱਧੇ ਘੰਟੇ ਦੇ ਵਿੱਚ, ਕਈ ਲੱਖਾਂ ਦੇ ਵਿੱਚ ਇਸ ਨੂੰ ਸੁਣਿਆ ਗਿਆ, ਤੁਸੀਂ ਕਿਹਾ ਕਿ 1 ਬਿਲੀਅਨ ਦੇ ਕਰੀਬ ਇਹਨੂੰ ਲੋਕ ਸੁਣੂਗੇ, ਇਹਦਾ ਮਤਲਬ ਇਹ ਆ ਕਿ ਹਰ 7ਵਾਂ ਬੰਦਾ ਦੁਨੀਆ ਵਿੱਚ ਇਸ ਗੀਤ ਨੂੰ ਸੁਣੂਗਾ, ਕਿਉਂਕਿ ਦੁਨੀਆ ਦੀ ਆਬਾਦੀ 7 ਬਿਲੀਅਨ ਆ, ਜੇ 1 ਬਿਲੀਅਨ ਇਹਨੂੰ ਲੋਕ ਸੁਣਦੇ ਆ ਇਹਦਾ ਮਤਲਬ ਹੈ ਹਰ 7ਵਾਂ ਬੰਦਾ ਇਸ ਗੀਤ ਸੁਣੂਗਾ। ਮੇਰੇ ਖਿਆਲ ਦੇ ਵਿੱਚ ਹਾਲੇ ਵੀ ਅਮਨਦੀਪ ਜਰਨਲਿਸਟ ਬਹੁਤ ਚੰਗੇ ਚੰਗੇ ਹੈਗੇ ਆ, ਜਰਨਲਿਜ਼ਮ ਮਰਿਆ ਨਹੀਂ ਹੈ, ਜਰਨਲਿਜ਼ਮ ਜਿੰਦਾ, ਉਹਦੇ ਸਿਰ ਤੇ ਦੁਨੀਆ ਚੱਲਦੀ ਆ, ਤੇ ਹੋ ਸਕਦਾ ਕਿ ਅੱਜ ਥੋੜੇ ਇਹਦਾ ਸਟੈਂਡਰਡ ਥੋੜਾ ਜਿਹਾ ਵੀਕ ਹੋਇਆ ਹੋਵੇ।
ਨਹੀਂ, ਗੱਲ ਇਹ ਹੈ ਕਿ ਜਿਹੜਾ ਸਕੇਲ ਹੈ, ਸਕੇਲ ਜਿੱਥੇ ਜਰਨਲਿਸਟ ਵਧੀਆ ਲਿਖਦਾ, ਹੁਣ ਕਈ ਜਰਨਲਿਸਟਾਂ ਨੂੰ ਮੈਂ ਫੋਲੋ ਕਰਦਾ, ਰਵੀਸ਼ ਕੁਮਾਰ ਉਹਨਾਂ ਨੂੰ ਪੜ੍ਹਦਾ ਸੁਣਦਾ ਹਾਂ, ਆਈ ਪੀ ਸਿੰਘ ਨੇ ਬੜੇ ਜ਼ਬਰਦਸਤ ਲਿਖਦੇ ਨੇ ਸ਼ਾਇਦ ਇੰਡੀਅਨ ਟਾਈਮਸ ਦੇ ਵਿੱਚ, ਅਤੇ ਉਹ ਕਿਸੇ ਵੀ ਅਦਾਰੇ 'ਚ ਚੱਲ ਜਾਣ, ਉਹਨਾਂ ਦਾ ਜਿਹੜਾ ਲੇਖ ਹੁੰਦਾ ਬੜਾ ਖੋਜ ਭਰਪੂਰ ਹੁੰਦਾ, ਚਰਨਜੀਤ ਭੁੱਲਰ ਹੋਣੀ ਆ, ਹੈ ਨਾ, ਇਹਨਾਂ ਨੂੰ ਪੜ੍ਹੀਦਾ ਆ, ਸ਼ੌਂਕ ਨਾਲ ਪੜ੍ਹੀਦਾ, ਅਜੇ ਪਾਲ ਬਰਾੜ ਹੋਣੀ ਆ ਫੇਸਬੁੱਕ 'ਤੇ ਲਿਖਦੇ ਨੇ, ਹੋਰ ਬੜੇ ਸੱਜਣ ਮਿੱਤਰ ਨੇ ਜਿਹਨਾਂ ਨੂੰ ਅਸੀਂ ਫੋਲੋ ਕਰਦੇ ਹਾਂ, ਪੜ੍ਹਦੇ ਹਾਂ, ਵਖਰੇਵੇਂ ਆ ਉਹਨਾਂ ਦੇ ਇਸ਼ੂਜ਼ ਦੇ ਵਿੱਚ, ਪਰ ਕਈ ਜਿਹੜੇ ਰਿਪੋਰਟਰ ਨੇ, ਕਈ ਜਿਹੜੇ ਮੀਡੀਆ ਹਾਊਸਿਸ ਨੇ, ਹੈ ਨਾ, ਉਹ ਬਿਲਕੁਲ ਹੀ, ਉਹ ਤਾਂ ਉਹਨਾਂ ਦਾ ਲੋਗੋ ਦੇਖ ਕੇ, ਨਾਮ ਦੇਖ ਕੇ ਬੰਦ ਕਰਨਾ ਪੈਂਦਾ, ਕਿਉਂਕਿ ਉਹ ਸਾਰਾ ਮਸਾਲਾ ਟਾਈਪ ਹੁੰਦਾ, ਆਹ ਦੇਖ ਲਓ ਜੀ ਕੀ ਕਰਤਾ ਉਹਨੇ, ਤੁਸੀਂ ਆ ਜਿਹਨਾਂ ਦੇ ਮੈਂ ਪਹਿਲਾਂ ਨਾਂ ਲਏ ਆ ਨਾ, ਇਹਨਾਂ ਦੀਆਂ ਹੈੱਡਲਾਈਨਸ ਦੇਖ ਲਿਓ ਕੀ ਹੁੰਦੀਆਂ ਨੇ, ਬਿਲਕੁਲ ਜੈਨੂਅਨ ਹੈੱਡਲਾਈਨਸ ਹੁੰਦੀਆਂ ਨੇ ਔਰ ਸੰਜੀਦਾ ਹੁੰਦੀਆਂ, ਔਰ ਬੜਾ ਖੋਜ ਭਰਪੂਰ ਲੇਖ ਲਿਖੇ ਹੁੰਦੇ ਉਹਨਾਂ ਨੇ ਤੱਥਾਂ ਦੇ ਨਾਲ, ਅਤੇ ਗੁਰਪ੍ਰੀਤ ਗਿੱਲ ਵੀ ਇਹੀ ਕਹਿ ਰਹੇ ਨੇ, ਉਹਨਾਂ ਨੇ ਮੈਸੇਜ ਭੇਜਿਆ ਕਿ ਦੇਰ ਇਜ਼ ਨੋ ਪ੍ਰੈਸ ਰਿਪੋਰਟਰਸ ਇਨ ਪੰਜਾਬ ਔਰ ਇੰਡੀਆ, ਦੇ ਆਰ ਇੰਪਲੋਇਡ ਬਾਏ ਕੋਰਪੋਰੇਟ ਮੀਡੀਆ ਐਂਡ ਦੇ ਰਿਪੋਰਟਿੰਗ ਸਕ੍ਰਿਪਟਸ ਆਰ ਆਲਰੇਡੀ ਰਿਟਨ, ਸੋ ਯੂ ਵਿਲ ਸੀ 1% ਰਿਪੋਰਟ ਔਨ ਪਬਲਿਕ ਇਸ਼ੂ ਐਂਡ 99% ਰਿਪੋਰਟਿੰਗ ਔਨ ਯੂਜਲੈਸ ਇਸ਼ੂਜ਼ ਲਾਈਕ ਪੋਲੀਟਿਕਸ ਐਂਡ ਐਂਟਰਟੇਨਮੈਂਟ। ਬਿਲਕੁਲ, ਮੈਂ ਆਪ ਖੁਦ ਨੋਟ ਕੀਤਾ ਜਦੋਂ ਆਪਾਂ ਹਰਮਨ ਰੇਡੀਓ ਚਲਾਇਆ, ਭਾਅ ਜੀ ਆਪਾਂ ਕੀ ਕੀਤਾ, ਵੀ ਨਾ ਆਪਾਂ ਬੋਲੀਵੁੱਡ ਡਿਸਕਸ ਕਰਨਾ ਅਤੇ ਨਾ ਆਪਾਂ ਕ੍ਰਿਕਟ ਕਰਨੀ ਆ। ਉਦੋਂ ਅਸੀਂ ਇਹ ਨੋਟ ਕੀਤਾ ਸੀ ਕਿ ਜਿਹੜਾ ਹਿੰਦੀ ਮੀਡੀਆ, ਪੰਜਾਬੀ ਮੀਡੀਆ ਆ, ਉਹ ਦੋ ਹੀ ਮੁੱਦਿਆਂ 'ਤੇ ਟਿਕਦਾ ਆ, ਜਾਂ ਉਹ ਬੋਲੀਵੁੱਡ ਦੀਆਂ ਗੱਲਾਂ ਕਰੀ ਜਾਂਦੇ ਆ, ਐਕਟਰਾਂ ਦੀਆਂ, ਗਾਣਿਆਂ ਦੀਆਂ, ਜਾਂ ਉਹ ਕ੍ਰਿਕਟ ਦੀਆਂ ਗੱਲਾਂ ਕਰੀ ਜਾਂਦੇ ਆ। ਇਹਨਾਂ ਦੋਹਾਂ ਨੂੰ ਕਾਂਟਾ ਮਾਰਿਆ ਸੀ ਅਸੀਂ, ਹੁਣ ਵੀ ਸਾਡੇ ਰੇਡੀਓ 'ਤੇ ਤੁਸੀਂ ਦੇਖ ਲਓ ਇਹ ਦੋਏ ਚੀਜ਼ਾਂ ਆਪਾਂ ਬਹੁਤ ਘੱਟ ਡਿਸਕਸ ਕਰਦੇ ਹਾਂ। ਪਰਿਵਾਰਕ ਚੀਜ਼ਾਂ ਕੌਣ ਕਰਦਾ ਡਿਸਕਸ, ਲੋਕਾਂ ਦੇ ਮੁੱਦੇ ਕੌਣ ਕਰਦਾ, ਸਾਹਿਤ ਦੀ ਕੌਣ ਗੱਲ ਕਰਦਾ, ਕੌਣ ਕੌਣ ਇਹਨਾਂ ਨੂੰ ਪ੍ਰਮੋਟ।
ਅਮਨਦੀਪ, ਮੈਂ ਨਾ ਇੱਥੇ ਇੱਕ ਗੱਲ ਕਰਨੀ ਚਾਹਾਂਗਾ, ਅੱਜ ਕੱਲ੍ਹ ਅਸੀਂ ਅਖਬਾਰ ਪੜ੍ਹਦੇ ਨਹੀਂ ਹਾਂ, ਸਿਰ ਅਖਬਾਰ ਦੇਖਦੇ ਹਾਂ, ਜਿਸ ਵੇਲੇ ਤੁਹਾਨੂੰ ਕੋਈ ਕੈਚੀ ਹੈੱਡਲਾਈਨ ਮਿਲਦੀ ਹੈ ਉਹ ਪੜ੍ਹਦੇ ਹਾਂ, ਜਿਹੜੇ ਆਰਟੀਕਲਸ ਹੁੰਦੇ ਆ ਉਹ ਅਸੀਂ ਬਹੁਤ ਘੱਟ ਲੋਕ ਆਰਟੀਕਲਸ ਪੜ੍ਹਦੇ ਹੋਣਗੇ, ਜਿਹੜੇ ਕਿ ਚੰਗੇ ਚੰਗੇ ਆਰਟੀਕਲ ਚੰਗੇ ਚੰਗੇ ਰਾਈਟਰਸ ਦੇ ਨਾਲ ਲਿਖੇ ਜਾਂਦੇ ਆ ਹਰੇਕ ਅਖਬਾਰ ਦੇ ਵਿੱਚ, ਚੰਗੇ ਚੰਗੇ ਜਿੱਦਾਂ ਪੰਜਾਬੀ ਟ੍ਰਿਬਿਊਨ ਆ, ਅਜੀਤ ਆ, ਜਿੰਨੀਆਂ ਵੀ ਅਖਬਾਰਾਂ ਆ, ਉਹਦੇ ਵਿੱਚ ਜਿਹੜੇ ਆਰਟੀਕਲਸ ਆ ਉਹ ਬਹੁਤ ਘੱਟ ਲੋਕ ਪੜ੍ਹਦੇ ਆ, ਅਤੇ ਜਦੋਂ ਤੱਕ ਤੁਸੀਂ ਆਰਟੀਕਲ ਨਹੀਂ ਪੜ੍ਹਦੇ ਉਦੋਂ ਤੱਕ ਤੁਹਾਡੀ ਜੀ ਕ੍ਰਿਟੀਕਲ ਐਨਾਲਿਸਿਸ ਨਹੀਂ ਚੀਜ਼ਾਂ ਦੀ ਤੁਸੀਂ ਕਰ ਸਕਦੇ ਆ। ਬਾਕੀ ਗੁਰਪ੍ਰੀਤ ਗਿੱਲ ਹੁਣੀ ਕਿਹਾ ਆ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਨੂੰ ਚਲਾਉਂਦੇ ਆ, ਬਿਲਕੁਲ ਚਲਾਉਂਦੇ ਆ, ਕਾਰਪੋਰੇਟ ਘਰਾਣੇ ਜਿਹੜੇ ਵੱਡੀਆਂ ਜਰਨਲਿਸਟ ਇਹਨਾਂ ਨੂੰ ਚਲਾਉਂਦੇ ਆ, ਉਹਨਾਂ ਦੀਆਂ ਉਹ ਖਬਰਾਂ ਲਾਉਂਦੇ ਕਰਦੇ ਵੀ ਆ, ਪਰ ਸਾਰੇ ਨਹੀਂ ਕਰਦੇ, ਕਈ ਜਿਹੜੇ ਚੰਗੇ ਜਰਨਲਿਸਟ ਆ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆ, ਚੰਗੀਆਂ ਚੰਗੀਆਂ ਚੀਜ਼ਾਂ ਲਿਖਦੇ ਵੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ।
ਭਾਅ ਜੀ ਆਰਟੀਕਲਸ ਦੀ ਗੱਲ ਕਰੀਏ, ਹੁਣ ਦੇਖੋ ਨਾ ਤੁਸੀਂ ਕਹਿੰਦੇ ਅਖਬਾਰ ਪੜ੍ਹਦੇ ਨਹੀਂ ਦੇਖਦੇ ਆ, ਇਹ ਫਾਰਮੂਲਾ ਜੱਗ ਬਾਣੀ ਪੰਜਾਬ ਕੇਸਰੀ ਨੇ ਵਰਤਿਆ, ਉਹ ਦਿਖਾਲ ਕੇ ਨੰਗੀਆਂ ਤਸਵੀਰਾਂ ਐਕਟਰਨੀਆਂ ਦੀਆਂ ਸਾਰੀਆਂ ਦਿਖਾਲ ਕੇ ਆਪਣਾ ਸੌਦਾ ਵੇਚਿਆ ਉਹਨਾਂ ਨੇ, ਉਹਦੇ ਵਿੱਚ ਫਿਰ ਮਤਲਬ ਜ਼ਹਿਰ ਦਿੱਤੀ ਉਹਨਾਂ ਨੇ ਗੁੜ ਦੇ ਵਿੱਚ ਪਾ ਕੇ। ਹੁਣ ਕੰਪੈਰੇਟਿਵਲੀ ਅਕਾਲੀ ਪੱਤਰਿਕਾ, ਅਜੀਤ, ਇੰਗਲਿਸ਼ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਬਿਨਾਂ ਰੰਗੀਨ ਫੋਟੋਆਂ ਤੋਂ, ਹੁਣ ਮੈਂ ਇੰਗਲਿਸ਼ ਟ੍ਰਿਬਿਊਨ ਕਿਉਂ ਪੜ੍ਹਦਾ ਸੀ, ਮੈਂ ਲਵਾਈ ਕਿਉਂਕਿ ਮੈਨੂੰ ਉਸ ਵੇਲੇ ਨੌਲੇਜ ਦੀ ਤਾਂਘ ਸੀਗੀ ਵੀ ਮੈਂ ਪੜ੍ਹਨੇ ਆ, ਡੀਪ ਅਨਾਲਿਸਿਸ ਕਰਨੇ ਆ। ਮੈਂ 3 ਸਾਲ ਇੰਗਲਿਸ਼ ਟ੍ਰਿਬਿਊਨ ਪੜ੍ਹੀ ਆ ਲਵਾ ਕੇ, ਠੀਕ ਹੈ, ਉਹਦੇ ਵਿੱਚ ਡੂੰਘੇ ਡੂੰਘੇ ਆਰਟੀਕਲ, ਡੀਪ ਆਰਟੀਕਲ ਪੜ੍ਹੇ ਆ। ਸੋ ਇਸ ਕਰਕੇ ਉਹਨਾਂ ਦੇ ਪਰ ਜਿਹੜੀ ਸਰਕੂਲੇਸ਼ਨ ਸੀ ਘੱਟ ਸੀਗੀ, ਕਿਉਂਕਿ ਲੋਕ ਜਿਹੜੇ ਨੇ ਉਹ ਦੇਖਣਾ ਮੰਗਦੇ ਆ ਇਹਨਾਂ ਚੀਜ਼ਾਂ ਨੂੰ। ਸੋ ਇਸ ਕਰਕੇ ਜੇ ਆਪਾਂ ਹੁਣ ਜਿਹੜੀ ਆ ਗੱਲ ਕਰਦੇ ਹਾਂ ਸਿੱਧੂ ਦੇ ਸੌਂਗ ਦੀ, ਹੈ ਨਾ, ਇਹਨੇ ਜਿਹੜੇ ਗੀਤ ਗਾ ਕੇ ਜਿੱਦਾਂ ਵੀ ਗਾਏ ਆ ਉਹ ਲੋਕ ਦਿਖਾਲੇ ਆ, ਐਕਚੁਲੀ ਵੀਡੀਓ ਵੀ ਦਿਖਾਲੇ ਆ, ਲੋਕਾਂ ਨੂੰ ਮਗਰ ਲਾਇਆ, ਡੀਪ ਗੱਲਾਂ ਬਹੁਤੀਆਂ ਨਹੀਂ ਕੀਤੀਆਂ, ਪਰ ਹੁਣ ਇਹਦੇ ਜਿਹੜੀ ਚੇਂਜਿਸ ਆ ਰਹੀਆਂ ਸੀਗੀਆਂ, ਇਹ ਚੇਂਜ ਹੋ ਗਿਆ, ਹੰਢ ਗਿਆ, ਕਿਉਂਕਿ ਉਮਰ ਵੀ ਬਹੁਤੀ ਕਾਫੀ ਨਹੀਂ, ਬਹੁਤੀ ਨਹੀਂ ਸੀਗੀ ਸਿੱਧੂ ਦੀ, ਆਪਣੇ ਸ਼ੁਭਦੀਪ ਦੀ। ਸੋ ਪਹਿਲਾਂ ਪਹਿਲਾਂ ਚੱਕਵਾਂ ਗਾਇਆ ਹੁਣ, ਪਹਿਲਾਂ ਪਹਿਲਾਂ ਸੰਜੀਦਾ ਵੀ ਗਾਇਆ, ਪਰ ਮੈਂ ਇੱਕ ਇੰਟਰਵਿਊ 'ਚ ਦੇਖ ਰਿਹਾ ਸੀ ਕਿ ਜਦੋਂ ਮੈਂ ਕਹਿੰਦੇ ਸੰਜੀਦਾ ਗਾ ਰਿਹਾ ਸੀ, ਕਵੀਸ਼ਰੀਆਂ ਗਾ ਰਿਹਾ ਸੀ, ਕਿਸੇ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ, ਹੁਣ ਕਹਿੰਦਾ ਮੈਂ ਹਲਕੇ ਗਾ ਰਿਹਾ, ਲੋਕ ਦੇਗਾ ਕਿੱਦਾਂ ਮਤਲਬ ਹਲਕਾ ਪੱਧਰ ਸੁਣ ਰਹੇ ਆ, ਕਿੱਦਾਂ ਮੇਰੇ ਮਗਰ ਲੱਗ ਰਹੇ ਆ। ਪਰ ਇੱਕ ਉਹਦੇ ਵਿੱਚ ਹੰਢ ਕੇ ਉਹ ਸਾਰਾ ਜਿੱਦਾਂ ਵੀ ਉਹਨੂੰ ਡੀਲ ਕੀਤਾ, ਗਵਰਨਮੈਂਟ ਨਾਲ ਡੀਲ ਕੀਤਾ, ਇਲੈਕਸ਼ਨਾਂ ਵੀ ਉਹਨੂੰ ਲੜਨੀਆਂ ਪਈਆਂ, ਉਹ ਵੀ ਇੱਕ ਫੋਰਸਡ ਇਲੈਕਸ਼ਨਾਂ ਲੜਿਆ, ਉਹ ਲੜਨਾ ਨਹੀਂ ਸੀ ਚਾਹੁੰਦਾ, ਪਰ ਉਹਨੂੰ ਲੜਨੀਆਂ ਪਈਆਂ, ਕਿਉਂਕਿ ਸਿਸਟਮ ਹੀ ਪ੍ਰੋਟੈਕਸ਼ਨ ਦਾ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਆ ਕਿ ਉਹ ਕਾਂਗਰਸ ਨੇ ਧੱਕੇ ਨਾਲ ਉਹਨੂੰ ਐਜ਼ ਏ ਪਾਪੂਲਰ ਕੈਂਡੀਡੇਟ ਕਰਕੇ ਉਹਨੂੰ ਫਸਾ ਕੇ ਉਹਨੂੰ ਬਲੈਕਮੇਲਿੰਗ ਕਰਕੇ, ਮਤਲਬ ਮੈਂ ਸਿੱਧਾ ਹੀ ਕਹਿੰਦਾ ਹਾਂ ਉਹਨੇ ਲੜਾਈਆਂ ਇਲੈਕਸ਼ਨਾਂ ਜਿੱਤਣ ਦੀ ਖਾਤਰ, ਪਰ ਉਹ ਨਹੀਂ ਜਿੱਤ ਸਕਿਆ। ਪਰ ਉਹਦਾ ਰੰਜ ਜਿਹੜਾ ਆ ਉਹ ਤੁਸੀਂ ਇਸ ਗੀਤ ਦੇ ਵਿੱਚ ਦੇਖ ਸਕਦੇ ਹੋ ਕਿ ਕਾਂਗਰਸ ਦਾ ਕੈਂਡੀਡੇਟ ਹੁੰਦੇ ਹੋਏ ਵੀ ਉਹਨੇ ਐਸ ਵਾਈ ਐਲ ਦਾ ਗੀਤ ਲਿਖਿਆ ਅਤੇ ਗਾਇਆ। ਔਰ ਇਹ ਜਿਹੜਾ ਗੀਤ ਹੈ ਇਹ ਟੋਟਲੀ ਅਤੇ ਟੋਟਲੀ ਕਾਂਗਰਸ ਦੀ ਦੇਣ ਹੈ, ਐਸ ਵਾਈ ਐਲ ਗੀਤ ਨਹੀਂ ਮਤਲਬ ਮੁੱਦਾ। ਇਹਦੇ ਮੁੱਦੇ 'ਤੇ ਹੁਣ ਆਪਾਂ ਥੋੜ੍ਹੀ ਬੈਕਗਰਾਊਂਡ ਤੁਹਾਨੂੰ ਦੱਸਾਂਗੇ ਕਿ ਬੈਕਗਰਾਊਂਡ ਹੈ ਕੀ ਆ। ਅੰਮ੍ਰਿਤਪਾਲ ਸਿੰਘ ਕਹਿੰਦੇ ਨੇ ਕਿ ਐਸ ਵਾਈ ਐਲ ਸੌਂਗ ਵਿੱਚ ਜੋ ਭਾਅ ਦੇਣ ਵਾਲੀ ਗੱਲ ਕਹੀ ਆ ਉਹ ਕੀ ਉਹ ਠੀਕ ਹੈ ਜੀ, ਬਾਂਹ ਦੇਣ ਵਾਲੀ? ਅੱਛਾ, ਬਾਂਹ ਦੇਣ ਵਾਲੀ, ਉਹ ਵੀ ਕਰਦੇ ਹਾਂ ਗੱਲ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਮੈਸੇਜ ਵਧੀਆ ਜੀ ਗੁਰਪ੍ਰੀਤ ਸਿੰਘ ਦਾ, ਪਰ ਅੰਗਰੇਜ਼ੀ ਦੀ ਜਗ੍ਹਾ ਪੰਜਾਬੀ ਵਿੱਚ ਲਿਖਿਆ ਹੁੰਦਾ ਹੋਰ ਵੀ ਵਧੀਆ ਲੱਗਦਾ। ਠੀਕ ਹੈ। ਅੱਛਾ ਭਾਅ ਜੀ, ਜਿਹੜਾ ਨਾ ਇੱਕ ਪੈਰਾ ਆ ਉਹਦੇ ਵਿੱਚ ਉਹ ਹੈਗਾ ਸਿੱਧਾ ਸਿੱਧਾ ਬੱਬੂ ਮਾਨ 'ਤੇ ਲੱਗਦਾ। ਠੀਕ ਹੈ। ਮੈਨੂੰ ਲੱਗਦਾ ਕਿ ਉਹ ਇਹ ਸਾਰੇ ਗੀਤ ਨੂੰ ਗ੍ਰਹਿਣ ਜਿਹਾ ਲਾਈ ਜਾਂਦਾ। ਜੇ ਉਹ ਪੈਰਾ ਨਾ ਹੁੰਦਾ ਉਹਦੇ 'ਤੇ ਹੋਰ ਜ਼ਬਰਦਸਤ ਪੈਰਾ ਹੁੰਦਾ ਤਾਂ ਇਹ ਗੀਤ ਲੈਜੈਂਡ ਹੋਰ ਵੀ ਬਣਨਾ ਸੀ, ਸੁਪਰ ਲੈਜੈਂਡ ਬਣਨਾ ਸੀ। ਮੈਂ ਉਹਦੇ ਨਾਲ ਥੋੜ੍ਹਾ ਜਿਹਾ ਸਹਿਮਤ ਨਹੀਂ ਹਾਂ। ਉਹ ਮੁੱਦਾ ਪਤਾ ਹੀ ਹੈ ਸਾਰਿਆਂ ਨੂੰ, ਬੱਬੂ ਮਾਨ ਦਾ ਜਿਹੜਾ ਸਟੈਂਡ ਹੈ ਉਹ ਮਤਲਬ ਉਹ ਅਸੀਂ ਉਹ ਤੋਂ ਐਕਸਪੈਕਟ ਵੀ ਨਹੀਂ ਕਰ ਸਕਦੇ ਬੱਬੂ ਮਾਨ ਤੋਂ ਕਿ ਉਹ ਪੋਲੀਟੀਕਲ ਹੋਵੇ, ਸਟੈਂਡ ਲਵੇ। ਉਹ ਇੱਕ ਗਾਇਕ ਹੈ, ਉਹ ਜਿਸ ਦਰਬਾਰ ਦੇ ਵਿੱਚ ਉਹਨੂੰ ਪੈਸੇ ਮਿਲਣੇ ਉਹਨੂੰ ਉੱਥੇ ਗਾ ਦੇਣਾ ਆ। ਗਾਇਕਾਂ ਨੂੰ ਤਕਰੀਬਨ ਇੱਦਾਂ ਹੀ ਰੱਖ, ਉਹ ਕਿਹੜੇ ਗੁਰਬਾਣੀ ਦਾ ਜਾਂ ਢਾਡੀ ਦਾ ਰਾਏ ਗਾਇਕ ਹੈ, ਪਰ ਉਹਨੇ ਇੱਕ ਲਾਈਨ ਫੜੀ ਹੋਈ ਆ। ਉਹ ਤਾਂ ਨੋਰਮਲ ਗਾਇਕ ਨੇ, ਜਿੱਥੇ ਉਹਨਾਂ ਦਾ ਭੰਗੜਾ ਪੈਂਦਾ ਉਹ ਨਹੀਂ ਭੰਗੜਾ ਬਾਲਣਾ, ਜਿੱਥੇ ਸੋਗ ਹੈ ਉੱਥੇ ਸੋਗ। ਉਹ ਇੱਦਾਂ ਦੇ ਇੱਕ ਬੰਦੇ ਨੇ, ਇੱਦਾਂ ਦੇ ਰਾਗੀ ਨੇ, ਇੱਦਾਂ ਦੇ ਸਿੰਗਰ ਨੇ। ਜਿਹੜੇ ਢਾਡੀ ਨੇ, ਕੀਰਤਨੀ ਨੇ, ਉਹਨਾਂ ਦਾ ਡੈਫੀਨੇਟ ਪਤਾ ਹੁੰਦਾ ਵੀ ਆਹ ਇਹਨਾਂ ਦੀ ਲਾਈਨ ਹੈ, ਇਹਨੇ ਇੱਦਾਂ ਹੀ ਗਾਣਾ ਆ। ਹੁਣ ਜਿਹੜਾ ਜੇ ਦੇਖਿਆ ਜਾਵੇ ਤਾਂ ਮੂਸੇਵਾਲਾ ਵੀ ਕਈ ਵਾਰੀ ਮਾਫ਼ੀ ਮੰਗ ਚੁੱਕਾ ਆ, ਹੈ ਨਾ, ਗੀਤ ਹਲਕੇ ਪੱਧਰ 'ਤੇ ਗਾ ਕੇ ਫਿਰ ਮਿਕਸ ਕਰਕੇ। ਸੋ ਇੱਕ ਐਵੋਲੂਸ਼ਨ ਹੈ। ਦੂਜੀ ਗੱਲ ਹੁਣ ਐਸ ਵਾਈ ਐਲ ਦੀ ਭਾਅ ਜੀ ਗੱਲ ਕਰਦੇ ਹਾਂ। ਸਾਨੂੰ ਯੋਗੇਸ਼ ਠਾਕੁਰ ਹੋਣਾ ਨੇ ਪੁੱਛਿਆ ਸੀ ਕਿ ਬਲਵਿੰਦਰ ਜਟਾਣਾ ਹੈ ਕੌਣ। ਇਹਦੇ ਬਾਰੇ ਨਾ ਭਾਅ ਜੀ ਸ਼ਾਇਦ ਤੁਹਾਨੂੰ ਬਹੁਤਾ ਨਾ ਨੌਲੇਜ ਹੋਵੇ, ਅਤੇ ਜੇ ਇਜਾਜ਼ਤ ਹੋਵੇ ਤਾਂ ਮੈਂ ਥੋੜ੍ਹੀ ਬੈਕਗਰਾਊਂਡ ਦੱਸਾਂ ਆਪਣੇ ਅਨੁਭਵ ਤੋਂ ਕੀ ਹੁੰਦੀ ਹੈ
ਜੀ। ਅਮਦੀਪ, ਮੈਨੂੰ ਬਿਲਕੁਲ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ, ਤੁਸੀਂ ਵਿਆਖਿਆ ਜੇ ਕਰ ਦਿਓ ਤਾਂ ਬਹੁਤ ਚੰਗੀ ਗੱਲ ਹੋਊਗੀ।
ਹਾਂ, ਇਸ ਵਿਆਖਿਆ ਤੋਂ ਪਹਿਲਾਂ ਨਾ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਨਾ ਕਵੀ ਨੇ, ਜਿਹੜਾ ਜਰਨਲਿਜ਼ਮ ਹੈ ਬਾਅਦ 'ਚੋਂ ਆਇਆ, ਜਰਨਲਿਜ਼ਮ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਇੰਡੀਆ ਦੇ ਵਿੱਚ ਤਾਂ ਸਾਡੇ ਭਾਈਚਾਰੇ ਦੇ ਵਿੱਚ। ਇਹ ਦਰਜ ਕਰਦੇ ਨੇ ਮੌਕੇ ਦੇ ਕਵੀ, ਕਵਿਤਾਵਾਂ ਚ ਕਾਵਿ ਦੇ ਵਿੱਚ ਕਰਦੇ ਨੇ। ਅਤੇ ਪਹਿਲੇ ਪਾਤਸ਼ਾਹ ਨੇ ਨਾ ਸਾਰੀ ਬਾਣੀ ਤੁਸੀਂ ਦੇਖੋ, ਉਹਨੇ ਬੜੀਆਂ ਯਾਨੀ ਕਿ ਚੋਟਾਂ ਮਾਰੀਆਂ ਨੇ ਸਿਸਟਮ ਦੇ ਉੱਤੇ, ਰੂਹਾਨੀ ਟੱਚ 'ਚ ਵੀ ਅਤੇ ਦੁਨਿਆਵੀ ਟੱਚ 'ਚ ਵੀ। ਹੁਣ ਉਸ ਵੇਲੇ ਦੇ ਜਿਹੜੇ ਰਾਜੇ ਆ, ਉਸ ਵੇਲੇ ਦੇ ਜਿਹੜੇ ਬਿਊਰੋਕਰੈਸੀ ਆ ਪਹਿਲੇ ਪਾਤਸ਼ਾਹ ਦੀ, ਹੁਣ ਮੈਂ ਤੁਹਾਨੂੰ ਦੋ ਐਗਜ਼ਾਮਪਲਸ ਦਿੰਦਾ ਹਾਂ। ਉਹ ਕਹਿੰਦੇ ਨੇ, ਲੱਭ ਪਾਪ ਦੋਏ ਰਾਜਾ ਮੈਂ ਤਾਂ ਕੂੜ ਹੋਆ ਸਿੱਕਦਾਰ। ਉਹ ਮੌਕੇ ਦੀ ਨਾ ਉਸ ਵੇਲੇ ਦੀ ਰਾਜਿਆਂ ਦੀ ਸਿਚੁਏਸ਼ਨ ਦੱਸ ਰਹੇ ਨੇ। ਇਹਦੇ ਵਿੱਚ ਕੋਈ ਕਿਸੇ ਦਾ ਨਾਮ ਲੈ ਕੇ ਨਹੀਂ ਉਹਨਾਂ ਨੇ ਕੀਤਾ ਕਿ ਬਾਬਰ ਸੀ ਜਾਂ ਕੌਣ ਸੀ। ਉਹ ਕਹਿੰਦੇ ਵੀ ਅੱਜ ਕੱਲ੍ਹ ਦੇ ਜਿਹੜੇ ਰਾਜੇ ਨੇ ਨਾ, ਹੈ ਨਾ, ਲੱਭ ਪਾਪ ਦੋਏ ਰਾਜਾ ਮਹਿਤਾ, ਜਿਹੜਾ ਰਾਜਾ ਆ ਉਹ ਲੋਭੀ ਆ, ਜਿਹੜਾ ਮਹਿਤਾ ਆ ਉਹ ਪਾਪੀ ਆ। ਮਹਿਤਾ ਮਤਲਬ ਉਹਦਾ ਪ੍ਰਾਈਮ ਮਿਨਿਸਟਰ। ਕੂੜ ਹੋਆ ਸਿੱਕਦਾਰ, ਜਿਹੜਾ ਟ੍ਰੀਜਰਰ ਹੈ ਸਿੱਕਦਾਰ ਯਾਨੀ ਕਿ ਸਿੱਕੇ ਨੂੰ ਸਾਂਭਣ ਵਾਲਾ, ਉਹ ਕੂੜ ਜਿਹੜਾ ਯਾਨੀ ਕਿ ਝੂਠ ਤੂਫਾਨ, ਉਹ ਉਹਦਾ ਟ੍ਰੀਜਰਰ ਬਣਿਆ ਹੋਇਆ। ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਜਿਹੜਾ ਕਾਮ ਹੈ ਅੰਦਰ ਤੁਹਾਡੇ, ਉਹ ਨਾਇਬ ਤਹਿਸੀਲਦਾਰ ਬਣੇ ਹੋਏ ਨੇ, ਉਹ ਥਾਣੇਦਾਰ ਪੁਲਿਸ ਉਹ ਬਣੇ ਹੋਏ ਨੇ, ਅਤੇ ਉਹ ਸੱਦ ਸੱਦ ਕੇ ਤੁਹਾਤੋਂ ਹਾਲ ਪੁੱਛਦੇ ਨੇ। ਇਹ ਤਾਂ ਹੈਗੇ ਆ ਬਿਊਰੋਕਰੈਸੀ ਰਾਜਿਆਂ ਦੀਆਂ ਕਹਾਣੀਆਂ। ਹੁਣ ਕਹਿੰਦੇ ਲੋਕ ਕਿੱਦਾਂ ਦੇ ਆ ਸਾਡੇ ਟਾਈਮ ਦੇ, ਕਹਿੰਦੇ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਾਏ ਮਰਦਾਰ। ਕਹਿੰਦੇ ਜਿਹੜੀ ਰਈਅਤ ਹੈ, ਜਿਹੜੇ ਲੋਕ ਨੇ, ਉਹ ਅੰਨੇ ਨੇ, ਉਹਨਾਂ 'ਚ ਕੋਈ ਗਿਆਨ ਨਹੀਂ ਹੈਗਾ, ਬਸ ਮੁਰਦੇ ਤੁਰੇ ਫਿਰਦੇ ਨੇ, ਹਵਾ ਭਰੀ ਹੋਈ ਆ ਉਹਨਾਂ ਦੇ ਵਿੱਚ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ, ਜਿਹੜੇ ਗਿਆਨੀ ਲੋਕ ਨੇ ਉਹਨਾਂ ਦਾ ਕੀ ਹਾਲ ਹੈ, ਉਹ ਨੱਚ ਨੱਚ ਕੇ ਵਾਜੇ ਵਜਾ ਰਹੇ ਨੇ, ਬੜੇ ਰੂਪ ਕਰਕੇ ਸ਼ਿੰਗਾਰ ਕਰਕੇ ਤੁਰੇ ਫਿਰਦੇ ਨੇ, ਇਹ ਗਿਆਨੀਆਂ ਦਾ ਹਾਲ ਹੈ। ਉੱਚੇ ਕੂਕੇ ਵਾਲਾ ਕਾਵੇ ਜੋਧਾ ਕਾ ਵਿਚਾਰ, ਪੰਡਿਤ ਜਿਹੜਾ ਆ ਉਹ ਮੂਰਖ ਹੈ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਧਰਮ ਹੀ ਧਰਮ, ਉਹ ਧਰਮ ਹੀ ਧਰਮ ਕਰੀ ਜਾਂਦੇ ਆ, ਮੋਖ ਦੁਆਰ ਮੰਗੀ ਜਾਂਦੇ ਆ, ਪੰਡਿਤ ਜਿਹੜਾ ਮੂਰਖ ਹੈ ਉਸ ਟਾਈਮ ਦਾ। ਠੀਕ ਹੈ, ਇਹ ਸਾਰਾ ਸ਼ਲੋਕ ਹੀ ਇੱਦਾਂ ਲਿਖਿਆ ਹੋਇਆ ਵੀ ਆਹ ਹਾਲ ਲੋਕਾਂ ਦਾ ਹੋਇਆ ਪਿਆ। ਇੱਕ ਹੋਰ ਸ਼ਲੋਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜ੍ਹਿਆ ਨਾ ਹੋ। ਹੁਣ ਕਹਿੰਦੇ ਵੀ ਉਸ ਸਮੇਂ ਦੇ ਰਾਜੇ ਕੌਣ? ਰਾਜੇ ਸੀ, ਰਾਜੇ ਜਿਹੜੇ ਸ਼ੇਰ ਆ ਮੁਕੱਦਮ ਕੁੱਤੇ, ਉਹਨਾਂ ਦੇ ਜਿਹੜੇ ਅਹਿਲਕਾਰ ਨੇ ਬਿਊਰੋਕਰੈਟਸ ਨੇ ਉਹ ਕੁੱਤਿਆਂ ਵਾਲਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ। ਜਾਏ ਜਗਾਇਣ ਬੈਠੇ ਸੁੱਤੇ, ਉਹ ਸੁੱਤਿਆਂ ਬੈਠਿਆਂ ਨੂੰ ਜਾ ਕੇ ਉਠਾਲ ਲੈਂਦੇ ਨੇ। ਚਾਕਰ ਨਹਿੰਦਾ ਪਾਇਨ ਘਾਓ, ਉਹ ਕਹਿੰਦੇ ਜਿਹੜੇ ਅਹਿਲਕਾਰ ਹੈ ਉਹ ਨੌਂਦਰਾਂ ਆ ਉਹਨਾਂ ਦੀਆਂ, ਉਹ ਰਾਜੇ ਅਹਿਲਕਾਰਾਂ ਤੋਂ ਨੌਂਦਰਾਂ ਮਰਵਾਉਂਦੇ ਨੇ, ਲੋਕਾਂ ਦੇ ਜ਼ਖਮ ਕਰਦੇ ਨੇ ਜਾ ਕੇ। ਰੱਤ ਪਿੱਤ ਕੁੱਤੇ ਉਹ ਚੱਟ ਜਾਓ, ਉਹ ਫਿਰ ਉਹ ਚੱਟਦੇ ਨੇ, ਫਿਰ ਉਹਨਾਂ ਨੂੰ ਆਪਣੇ ਪਬਲਿਕ ਨੂੰ ਉਹ ਚੱਟਦੇ ਨੇ, ਖਾਂਦੇ ਨੇ, ਉਹਨਾਂ ਦਾ ਖੂਨ ਪੀਂਦੇ ਨੇ। ਇੱਦਾਂ ਰਾਜਿਆਂ ਨੇ ਜਿਹੜੀ ਆਪਣੀ ਐਡਮਿਨਿਸਟ੍ਰੇਸ਼ਨ ਚਲਾਈ ਹੋਈ ਆ। ਸੋ ਇੱਕ ਬਹੁਤ ਵੱਡਾ ਮੈਸੇਜ ਵੈਸੇ ਦੇ ਜਾਂਦੀ ਹੈ ਗਾਇਕੀ, ਬਹੁਤ ਵੱਡਾ ਮੈਸੇਜ ਜਿਹੜਾ ਆ ਉਹ ਅੰਕਿਤ ਕਰ ਦਿੰਦੀ। ਇਹ ਵੀ ਇੱਕ ਜਰਨਲਿਜ਼ਮ ਹੈ। ਜੇ ਉਸ ਟਾਈਮ ਦੇ ਅਸੀਂ ਹਾਲਾਤ ਦੇਖਣੇ ਹੋਣ 15ਵੀਂ ਸਦੀ ਦੇ 14ਵੀਂ ਸਦੀ ਦੇ, ਤਾਂ ਇਹ ਵੀ ਇੱਕ ਜਰਨਲਿਜ਼ਮ ਹੈ। ਅਸੀਂ ਇਹ ਬਾਣੀ ਪੜ੍ਹ ਕੇ ਉਸ ਟਾਈਮ ਦੇ ਰਾਜਿਆਂ ਦੇ ਅਹਿਲਕਾਰਾਂ ਦੇ ਬਿਊਰੋਕਰੈਸੀ ਦੇ ਲੋਕਾਂ ਦੇ ਅਸੀਂ ਹਾਲ ਦੇਖ ਸਕਦੇ ਹਾਂ। ਸੋ ਜਰਨਲਿਜ਼ਮ ਨੂੰ ਦਰਜ ਕਰਨਾ ਬਣਦਾ ਆ, ਜਰਨਲਿਸਟ ਨੂੰ ਦਰਜ ਕਰਨਾ ਬਣਦਾ ਆ ਉਸ ਸਮੇਂ ਦੇ ਹਾਲਾਤ। ਹੁਣ SYL ਦਾ ਆਇਆ ਕੰਮ, ਹੈ ਨਾ, ਇੱਥੇ ਆਉਂਦੇ ਹਾਂ ਭਾਜੀ। SYL ਨਾ ਜਦੋਂ ਪੰਜਾਬ ਦਾ ਜਿਹੜਾ ਪੂਰਾ ਦੌਰ ਮਤਲਬ 87-88 ਤੋਂ ਬਾਅਦ ਭਖਿਆ ਹੋਇਆ ਸੀ, ਅਤੇ ਰਾਜੀਵ ਗਾਂਧੀ ਨੇ ਬੜੇ ਪੁੱਠੇ ਕੰਮ ਕੀਤੇ ਨੇ। ਇਹ ਸਾਰਿਆਂ ਨੂੰ ਪਤਾ ਕਿ ਦਿੱਲੀ ਦੇ ਵਿੱਚ ਜੋ ਕਤਲੇਆਮ ਹੋਇਆ, ਸਾਰੇ ਭਾਰਤ ਦੇ ਵਿੱਚ ਹੋਇਆ, ਇਕੱਲੇ ਦਿੱਲੀ 'ਚ ਨਹੀਂ ਹੋਇਆ, ਉਹ ਰਾਜੀਵ ਗਾਂਧੀ ਦੀ ਦੇਣ ਸੀ। ਉਹਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਅੰਡਰ ਹੋਇਆ, ਠੀਕ ਹੈ, ਪ੍ਰਾਈਮ ਮਿਨਿਸਟਰ ਅਸੈਸੀਨੇਟ ਹੋਇਆ, ਕੋਈ ਗੱਲ ਨਹੀਂ, ਪਰ ਉਸ ਦੀ ਸਜ਼ਾ ਆਮ ਲੋਕਾਂ ਨੂੰ ਦਿੱਤੀ ਗਈ ਉਹਦੀ, ਔਰ ਉਹਦੇ ਬਿਆਨ ਐਡੇ ਐਡੇ ਆਏ ਹੋਏ ਨੇ, ਅਤੇ ਉਹਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਹੋਇਆ। ਉਹ ਸਾਰੀ ਜਿਹੜੀ ਫੰਡਿੰਗ ਹੈ ਲੋਕਾਂ ਨੂੰ ਮਰਵਾਉਣ ਦੀ, ਸਿੱਖਾਂ ਨੂੰ ਮਰਵਾਉਣ ਦੀ, ਪੰਜਾਬ ਦੇ ਵਿੱਚ ਹਿੰਦੂ ਸਿੱਖ 'ਚ ਪਾੜਾ ਪਾਉਣ ਦੀ, ਉਹ ਸਾਰੀ ਫੰਡਿੰਗ ਗਵਰਨਰਾਂ ਦੇ ਰਾਹੀਂ ਰਾਜੀਵ ਗਾਂਧੀ ਹੁਣੀ ਦਿੰਦੇ ਰਹੇ ਆ। ਬਹੁਤ ਲੋਕ ਮਰਵਾਏ ਨੇ ਉਹਨਾਂ ਨੇ, ਲੱਖਾਂ ਦੇ ਵਿੱਚ ਉਹਨਾਂ ਨੇ, ਪੰਜਾਬ ਦਾ ਨਹੀਂ ਹੋਰ ਵੀ ਕਿੱਤਿਆਂ ਦੇ ਵਿੱਚ ਲੋਕ ਮਰਵਾਏ ਨੇ, ਫਿਰ ਉਹ ਮਰਿਆ ਵੀ ਆਪ ਇਸੇ ਕਰਕੇ। ਪਰ ਉਹ ਡਰਿਆ ਇੰਨਾ ਸੀ, ਡਰ ਸੀਗਾ ਉਹਦਾ ਜਿਹੜਾ ਇਹ ਕਰਵਾ ਰਿਹਾ ਸੀ, ਅਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ, ਕਿਉਂਕਿ ਪੰਜਾਬ ਦੇ ਲੋਕ ਦੱਬਦੇ ਨਹੀਂ ਸੀਗੇ। ਤਾਂ ਉਸ ਨੇ ਸੰਤ ਲੌਂਗੋਵਾਲ ਦੇ ਨਾਲ ਸਮਝੌਤਾ ਕੀਤਾ, ਔਰ 11 ਪੁਆਇੰਟ ਜਿਹੜੇ ਨੇ ਸਮਝੌਤਾ ਹੋ ਕੇ ਆਏ ਆ। ਹੁਣ 11 ਪੁਆਇੰਟ ਜਾਂ ਸਮਝੌਤਾ ਹੋ ਕੇ ਆਏ, ਤਾਂ ਉਹਦੇ ਵਿੱਚ 11ਵਾਂ ਪੁਆਇੰਟ ਸੀਗਾ SYL ਨਹਿਰ, ਵੀ ਨਹਿਰ ਬਣੇਗੀ ਜਿਹੜੀ ਕਿ ਹਰਿਆਣੇ ਦੇ ਉਹਨਾਂ ਖਿੱਤਿਆਂ ਨੂੰ ਪਾਣੀ ਦੇਵੇਗੀ। ਇਹ ਨੈਗੋਸ਼ੀਏਸ਼ਨ ਪਾਰਟ ਸੀ। ਹੁਣ ਉਹਦੇ ਆਉਣ ਦੇ ਬਾਅਦ ਜਿਹੜੇ ਪਹਿਲੇ 10 ਪੁਆਇੰਟ ਸੀਗੇ, ਉਹਦੇ ਵਿੱਚ ਬਹੁਤ ਪੰਜਾਬ ਨੂੰ ਰਹਿਤਾਂ ਸੀਗੀਆਂ ਬੜਾ, ਉਹ ਤਾਂ ਕਿਸੇ 'ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਕੰਮ ਸ਼ੁਰੂ ਨਹੀਂ ਹੋਇਆ, ਨਹਿਰ ਪੈਂਦੇ ਸੱਟੇ ਹੀ ਉਹਨਾਂ ਨੇ ਸ਼ੁਰੂ ਕਰ ਲਈ। ਸੋ 11ਵੀਂ ਨਹਿਰ ਉਦੋਂ ਬਣਨੀ ਸੀ ਜਦੋਂ ਪਹਿਲੇ 10 ਪੁਆਇੰਟ ਹੋ ਜਾਂਦੇ। ਸੋ ਉਹਨਾਂ ਨੇ ਪਿੱਛੋਂ ਸ਼ੁਰੂ ਕੀਤਾ, ਜਾਣੀ ਕਿ ਲੁੱਟ ਦਾ ਕੰਮ ਸ਼ੁਰੂ ਕੀਤਾ। ਉੱਥੇ ਵੀ ਜਿਹੜੀ ਉਹਨਾਂ ਦੀ ਰਾਜੀਵ ਗਾਂਧੀ ਹੁਣਾਂ ਦੀ ਜਾਂ ਉਹਦੀ ਜਿਹੜੀ ਐਡਵਾਈਜ਼ਰੀ ਸੀ, ਉਹਦੀ ਜਿਹੜੀ ਫਾਊਲ ਪਲੇ ਆ ਉਹ ਪਲੇ ਕਰ ਰਿਹਾ ਸੀਗਾ, ਔਰ ਉਹ ਧੋਖਾ ਹੀ ਪੰਜਾਬ ਦੇ ਨਾਲ ਉਦੋਂ ਵੀ ਕਰ ਰਹੇ ਸੀਗੇ ਇੱਕ ਆੜ ਦੇ। ਇਸੇ ਕਰਕੇ ਸੰਤ ਲੌਂਗੋਵਾਲ ਨੂੰ ਆਪਣੀ ਜਾਨ ਗੁਆਉਣੀ ਪਈ, ਉਹ ਲੋਕਾਂ ਨੇ ਮਾਰਿਆ, ਕਿਉਂਕਿ ਤੁਸੀਂ ਪਾਣੀ ਤਾਂ ਲੁੱਟ ਕੇ ਲੈ ਕੇ ਜਾ ਰਹੇ ਹੋ, ਜਿਹੜੀ ਤੁਸੀਂ ਪੰਜਾਬ ਨੂੰ ਚੀਜ਼ਾਂ ਦੇਣੀਆਂ ਉਹ ਕੁਝ ਦਿੱਤੀਆਂ ਨਹੀਂ ਹੈਗੀਆਂ, ਰਹਿਤਾਂ, ਹੈ ਨਾ, ਉਹ ਕੁਛ ਵੀ ਨਹੀਂ ਦਿੱਤੀਆਂ, ਪਾਣੀ ਤੁਸੀਂ ਲੈ ਕੇ ਚੱਲੇ ਹੋ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਨਹਿਰ ਬਣਨ ਲੱਗ ਗਈ, ਅਤੇ ਉਹਨੂੰ ਰੋਕਣ ਵਾਸਤੇ ਇੱਕ ਤਾਂ ਸੰਤ ਲੌਂਗੋਵਾਲ ਨੂੰ ਮਾਰਿਆ ਗਿਆ, ਸ਼ਹੀਦੀ ਹੋਈ, ਹੈ ਨਾ, ਇਹ ਚਲੋ ਬੜੀ ਮਾੜੀ ਗੱਲ ਹੈ। ਹੁਣ ਹੈਗਾ ਬਲਵਿੰਦਰ ਜਟਾਣਾ ਕੌਣ ਹੈ, ਇਹ 23 ਜੁਲਾਈ 1990 ਦੇ ਵਿੱਚ ਨਾ 6:30 ਵਜੇ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਜਿਹੜਾ SYL ਦਾ ਦਫ਼ਤਰ ਸੀਗਾ ਉਸ ਦੇ ਵਿੱਚ ਗੋਲੀ ਚੱਲੀ ਸੀ, ਔਰ ਉੱਥੇ 4 ਸਿੰਘ ਪਹੁੰਚੇ ਜਿਨ੍ਹਾਂ ਵਿੱਚ ਬਲਵਿੰਦਰ ਜਟਾਣਾ ਅਤੇ ਚਰਨਜੀਤ ਸਿੰਘ ਚੰਨੀ ਸੀ, ਅਤੇ ਉਹਨਾਂ ਨੇ ਦੂਜੀ ਮੰਜ਼ਿਲ 'ਤੇ ਜਾ ਕੇ ਉਸ ਨਹਿਰ ਦੇ ਜਿਹੜੇ ਆਫਿਸਰ ਸੀ, ਉਸ ਨਹਿਰ ਦੇ ਜਿਹੜੇ ਮੇਨ ਬੰਦੇ ਸੀ ਜਿਹੜੇ ਰੁਕ ਨਹੀਂ ਸੀ ਰਹੇ, SM ਸਿੱਕਰੀ ਨੂੰ ਗੋਲੀ ਮਾਰ ਦਿੱਤੀ, ਅਤੇ ਹੋਰ ਵੀ ਕਈ ਮਾਰੇ ਗਏ, ਔਰ ਇਹ ਜ਼ਿੰਮੇਵਾਰੀ ਉਹਨਾਂ ਨੇ ਲਈ, ਔਰ ਉਸ ਇਹ ਰੁਕਿਆ ਉਦੋਂ ਕੰਮ ਜਦੋਂ ਇਹ ਗੋਲੀ ਚੱਲੀ, ਦਫ਼ਤਰ ਦੇ ਵਿੱਚ ਜਾ ਕੇ ਗੋਲੀ ਚੱਲੀ ਤਾਂ ਇਹ SYL ਨਹਿਰ ਰੁਕੀ। ਇਹ SYL ਦੀ ਨਹਿਰ ਦੀ ਜਿਹੜੀ ਨਾ ਬੈਕਗਰਾਊਂਡ ਇਸ ਲਹਿਜੇ ਨਾਲ ਜੁੜਦੀ ਆ ਕਿ 11 ਪੁਆਇੰਟ ਸੀਗੇ ਜਿਹੜੇ ਸਮਝੌਤੇ ਹੋਏ ਸੀ ਲੌਂਗੋਵਾਲ ਅਤੇ ਰਾਜੀਵ ਸਮਝੌਤੇ ਵਿੱਚ, ਤੇ ਪਹਿਲੇ ਦਸਾਂ ਤੇ ਕਿਸੇ ਤੇ ਕੰਮ ਨਹੀਂ ਸੀ ਹੋਇਆ, ਗਿਆਰਵੇਂ ਤੇ ਚੱਲ ਰਿਹਾ ਸੀ, ਤੇ ਲੋਕ ਇਹ ਕਹਿ ਰਹੇ ਸੀ ਕਿ ਬਾਕੀ ਗਿਆਰਾਂ ਤੇ ਗਿਆਰਾਂ ਇੱਕ ਪੈਕੇਜ ਆ ਤਾਂ ਹੋਣ ਦੇਣਾ ਇਹ ਕੰਮ, ਪਰ ਉਹ ਉਹਨਾਂ ਦੇ ਕੰਨ ਤੇ ਜੂ ਨਹੀਂ ਸੀ ਸਰਕਦੀ। ਇਸੇ ਕਰਕੇ ਸਿੱਧੂ ਗੀਤ ਦੇ ਵਿੱਚ ਕਹਿ ਰਿਹਾ ਕਿ ਪਾਣੀ ਦੇਣ, ਕਿਉਂਕਿ ਤੁਸੀਂ ਧੱਕੇ ਨਾਲ ਲੈ ਰਹੇ ਹੋ, ਉਹ ਧੱਕਾ ਕਰ ਰਹੇ ਸੀਗੇ ਉਸ ਵੇਲੇ ਵੀ ਰਾਜੀਵ ਗਾਂਧੀ ਹੋਣੀ, ਤਾਂ ਇਸ ਕਰਕੇ ਫਿਰ ਉਹ ਗਿਆਰਵਾਂ ਪੁਆਇੰਟ ਵੀ ਰੁਕਿਆ, ਫਿਰ ਗੋਲੀ ਨਾਲ ਧੱਕੇ ਦੇ ਨਾਲ ਧੱਕਾ ਚੱਲਿਆ ਫਿਰ। ਸੋ ਇਸ ਕਰਕੇ ਬਲਵਿੰਦਰ ਜਟਾਣੇ ਨੇ ਗੋਲੀ ਚਲਾਈ ਸੀ ਉਹਨੂੰ ਬੰਦ ਕਰਾਉਣ ਦੇ ਲਈ, ਤੇ ਉਹ ਐਸ ਵਾਈ ਐਲ ਨਹਿਰ ਦੇ ਵਿੱਚ ਹੁਣ ਵੀ ਡੇਕਾਂ ਚੱਲ ਰਹੀਆਂ ਨੇ, ਜਿਹੜੇ ਕਿ ਇਸ ਗਾਣੇ ਦੇ ਵਿੱਚ ਵੀ ਆ। ਸੋ ਇਸ ਨੂੰ ਪੂਰੇ ਕੰਟੈਕਸਟ ਦੇ ਵਿੱਚ ਸਮਝਣ ਦੀ ਲੋੜ ਹੈ ਐਸ ਵਾਈ ਐਲ ਮੁੱਦੇ ਨੂੰ, ਨਾ ਕਿ ਜੀ ਅਸੀਂ ਪਾਣੀ ਲੈ ਗਏ ਸੀ ਜੀ, ਕਿੱਦਾਂ ਲੈ ਗਏ ਸੀ, ਰੋਕਤਾ। ਉਹ ਹਰਿਆਣਾ ਵੀ ਆਪਣਾ ਹੀ ਹੈ, ਕੋਈ ਗੱਲ ਨਹੀਂ, ਪੰਜਾਬ ਆਪਣੇ ਸੋਰਟ ਆਊਟ ਕਰ ਸਕਦਾ ਆ, ਪਰ ਗੱਲ ਇਹ ਆ ਵੀ ਤੁਸੀਂ ਲੈ ਕੇ ਕੇਸ ਬੇਸ 'ਤੇ ਗਏ ਹੋ। ਇੱਕ ਤਾਂ ਹੈਗਾ ਵੀ ਭਾਜੀ ਤੁਹਾਡੇ ਫਰਿੱਜ ਦੇ ਵਿੱਚ ਸਬਜ਼ੀਆਂ ਪਈਆਂ, ਦਾਲਾਂ ਪਈਆਂ, ਤੁਹਾਤੋਂ ਇੱਕ ਬੰਦਾ ਆਉਂਦਾ ਆ, ਗੁਆਂਢੀ ਆਉਂਦਾ, ਕਹਿੰਦਾ ਭਾਈ ਸਾਹਿਬ ਮੈਂ ਨਾ ਮੈਨੂੰ ਲੋੜ ਹੈ, ਹੈ ਨਾ, ਮੈਨੂੰ ਸਬਜ਼ੀ ਦੇ ਦਿਓ, ਥੋੜ੍ਹੀ ਜਿਹੀ ਦਾਲ ਦੇ ਦਿਓ, ਤੁਹਾਡੇ ਫਰਿੱਜ 'ਚ ਵਾਧੂ ਹੈ। ਤੁਸੀਂ ਬੜੀ ਆਪਣੀ ਮਰਜ਼ੀ ਨਾਲ ਦਾਨ ਦੇ ਦਿੰਦੇ ਹੋ। ਇੱਕ ਬੰਦਾ ਆ ਕੇ ਤੁਹਾਡੇ ਚਪੇੜਾ ਮਾਰ ਕੇ ਤੁਹਾਡਾ ਫਰਿੱਜ ਖੋਲ੍ਹ ਕੇ ਕਹਿੰਦਾ ਮੈਂ ਤਾਂ ਲੈ ਕੇ ਜਾਣੀ ਆ ਡਾਂਗ ਦੇ ਨਾਲ, ਤੁਸੀਂ ਉਹਨੂੰ ਦੇ ਦੋਗੇ? ਇਹੀ ਧੱਕਾ ਆ।
ਮੈਂ ਤਾਂ ਕੋਈ ਵੀ ਸਾਡੇ ਫਰਿੱਜ 'ਚ ਕੋਈ ਚੀਜ਼ ਮੰਗਣ ਆਉਂਦਾ ਹੁੰਦਾ ਸੀ, ਮੈਂ ਕਿਹਾ ਸਾਡੇ ਕੋਲ ਚੀਜ਼ ਲੈ ਜਾ ਬਸ਼ੱਕ, ਪਰ ਇਹਦਾ ਸੰਗੀਤ ਜ਼ਰੂਰ ਸੁਣ ਕੇ ਜਾਈ।
ਠੀਕ, ਉਹ ਰਾਗ ਵੀ ਸੁਣਾਉਂਦੇ ਆ। ਅਤੇ ਗੱਲ ਜਿਹੜੀ ਇਹ ਚੱਲ ਰਹੀ ਸੀ ਵੀ ਸਾਡੇ ਨਾਲ ਨਵੀਂ ਪੱਡਾ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁਰਪ੍ਰੀਤ ਗਿੱਲ ਵੀ ਕਹਿ ਰਹੇ ਨੇ, ਕਹਿੰਦੇ ਕਿ ਆਪਣੇ ਲੋਕਾਂ ਦਾ ਬੌਧਿਕ ਲੈਵਲ ਬਹੁਤ ਥੱਲੇ ਆ, ਕੋਈ ਰਿਸਰਚ ਕਰਕੇ ਨਹੀਂ ਰਾਜ਼ੀ ਨਹੀਂ, ਅਤੇ ਹੱਲਾ ਹੱਲਾ ਕਰਕੇ ਇੱਕ ਪਾਸੇ ਹੋ ਜਾਂਦੇ ਨੇ, ਜੇਕਰ ਕੋਈ ਸਵਾਲ ਕਰੇ ਤਾਂ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਬਿਲਕੁਲ ਸਹੀ ਗੱਲ ਹੈ, ਅਤੇ ਜਿਹੜੀ ਰਿਸਰਚ ਕਰਕੇ ਤੁਹਾਨੂੰ ਹੁਣ ਦੱਸ ਰਹੇ ਹਾਂ ਕਿ ਅਸਲ 'ਚ ਇਹ ਅਸੀਂ ਪੜ੍ਹਿਆ ਨਹੀਂ ਕਿਤੇ, ਜਟਾਣੇ ਵਾਲੀ ਗੱਲ ਸਾਨੂੰ ਪਤਾ ਸੀ ਸਾਰੀ, ਪਰ ਆ ਡੇਟ ਟਾਈਮ ਤਾਂ ਹੁਣ ਮੈਂ ਪੜ੍ਹਿਆ ਆ, ਪਰ ਜਿਸ ਮੁੱਦੇ 'ਤੇ ਇਹ ਐੱਸ ਵਾਈ ਐੱਲ ਫੀਲਿੰਗ 'ਚ ਬਣੀ ਸੀ ਸੰਤ ਲੌਂਗੋਵਾਲ, ਅਸੀਂ ਉੱਥੇ ਹੀ ਸੀ, ਪੰਜਾਬ 'ਚ ਹੀ ਸੀ, ਮੈਂ ਦਸਵੀਂ 'ਚ ਪੜ੍ਹਦਾ ਸੀ ਜਦੋਂ ਸੰਤ ਲੌਂਗੋਵਾਲ ਨੂੰ ਮਾਰਿਆ, ਅਸੀਂ ਸਾਰੇ ਹੀ ਪੜ੍ਹਦੇ ਸੀ ਉਹ ਆਰਟੀਕਲ, ਸਾਰਾ ਹੀ ਪੜ੍ਹਿਆ ਵੀ ਗੱਲ ਕੀ ਹੋ ਰਹੀ ਸੀ। ਇਹ ਰਾਜੀਵ ਗਾਂਧੀ ਦਾ ਫਾਊਲ ਪਲੇ ਸੀਗਾ ਸਾਰਾ ਹੀ ਜਿਹੜਾ ਚੱਲ ਰਿਹਾ ਸੀ ਪਿੱਛੋਂ, ਉਹ ਇੱਕ ਪਹਿਲਾਂ ਸਮਝੌਤਾ ਹੋ ਚੁੱਕਾ ਸੀ ਐੱਸ ਵਾਈ ਐੱਲ ਦਾ, ਅਤੇ ਉਹਨੂੰ ਇੰਪਲੀਮੈਂਟ ਹੋ ਰਿਹਾ ਸੀਗਾ ਉਦੋਂ, ਅਤੇ ਬਾਕੀ ਪੁਆਇੰਟ ਕੋਈ ਇੰਪਲੀਮੈਂਟ ਨਹੀਂ ਸੀ ਹੋ ਰਿਹਾ। ਸੋ ਜਿੱਥੇ ਤਾਂ ਲੁੱਟ ਦਾ ਮਾਮਲਾ ਸੀ ਪੰਜਾਬ ਦੇ ਵਿੱਚੋਂ, ਉੱਥੇ ਤਾਂ ਨਹਿਰਾਂ ਵੀ ਬਣ ਰਹੀਆਂ ਸੀ, ਸਾਰਾ ਕੁਝ ਬਣ ਰਿਹਾ, ਜਿੱਥੇ ਪੰਜਾਬ ਦੇ ਹੱਕ ਜਾਂ ਪੰਜਾਬ ਨੂੰ ਕੋਈ ਚੀਜ਼ ਦੇਣੀ ਸੀ ਉੱਥੇ ਸਰਕਾਰ ਵੀ ਨਹੀਂ ਸੀ ਟਿਕਣ ਦਿੰਦੇ। ਦੇਖ ਲਓ ਵੀ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਗਿਆਨੀ ਸੰਤੋਖ ਸਿੰਘ ਜੀ ਨੂੰ ਵੀ ਕੱਲ੍ਹ ਨੂੰ ਪੁੱਛਾਂਗੇ, 90 ਤੱਕ ਕਹਿ ਲਓ ਕਿ ਸੰਨ 2000 ਤੱਕ ਸੈਂਟਰ ਸਰਕਾਰ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ ਰਹਿਣ ਦਿੱਤੀ। ਜਦੋਂ ਅਕਾਲੀ ਦਲ ਬਣਦੀ ਸੀ, ਤੋੜ ਬਣਦਾ ਸੀ ਪਬਲਿਕ ਦੀ, ਲੋਕਾਂ ਦੀ, ਉੱਥੇ ਐਮਰਜੈਂਸੀ ਲਾ ਕੇ ਉੱਥੇ ਪ੍ਰੈਜੀਡੈਂਟ ਰੂਲ ਲਾ ਕੇ ਉਹ ਸਰਕਾਰ ਤੋੜ ਦਿੰਦੇ ਸੀ, ਕੋਈ ਚੱਲਣੀ ਨਹੀਂ ਦਿੱਤੀ ਉਹਨਾਂ ਨੇ ਸਰਕਾਰ, ਬੰਦੇ ਭੰਨ ਲੈਣੇ। ਸੋ ਇਹ ਜਿਹੜਾ ਲੁੱਟ ਪੁੱਕ ਸੁੱਟ ਦਾ ਜਿਹੜਾ ਮਾਮਲਾ, ਜਦੋਂ ਕਾਂਗਰਸ ਸਰਕਾਰ ਆਉਂਦੀ ਸੀ ਉਹ ਪੂਰਾ ਟਾਈਮ ਕੱਢਦੀ ਸੀ। ਸੋ ਇੱਕ ਵਨ ਸਾਈਡਡ ਜਿਹੜਾ ਆ ਉਹ ਹੁਣ ਕਿਉਂ ਸਾਰੇ ਕਹਿੰਦੇ ਆ ਵੀ ਕਾਂਗਰਸ ਮੁਕਤ ਭਾਰਤ ਕਰਨਾ ਹੈ, ਕਿਉਂਕਿ ਕਾਂਗਰਸ ਦੀ ਇਹ ਪੋਲਿਸੀ ਰਹੀ ਹੈ ਸ਼ੁਰੂ ਤੋਂ ਹੀ, ਉਹਨਾਂ ਨੇ ਕਿਸੇ ਨੂੰ ਰਾਜ ਹੋਰ ਕਰਨਾ ਹੀ ਨਹੀਂ ਦੇਣਾ। ਹੁਣ ਵੀ ਤੁਸੀਂ ਦੇਖ ਲਓ, ਮੇਰੀ ਆਪਣੀ ਓਬਜ਼ਰਵੇਸ਼ਨ ਹੈ, ਹੋ ਸਕਦਾ ਤੁਸੀਂ ਮੇਰੇ ਅਗੇਂਸਟ ਵੀ ਬੋਲੋ, ਕਿ ਜਦੋਂ ਤਾਂ ਕਾਂਗਰਸ ਦਾ ਜਿਸ ਸੂਬੇ ਦੇ ਵਿੱਚ ਰਾਜ ਹੁੰਦਾ ਆ ਉੱਥੇ ਕੋਈ ਦੰਗਾ ਨਹੀਂ ਹੁੰਦਾ, ਉੱਥੇ ਕੋਈ ਅਰਾਜਕਤਾ ਨਹੀਂ ਵਾਪਰਦੀ, ਬਹੁਤ ਘੱਟ ਵਾਪਰਦੀ ਆ। ਜਿੱਦਾਂ ਹੀ ਉਹ ਹਾਰ ਜਾਂਦੇ ਨੇ ਉਹਦੇ ਥਾਂ ਕੋਈ ਹੋਰ ਸਰਕਾਰ ਆ ਜਾਂਦੀ ਆ, ਮੰਨ ਲਓ ਅਕਾਲੀ ਦਲ ਆ ਗਈ, ਕੋਈ ਸ਼ਿਵ ਸੈਨਾ ਆ ਗਈ, ਕੋਈ ਆ ਗਈ ਹੋਰ, BJP ਆ ਗਈ, ਉਸ ਸੂਬੇ ਦੇ ਵਿੱਚ ਦੰਗੇ ਕਿੱਦਾਂ ਹੋਣ ਲੱਗ ਪੈਂਦੇ ਆ ਫਿਰ ਇੱਕਦਮ, ਕਿਉਂਕਿ ਉੱਥੇ ਇਹਨਾਂ ਦੀ ਆਦਤਾਂ ਪਈਆਂ ਹੋਈਆਂ ਨੇ ਕਿ ਦੰਗੇ ਕਰਾ ਕੇ, ਐਮਰਜੈਂਸੀ ਲਾ ਕੇ ਜਾਂ ਪ੍ਰੈਜੀਡੈਂਟ ਰੂਲ ਲਾਗੂ ਕਰਨਾ, ਇਹਨਾਂ ਦੀ ਸਰਕਾਰ ਤੋੜਨੀ ਆ। ਬਲੇਮ ਕਿੱਥੇ ਲੱਗਦਾ ਆ? ਬਲੇਮ ਦੰਗਿਆਂ ਦਾ ਕਿੱਥੇ ਲੱਗਦਾ? ਬਲੇਮ ਉੱਥੇ ਲੱਗਣਾ ਜਿਹਦਾ ਚੀਫ ਮਿਨਿਸਟਰ ਹੋਵੇ। ਸੋ ਜੇ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਹੈ, ਬਲੇਮ ਉੱਥੇ ਲੱਗਣਾ। ਜੇ ਬਾਦਲ ਪੰਜਾਬ ਦਾ ਚੀਫ ਮਿਨਿਸਟਰ, ਬਲੇਮ ਉੱਥੇ ਲੱਗਣਾ। ਕਦੇ ਕਾਂਗਰਸ ਦੇ ਰਾਜ 'ਚ ਵੀ ਦੰਗੇ ਹੋਏ ਨੇ? ਹੋਣੇ ਹੀ ਨਹੀਂ, ਕਿਉਂਕਿ ਉਹਨਾਂ ਦੀ ਸਰਕਾਰ ਹੈ। ਇਹ ਇੱਕ ਬਹਾਨਾ, ਪ੍ਰੀਟੈਕਸਟ ਮੰਨਿਆ ਜਾਂਦਾ ਦੰਗੇ ਕਰਾ ਕੇ ਪ੍ਰੈਜੀਡੈਂਟ ਰੂਲ ਲਾਗੂ ਕਰੋ। ਇਹ ਓਪਨ ਸੀਕਰਟ ਹੈ, ਸਾਰਿਆਂ ਨੂੰ ਹੀ ਪਤਾ ਹੈ ਕਿ ਦੰਗੇ ਕੌਣ ਕਰਵਾਉਂਦਾ ਆ, ਦੰਗਿਆਂ ਦਾ ਮਾਸਟਰ ਕੌਣ ਹੈ। ਜੇ ਦੇਖਿਆ ਜਾਵੇ ਜਿਹੜੇ ਪਹਿਲਾਂ ਪਿਸ਼ਾਵਰ 'ਚ ਦੰਗੇ ਹੋਏ ਸੀ, ਜਿੱਥੋਂ 1947 ਦਾ ਸ਼ੁਰੂ ਹੋਇਆ, ਜਿਹੜੇ ਇੰਨੇ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ, ਸਿੱਖ ਉਹ ਕਿਹਨੇ ਕਰਾਏ ਸੀ? ਉਹ BJP ਨੇ ਕਰਾਏ ਸੀ, ਉਹ ਅਕਾਲੀ ਦਲ ਨੇ ਕਰਵਾਏ ਸੀ, ਉਹ ਸ਼ਿਵ ਸੈਨਾ ਨੇ ਕਰਵਾਏ ਸੀ। ਉਦੋਂ ਕੌਣ ਸੀ? ਉਦੋਂ ਤਾਂ ਕਾਂਗਰਸ ਹੀ ਸੀ ਸਾਰਾ ਕੁਛ, ਠੀਕ ਹੈ ਨਾ। ਸੋ ਇਸ ਕਰਕੇ ਇਹ ਪਿੱਛੋਂ ਬਲੱਡ 'ਚ ਚੱਲਿਆ ਆਉਂਦਾ, ਡੀ ਐੱਨ ਏ 'ਚ ਵੜ ਗਿਆ ਕਾਂਗਰਸ ਦੀ ਦੇ ਵਿੱਚ ਇਹ ਸਾਰਾ ਕੁਛ। ਸੋ ਮੈਂ ਕਾਂਗਰਸ ਦੇ ਉਲਟ ਇਸ ਕਰਕੇ ਹਾਂ ਉਹਨਾਂ ਦੀ ਪੋਲਸੀਆਂ ਕਰਕੇ, ਪਰ ਕਈ ਕਾਂਗਰਸ ਦੇ ਬੰਦੇ ਬਹੁਤ ਮਤਲਬ ਵਧੀਆ ਹੈ, ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤੇ ਆ। ਡਾਕਟਰ ਮਨਮੋਹਨ ਸਿੰਘ ਹੈ, ਕੈਰੋਂ ਸਾਹਿਬ ਹੈ, ਉਹਨਾਂ ਨੇ ਬੜੇ ਵਧੀਆ ਕੰਮ ਪੰਜਾਬ ਦੇ ਕੀਤੇ ਨੇ, ਸੋ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ। ਪਰ ਜਿਨ੍ਹਾਂ ਨੇ ਮਤਲਬ ਕਮੀਨਗੀਆਂ ਕੀਤੀਆਂ ਨੇ ਉਹਨਾਂ ਨੂੰ ਬਖਸ਼ਣਾ ਨਹੀਂ ਬਣਦਾ। ਹੁਣ ਇੱਧਰ ਬਾਦਲ ਸਾਹਿਬ ਦੀ ਗੱਲ ਕਰੀਏ, ਇਹਨਾਂ ਨੇ ਜਿਹੜੇ ਕੰਮ ਚੰਗੇ ਕੀਤੇ ਕੀਤੇ ਆ, ਪਰ ਇਹਨਾਂ ਦੀ ਜਿਹੜੀ ਪੋਲਿਸੀ ਮਾੜੀ ਆ ਉਹ ਵੀ ਅਸੀਂ ਭੰਡਦੇ ਹਾਂ, ਉਹ ਵੀ ਗਲਤ ਕੰਮ ਕੀਤੇ ਨੇ। ਖੈਰ ਇਹ ਤਾਂ ਸੀ ਐੱਸ ਵਾਈ ਐੱਲ ਦਾ ਮੁੱਦਾ। ਅਤੇ ਗੀਤ ਦੀ ਜਿਹੜੀ ਤਸਵੀਰ ਆ ਭਾਜੀ, ਗੀਤ ਇਹ ਤਾਂ ਬਹੁਤ ਜ਼ਿਆਦਾ ਹਿੱਟ ਹੋਇਆ ਆ ਸਿੱਧੂ ਦੀ ਮੌਤ ਕਰਕੇ, ਇਹ ਇੱਕ ਸਿੰਪਥੀ ਵੀ ਵਿਊਅਰਸ਼ਿਪ ਉਹਨੂੰ ਮਿਲਣੀ ਆ, ਲਿਸਨਰਸ਼ਿਪ ਬਹੁਤ ਮਿਲਣੀ ਦੁਨੀਆ ਦੇ ਵਿੱਚ, ਉਸਦੀ ਜਿਹੜਾ ਟ੍ਰੈਂਡ ਹੈ ਉਹ ਹੋਣਾ ਆ, ਠੀਕ ਹੈ। ਪਰ ਜੇ ਉਹ ਜਿਉਂਦਾ ਹੁੰਦਾ ਅਤੇ ਇਹ ਗੀਤ ਗਾਉਂਦਾ, ਇਹ ਵੈਸੇ ਫਿਰ ਵੀ ਮਿਲਣਾ ਸੀ ਕਿਉਂਕਿ ਇਹ ਕਾਂਗਰਸ ਦੇ ਉਲਟ ਜਾਂਦਾ ਆ, ਅਤੇ ਉਹਦਾ ਕਾਂਗਰਸ ਨਾਲ ਤੋੜ ਵਿਛੋੜ ਹੋਣਾ ਸੀਗਾ, ਉਹਨੂੰ ਚੱਕ ਕੇ ਅੰਦਰ ਵੀ ਦੇਣਾ ਸੀ, ਉਹ 'ਤੇ ਕੇਸ ਵੀ ਚੱਲਣੇ ਸੀ, ਹੈ ਨਾ। ਉਹਨੇ ਇਹ ਜਿਹੜਾ ਉਹਦਾ ਜਿਹੜਾ ਕੱਦ ਕਾਠ ਹੈ, ਉਹਦਾ ਜਿਹੜਾ ਪੋਲੀਟੀਕਲ ਹੈ, ਉਹ ਹੋਰ ਵੱਡਾ ਹੋਣਾ ਸੀ। ਉਹਨੇ ਸਾਲ ਦੋ ਸਾਲ ਜੇਲ੍ਹਾਂ 'ਚ ਵੀ ਰਹਿਣਾ ਸੀ, ਉਹਦੇ 'ਤੇ ਕੇਸ ਵੀ ਚੱਲਣੇ ਸੀ। ਸੋ ਉੱਥੇ ਉਹ ਕਾਂਗਰਸ ਨਾਲ ਛੁੱਟ ਕੇ ਉਹ ਇੱਕ ਇਹੋ ਜਿਹੀ ਪਾਵਰ ਬਣਨੀ ਸੀ ਸਿੱਧੂ ਮੂਸੇਵਾਲਾ, ਕਿ ਉਹ ਇੰਡੀਪੈਂਡੈਂਟਲੀ ਉਹਦੀ ਫੋਲੋਇੰਗ ਬਹੁਤ ਹੋ ਜਾਣੀ ਸੀ, ਅਤੇ ਹੋ ਸਕਦਾ ਉਹ ਚੌਥਾ ਬਦਲ ਪਾਰਟੀ ਲੈ ਕੇ ਆਉਂਦਾ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ। ਇਸ ਕਰਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਵੀ ਉਹ ਵੀ ਨਹੀਂ ਸੀ ਇਹ ਗੱਲ ਭੁਗਤਣੀ, ਕਿਸੇ ਵੀ ਪਾਰਟੀ ਦੇ ਹੱਕ 'ਚ ਗੱਲ ਭੁਗਤਦੀ ਨਹੀਂ ਇਸ ਗੀਤ ਦੇ ਰਾਹੀਂ। ਸੋ ਉਹ ਚੌਥਾ ਬਦਲ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਸ ਗੀਤ ਦੇ ਰਾਹੀਂ, ਪਰ ਅਨਫੋਰਚੁਨੇਟਲੀ ਉਸਦੀ ਜਿਹੜੀ ਮੌਤ ਹੈ ਇਸ ਤੋਂ ਪਹਿਲਾਂ ਹੋ ਜਾਂਦੀ ਆ। ਭਾਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ, ਵੀ ਜੇ ਇਹ ਗੀਤ ਉਹ ਹੁੰਦਾ ਤਾਂ ਇਹ ਗੀਤ ਆਉਂਦਾ ਤਾਂ ਕੀ ਚੌਥਾ ਫਰੰਟ ਖੜਾ ਹੋ ਸਕਦਾ ਸੀ ਪੰਜਾਬ 'ਚ?
ਬਿਲਕੁਲ ਬਿਲਕੁਲ ਅਮਰੀਕ, ਚੌਥਾ ਫਰੰਟ ਖੜਾ ਹੋ ਸਕਦਾ ਸੀ। ਚੌਥੇ ਫਰੰਟ ਦੇ ਵਿੱਚ ਦੀਪ ਸਿੱਧੂ ਵੀ ਹੋ ਸਕਦੇ ਸੀ, ਚੰਗੇ ਬੁਲਾਰੇ ਸੀ, ਚੰਗੀ ਸੋਚ ਰੱਖਦੇ ਸੀ, ਪੰਥਕ ਗੱਲਾਂ ਦੇ ਵਿੱਚ ਉਹਨਾਂ ਦੀ ਕਾਫੀ ਇੱਛਾ ਸੀ ਆਪਣੇ ਪੰਥ ਨੂੰ ਉੱਪਰ ਚੱਕਣ ਦੇ ਲਈ। ਅਤੇ ਇਹ ਵੀ ਸਿੱਧੂ ਮੂਸੇਵਾਲਾ ਵੀ ਉਸੇ ਲਾਈਨ 'ਤੇ ਚੱਲ ਰਿਹਾ ਸੀ, ਹਾਲਾਂਕਿ ਕਾਂਗਰਸ ਦੇ ਵੱਲੋਂ ਚੋਣ ਲੜੀ ਆ, ਲੇਕਿਨ ਇੱਕ ਉਹਦੀ ਛਵੀ ਜਿਹੜੀ ਸੀ ਉਹ ਥੋੜ੍ਹੀ ਜਿਹੀ ਸਾਫ਼ ਸੁਥਰੀ ਲੱਗਦੀ ਆ, ਕਿਉਂਕਿ ਜਿੱਦਾਂ ਉਹਦੀ ਸੋਚ, ਕਈ ਵਾਰੀ ਉਹਦੀਆਂ ਇੰਟਰਵਿਊ ਵੀ ਸੁਣੀਆਂ ਆ, ਉਹ ਤਾਂ ਮੌਤ ਤੋਂ ਬਾਅਦ ਪਹਿਲਾਂ ਤਾਂ ਨਹੀਂ ਫੋਲੋ ਕਰਦੇ ਸੀ, ਲੇਕਿਨ ਹੁਣ ਉਹਦੇ ਜਾਣ ਤੋਂ ਬਾਅਦ ਉਹਦੀਆਂ ਕਈ ਇੰਟਰਵਿਊਜ਼ ਵੀ ਸੁਣੀਆਂ, ਅਤੇ ਉਹਦੇ ਵੀ ਇੰਟਰਵਿਊ ਸੁਣਨ ਤੋਂ ਬਾਅਦ ਲੱਗਦਾ ਕਿ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ, ਸ਼ੁਭਦੀਪ ਦੀ ਪਰਸਨੈਲਿਟੀ ਦੇ ਵਿੱਚ ਕਾਫ਼ੀ ਨਿਖਾਰ ਸੀ, ਉਹਦੀ ਸੋਚ ਜਿਹੜੀ ਸੀ ਨਾ ਉਹ ਇੰਨੀ ਮਾੜੀ ਨਹੀਂ ਸੀ, ਸਿੱਧੀ ਸਾਦੀ ਸੋਚ ਦਾ ਬੰਦਾ ਸੀ। ਗਾਣੇ ਚਲੋ ਜਿੱਦਾਂ ਵੀ ਗਾਏ ਆ, ਉਹ ਜਿੱਦਾਂ ਤੁਸੀਂ ਕਿਹਾ ਹੈ ਕਿ ਅੱਜ ਕੱਲ੍ਹ ਜਿਹੜੀ ਜਨਤਾ ਸੁਣਦੀ ਵੀ ਨਹੀਂ ਜਿਸ ਵੇਲੇ ਤੁਸੀਂ ਚੰਗੇ ਗਾਣੇ ਗਾਉਂਦੇ ਆ, ਜੇ ਤੁਸੀਂ ਗਾਣੇ ਥੋੜ੍ਹੇ ਚੱਕਵੇਂ ਜਿਹਾ ਗਾਉਂਦੇ ਆ, ਥੋੜ੍ਹੀ ਜਿਹੀ ਟਿਊਨ ਦੇ ਵਿੱਚ ਥੋੜ੍ਹੀ ਜਿਹੀ ਗਰਜ ਹੁੰਦੀ ਆ, ਤੁਸੀਂ ਥੋੜ੍ਹਾ ਗੱਜ ਕੇ ਗਾਉਂਦੇ ਆ, ਤਾਂ ਉਹਨੂੰ ਸੁਣਨ ਦੀ ਕੋਸ਼ਿਸ਼ ਕਰਦੇ ਆ ਲੋਕ। ਅਤੇ ਵੈਸੇ ਇਹ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈ, ਇੱਕ ਬਦਲ ਜ਼ਰੂਰ ਪੇਸ਼ ਕਰ ਸਕਦੇ ਸੀ ਅਗਰ ਉਹ ਇਸ ਦੁਨੀਆ 'ਤੇ ਹੁਣ ਤੱਕ ਰਹਿੰਦੇ। ਜਾਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਸੀ, ਲੇਕਿਨ ਇੱਕ ਬਦਲ ਜ਼ਰੂਰ ਪੇਸ਼ ਕਰ ਸਕਦੇ ਸੀ ਜੀ ਇਹ ਬੰਦੇ।
ਨਹੀਂ, ਮੈਨੂੰ ਲੱਗਦਾ ਉਹ ਇੱਧਰ ਨੂੰ ਜਾ ਰਿਹਾ ਸੀ ਇਸ ਗੀਤ ਦੇ ਰਾਹੀਂ, ਕਿ ਇੱਕ ਸਾਰੀਆਂ ਪਾਰਟੀਆਂ ਨੂੰ ਤਰਸਕਾਰ ਕੇ, ਮੁੱਦਿਆਂ ਦੀ ਗੱਲ ਕਰਕੇ, ਮੁੱਦਿਆਂ ਨੂੰ ਗੀਤਾਂ ਨੇ, ਉਹਦੇ ਕੋਲ ਇੱਕ ਬਹੁਤ ਵੱਡੀ ਪਾਵਰ ਸੀਗੀ ਆਪਣੀ ਗੀਤ ਸੰਗੀਤ ਫੋਲੋਇੰਗ ਜਿਹੜੀ ਕਿ ਉਹਦੇ ਮਗਰ ਉਹ ਕਰ ਸਕਦੇ। ਖੈਰ ਅਜਮੇਰ ਸਿੰਘ ਜੀ ਸਾਡੇ ਕੈਨਵਰ ਵਾਲੇ ਜੁੜੇ ਨੇ, ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਬੰਗਾਲ ਅਨਿਆਂ ਦੇ ਵਿਰੁੱਧ ਖੜ੍ਹਨ ਵਾਲੇ ਲੋਕਾਂ ਦੇ ਸੂਬੇ ਹਨ। ਬੰਗਾਲ ਦਿਮਾਗੀ ਹੋਣ ਕਰਕੇ ਵੰਡ ਵਿਰੁੱਧ ਇੱਕਜੁੱਟ ਹੁੰਦਾ ਰਿਹਾ, ਧਰਮ ਦੇ ਨਾਂ 'ਤੇ ਵੰਡੇ ਜਾਣ ਤੋਂ ਬਚਦਾ ਰਿਹਾ। ਪੰਜਾਬ ਦੇ ਅਨਿਆਂ ਵਿਰੁੱਧ ਸੰਘਰਸ਼ ਨੂੰ ਧਾਰਮਿਕ ਬਣਾ ਕੇ ਸਾਬੋਤਾਜ ਕੀਤਾ ਜਾਂਦਾ ਰਿਹਾ ਹੈ। ਕਪੂਰੇ ਮੋਰਚੇ ਨੂੰ ਧਰਮ ਯੁੱਧ ਮੋਰਚਾ ਬਣਾਉਣਾ, ਦਰਬਾਰ ਸਾਹਿਬ ਨੂੰ ਸਵੈ ਰੱਖਿਆ ਵਾਸਤੇ ਕੇਂਦਰ ਬਣਾਉਣਾ, ਬੇਅਦਬੀ ਵਾਸਤੇ ਨਿਆਂ ਵਾਸਤੇ ਬਰਗਾੜੀ ਮੋਰਚਾ ਲਮਕਾਉਣਾ ਉਠਾਉਣਾ, ਸਭ ਸਬੂਤ ਹਨ ਪੰਜਾਬ ਨੂੰ ਫੇਲ ਕਰਨ ਦੇ। ਲੋਕ ਨਿਆਂ ਮੰਗਦੇ ਹਨ, ਆਸ ਜਦ ਪੂਰੀ ਨਹੀਂ ਹੁੰਦੀ ਤਾਂ ਪਹਿਲੇ ਨੂੰ ਰੱਦ ਕਰ ਦਿੰਦੇ ਹਨ। ਲੋਕ ਤਵਸ ਵੀ ਨਹੀਂ ਹਨ, ਪਰ ਬੰਗਾਲ ਵਾਂਗ ਸੋਚ ਵਿਚਾਰ ਘੱਟ ਹੀ ਕਰਦੇ ਨੇ। ਬਹੁਤ ਵਧੀਆ ਵਿਚਾਰ ਜੀ ਤੁਹਾਡੇ, ਸਤਿਕਾਰ ਹੈ ਜੀ ਤੁਹਾਡਾ। ਅਤੇ ਨਵੀਂ ਪੱਡਾ ਕਹਿ ਰਹੇ ਨੇ ਕਿ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਹੀ ਵਾਜ਼ ਅ ਡਬਲ ਪਰਸਨੈਲਿਟੀ। ਹਾਂਜੀ, ਅਸੀਂ ਕਹਿੰਦੇ ਹਾਂ ਕਿ ਉਹ ਹਜੇ ਮੈਚਿਓਰ ਨਹੀਂ ਸੀਗਾ, ਉਹ ਸੁਣਦਾ ਸੀ, ਕਦੇ ਕਿਸੇ ਦੀ ਸੁਣਦਾ ਸੀ, ਕਦੇ ਕਿਸੇ ਦੀ ਸੁਣਦਾ ਸੀ, ਤਾਂ ਉਹਦੀ ਜੋ ਥੋੜ੍ਹੀ ਜਿਹਾ ਕਨਫਿਊਜ਼ਨ ਦਿਖਾਈ ਦੇ ਰਹੇ ਸੀ। ਗੁਰਪ੍ਰੀਤ ਗਿੱਲ ਕਹਿ ਰਹੇ ਨੇ ਕਿ ਆਪਣੇ ਲੋਕ ਹਰੇਕ ਮਹੀਨੇ ਨਵਾਂ ਹੀਰੋ ਬਣਾਉਂਦੇ ਹਨ, ਭਾਈ ਦਲਜੀਤ ਸਿੰਘ ਦੀ ਇੰਟਰਵਿਊ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਬੰਦਾ ਇੱਕ ਗਲਤੀ ਕਰੇ ਸਹੀ ਅਸੀਂ ਇੱਕਦਮ ਲੀਕ ਮਾਰ ਦਿੰਦੇ ਹਾਂ। ਬੱਬੂ ਮਾਨ ਅਤੇ ਹੋਰ ਗਾਇਕ ਆਪਣੀ ਇੰਟਰਵਿਊ ਵਿੱਚ ਪੰਜਾਬ ਦੇ ਮੁੱਦੇ ਚੁੱਕਦੇ ਰਹੇ ਹਨ, ਪਰ ਉਹ ਸਭ ਭੁੱਲ ਜਾਈਦਾ। ਜੇ ਕਿਸੇ ਨੂੰ ਯਾਦ ਹੋਵੇ ਤਾਂ ਬੱਬੂ ਮਾਨ ਨੇ ਹਵਾਏ ਫਿਲਮ ਵੀ ਕੀਤੀ ਸੀ, ਅਮਿਤੋਜ ਮਾਨ ਨੇ ਪੱਲਿਓਂ ਪੈਸੇ ਲਾ ਕੇ ਬਣਾਈ ਸੀ, ਹੰਸ ਰਾਜ ਹੰਸ ਨੇ ਉਸ ਵੇਲੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਸ ਵੇਲੇ ਗਾਉਣ ਦੀ ਹਿੰਮਤ ਕੀਤੀ ਸੀ ਜਦੋਂ ਝੂਠੇ ਪੁਲਿਸ ਮੁਕਾਬਲੇ ਚੱਲ ਰਹੇ ਸੀ। ਰਣਜੀਤ ਬਾਵੇ ਨੇ ਭਾਈ ਜੁਗਰਾਜ ਸਿੰਘ ਤੂਫਾਨ ਦਾ ਕਿਰਦਾਰ ਨਿਭਾਇਆ ਸੀ, ਅਸੀਂ ਉਸ ਨੂੰ ਕਿੰਨਾ ਕੁ ਸਨਮਾਨ ਦੇ ਦਿੱਤਾ। ਦੀਪ ਸਿੱਧੂ ਸਹੀ ਕਹਿੰਦਾ ਸੀ ਕਿ ਅਸੀਂ ਲੋਕ ਬਰਸੀਆਂ ਜੋਗੇ ਹੀ ਹਾਂ, ਜੇਕਰ ਐਸ ਵਾਈ ਐਲ ਮੂਸੇ ਵਾਲੇ ਦੇ ਜਿਉਂਦੇ ਜੀ ਆਉਂਦਾ ਤਾਂ ਮੇਰੇ ਵਰਗਿਆਂ ਨੇ ਹੀ ਉਸ ਨੂੰ ਮਿਹਣੇ ਮਾਰਨੇ ਸੀ ਕਿ ਤੇਰੀ ਪਾਰਟੀ ਹੀ ਐਸ ਵਾਈ ਐਲ ਲਈ ਜ਼ਿੰਮੇਵਾਰ ਹੈ। ਪਰ ਉਸਦੀ ਕਹੀ ਗੱਲ 'ਤੇ ਧਿਆਨ ਨਹੀਂ ਸੀ ਦੇਣਾ, ਸਾਨੂੰ ਸੋਸ਼ਲ ਮੀਡੀਏ ਦੇ ਤਕਰਾਰ ਵੇਖਣ ਦਾ ਸਵਾਦ ਪੈ ਗਿਆ ਹੈ ਜੋ ਕਿ ਸਾਨੂੰ ਤਮਾਸ਼ਬੀਨ ਬਣਾਉਂਦਾ। ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ, ਬਿਲਕੁਲ ਸਹੀ ਗੱਲ ਹੈ। ਮਨਦੀਪ ਸਿੰਘ ਵੀ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਈਵਨ ਹੀ ਵਾਜ਼ ਇਨ ਫੇਵਰ ਆਫ ਯੂਨਾਈਟਿਡ ਪੰਜਾਬ ਇਨ ਸੌਂਗ। ਬਿਲਕੁਲ ਸਹੀ ਗੱਲ ਹੈ। ਅਤੇ ਜਗਤਾਰ ਗਿੱਲ ਭਾਅ ਜੀ ਜੁੜੇ ਨੇ ਤਸਵੀਰ ਦੇ ਰਾਹੀਂ, ਆਪਣੇ ਵਿਚਾਰ ਸਾਂਝੇ ਕਰ ਰਹੇ ਨੇ, ਕਹਿੰਦੇ ਆਪਣੀਆਂ ਗਲਤੀਆਂ ਨੂੰ ਕਦੇ ਆਪਣੇ ਦਿਮਾਗ ਦੇ ਵਿੱਚ ਥਾਂ ਨਾ ਦੇਵੋ, ਇਹਨਾਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਥੱਲੇ ਰੱਖ ਕੇ ਬਸ ਅਗਾਂਹ ਵਧਣ ਦੀ ਕੋਸ਼ਿਸ਼ ਕਰੋ। ਵਧੀਆ ਵਿਚਾਰ ਆ ਜੀ, ਧੰਨਵਾਦ ਤੁਹਾਡਾ। ਭਾਅ ਜੀ ਸੰਗਰੂਰ ਦੀ ਥੋੜ੍ਹੀ ਜਿਹੀ ਗੱਲ ਕਰੀਏ, ਸੰਗਰੂਰ 'ਚ ਇਲੈਕਸ਼ਨਾਂ ਹੋ ਕੇ ਹਟੀਆਂ, ਬਾਈ ਇਲੈਕਸ਼ਨਾਂ, ਅਤੇ ਉਸ ਦੇ ਵਿੱਚ ਜਿਹਨੂੰ ਜ਼ਿਮਨੀ ਚੋਣਾਂ ਵੀ ਕਹਿੰਦੇ ਨੇ, ਹੈਰਾਨੀਜਨਕ ਤੱਥ ਸਾਹਮਣੇ ਆਏ ਨੇ। ਕਰ ਦਈਏ ਪੇਸ਼ ਫਿਰ, ਸੰਸਨੀ ਕੇ ਬਜਾਓ ਮਿਊਜ਼ਿਕ ਦੇ
ਪੇਸ਼ ਹਮ ਦੇ।
ਹਾਂ ਰਾਗ
ਸਨ, ਪਹਿਲੇ ਤੁਹਾਨੂੰ ਇਹ ਕਹਿਣੇ ਵਾਲਾ ਸੀ ਵੀ ਉਧਰ ਨੂੰ ਥੋੜੇ ਜਿਹਾ ਚੱਲੋ, ਹੁਣ ਜ਼ਿਆਦਾ ਸਿਆਣੀਆਂ ਗੱਲਾਂ ਬਹੁਤ ਜ਼ਿਆਦਾ ਕਰ ਲਈਆਂ, ਥੋੜੇ ਜਿਹਾ ਪੋਲਿਟਿਕਸ ਵੱਲ ਵੀ ਚੱਲੋ ਤਾਂ ਕਿ ਇਹੀ ਅਸੀਂ ਦੁਨੀਆ ਦੇ ਨਾਲ ਥੋੜਾ ਜਿਹਾ ਨਾਲ ਰਹਿ ਸਕੀਏ,
ਧਰਤੀ ਤੇ ਆਈਏ।
ਚਲੋ 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 ਸੰਗਰੂਰ ਸਿੱਧੇ
ਰਾਗ ਏ ਸੰਸਨੀ ਬਜਾਓ ਫਿਰ ਤੁਸੀਂ, ਹੁਣ ਪਹਿਲਾਂ ਜਿੱਦਾਂ ਰਾਗ ਏ ਫਰਿੱਜ ਬਜਾਇਆ ਸੀ ਨਾ, ਤੇ
ਰਾਗੇ ਮਜਬੂਰੀ ਸੀ, ਰਾਗੇ ਫਰਿੱਜ ਨਹੀਂ ਸੀ,
ਰਾਗੇ ਮਜਬੂਰੀ। ਅੱਛਾ ਰਾਗੇ ਮਜਬੂਰੀ, ਠੀਕ ਹੈ। ਉਹ ਗੱਲ ਇੱਦਾਂ ਹੈ ਵੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਨਾ ਪੰਜਾਬ ਦੇ ਵਿੱਚ, ਉਹਦੇ ਵਿੱਚ ਪੋਲਿੰਗ ਪਤਾ ਕਿੰਨੀ ਹੋਈ, ਸਿਰਫ 48% ਸੰਗਰੂਰ ਦੇ ਲੋਕਾਂ ਨੇ ਵੋਟ ਪਾਈ ਆ, 48%, ਅੱਧੇ ਤੋਂ ਵੀ ਘੱਟ। ਇਹਦਾ ਕੀ ਕਾਰਨ?
ਟੋਟਲ ਤਾਂ ਇਹ ਤੋਂ ਵੀ ਜ਼ਿਆਦਾ ਘੱਟ, 37% ਸ਼ਾਇਦ ਵੋਟ ਪਈ ਆ ਓਵਰਆਲ।
37? ਅੱਛਾ
37,
ਅੱਛਾ ਮੈਂ ਕਿਤੇ 48 ਪੜ੍ਹਿਆ ਸੀ, ਨਹੀਂ ਨਹੀਂ 48% ਪਈ ਆ ਵੋਟ, ਬਾਕੀ ਸਾਡੇ ਸਰੋਤੇ ਸਾਨੂੰ ਠੀਕ ਕਰ ਦੇਣਗੇ, ਕੋਈ ਐਡੀ ਗੱਲ ਨਹੀਂ ਹੈਗੀ। ਭਾਅ ਜੀ ਇੱਕ ਤਾਂ ਜਿਹੜੀ ਮਤਲਬ ਇੰਨਾ ਕੁਛ ਹੁੰਦੇ ਹੋਏ, ਇੰਨਾ ਕੁਛ ਹੋਣ ਦੇ ਬਾਵਜੂਦ ਮਤਲਬ ਕਿਉਂ ਇਹ ਘੱਟ ਟਰਨਓਵਰ ਹੋਈ ਹੈ, ਇਹਦਾ ਮਤਲਬ ਇਹ ਹੋਇਆ ਜਿੱਥੇ ਤੱਕ ਮੈਂ ਸੋਚਦਾ ਹਾਂ ਕਿ ਐਤਕੀ ਵੋਟ ਵਿਕੀ ਨਹੀਂ, ਖਰੀਦ ਨਹੀਂ ਹੋਈ, ਵੋਟ ਮੁੱਲ ਨਹੀਂ ਪਿਆ, ਕਿਉਂਕਿ
ਹੋ ਸਕਦਾ
ਇੰਨੀ ਜੈਨੂਅਨ ਵੋਟ ਇੰਨੀ ਕਿ 40% 'ਤੇ ਪੈਂਦੀ ਆ, ਬਾਕੀ ਤਾਂ ਸਾਰੀਆਂ ਧੱਕੇ ਨਾਲ ਖਰੀਦ ਫਰੋਖਤ ਕਰਕੇ ਹੀ ਲੋਕ ਪਾਉਣ ਜਾਂਦੇ ਆ, ਕਿਉਂਕਿ ਲੋਕਾਂ ਨੂੰ ਇਨਸੈਂਟਿਵ ਹੈ ਨਹੀਂ ਨਾ ਵੋਟ ਪਾਉਣ ਦਾ। ਵੋਟ ਪਾਣੀ ਗੱਲ ਉਹ ਕਹਿੰਦੇ ਪਤਾ ਹੀ ਹੈ ਯਾਰ, ਕਿਨ ਜਿੱਤਣਾ ਸਾਡਾ ਕਿਹੜੇ ਕਿਸੇ ਨੇ ਕੁਛ ਸਵਾਰਨਾ ਹੈ, ਸਾਰਿਆਂ ਨੇ ਆਪਣੇ ਆਪਣੇ ਰੇਤਿਆਂ ਦੇ ਟਿੱਲੇ ਮੰਨਣੇ ਨੇ, ਕਿਹਨਾਂ ਰੇਤਾ ਵੇਚਣਾ ਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਐਤਕੀ ਜਿਹੜੀ ਰਵਾਇਤੀ ਪਾਰਟੀਆਂ ਨੂੰ ਪਤਾ ਹੀ ਸੀਗਾ ਵੀ ਯਾਰ ਕੀ ਛੱਡੋ ਪਰੇ, ਮੈਨੂੰ ਲੱਗਦਾ ਇਹ ਫੀਲਿੰਗ ਲੈ ਗਿਆ ਵੀ ਯਾਰ ਜਿਮਨੀ ਚੋਣਾਂ ਛੱਡੋ ਪਰੇ, ਐਵੇਂ ਇੰਨਾ ਪੈਸਾ ਬਰਬਾਦ ਕਰਨਾ, ਕੀ ਕੱਢਣਾ ਕੀ ਪਾਉਣਾ ਆ। ਅਤੇ 48 ਸਾਲ
ਲਈ ਤਾਂ ਚੋਣ ਆ,
ਆਹੋ ਵੀ ਉਹ ਇੰਨੇ ਪੈਸੇ ਕਿਉਂ ਸਪੈਂਡ ਕਰਨੇ, ਮਤਲਬ ਆਹ ਜਿਹੜੀ ਨਾ ਟਰੂ ਸਨੈਪਸ਼ੋਟ ਇੱਕ ਦੇਖੀ ਜਾ ਸਕਦੀ ਆ ਕਿ ਜਿੱਥੇ ਬਿਨਾਂ ਮੈਨੂੰ ਲੱਗਦਾ ਕਿ ਵਿਕਣ ਤੋਂ ਜਿਹੜੀ ਆ ਪੈਸੇ ਦੇ ਕੇ ਜਾਂ ਮੁੱਲ ਦੇ ਕੇ ਵੋਟ ਨਹੀਂ ਪਈ, ਤਾਂ ਇੰਨੀ ਕੁ ਟਰਨਓਵਰ ਹੋਣੀ ਚਾਹੀਦੀ। ਬਾਕੀ ਜਿਹੜੀ 30-40% ਵੋਟ ਪੈਂਦੀ ਹੈ ਨਾ ਐਕਸਟਰਾ 70 ਤੱਕ ਪਹੁੰਚਦੀ ਆ, ਉਹ ਫਿਰ ਜਿਹੜੇ ਮਤਲਬ ਵਿਕਾਊ ਵੋਟਾਂ ਹੁੰਦੀਆਂ ਨੇ ਜਾਂ ਧੱਕੇ ਨਾਲ ਵੋਟਾਂ ਹੁੰਦੀਆਂ ਨੇ ਉਹ ਹੈ। ਮੈਨੂੰ ਇਉਂ ਲੱਗਦਾ ਕਿ ਅਕਾਲੀ ਦਲ ਕੋਈ ਇੰਟਰਸਟਡ ਨਹੀਂ ਸੀਗਾ ਵੋਟ ਪਾਉਣ ਦੇ ਵਿੱਚ, ਕਾਂਗਰਸ ਵਾਲੇ ਵੀ ਕੋਈ ਇੰਟਰਸਟ ਨਹੀਂ ਸੀ, ਜੇ ਜ਼ੋਰ ਲੱਗਿਆ ਤਾਂ ਸਿਮਰਜੀਤ ਸਿੰਘ ਮਾਨ ਦਾ ਲੱਗਿਆ ਜ਼ੋਰ, ਉਹਨੇ ਦੇਣੇ ਨਹੀਂ ਪੈਸੇ, ਉਹ ਤਾਂ ਪਹਿਲਾਂ ਹੀ ਪਤਾ ਆ। ਅਤੇ ਆਮ ਆਦਮੀ ਪਾਰਟੀ ਆ, ਮੈਨੂੰ ਲੱਗਦਾ ਉਹਨਾਂ ਨੇ ਵੀ ਨਹੀਂ ਕਦੇ, ਮੈਨੂੰ ਨਹੀਂ ਲੱਗਦਾ ਹੁਣੀ ਦੇਣੇ ਪੈਸੇ। ਤੁਹਾਡਾ ਕੀ ਖਿਆਲ ਹੈ ਭਾਜੀ?
ਬਿਲਕੁਲ ਅਮਦੀਪ, ਇਹੀ ਫੈਕਟਰ ਆ ਕਿ ਇਸ ਵਾਰ ਇਨਸੈਂਟਿਵ ਨਹੀਂ ਦਿੱਤੇ ਗਏ। ਵੈਸੇ ਬਹਾਨਾ ਤਾਂ ਇਹ ਵੀ ਲਾਇਆ ਜਾਂਦਾ ਕਿ ਗਰਮੀ ਬਹੁਤ ਸੀ ਚੋਣਾਂ ਦਾ, ਪਹਿਲਾਂ ਵੀ ਤਾਂ ਇਲੈਕਸ਼ਨਾਂ ਇਸ ਟਾਈਮ ਦੇ ਵਿੱਚ, ਮਈ ਦੇ ਵਿੱਚ, ਜੂਨ ਦੇ ਵਿੱਚ ਬਹੁਤ ਸਾਰੀਆਂ ਇਲੈਕਸ਼ਨਾਂ, ਜੇ ਤੁਸੀਂ ਇਲੈਕਸ਼ਨ ਇਤਿਹਾਸ ਖੋਲ੍ਹ ਕੇ ਦੇਖੋ ਤਾਂ ਹੋਈਆਂ ਆ, ਜਿਹਨਾਂ 'ਚ ਟਰਨਓਵਰ 78-85 ਇੰਨੀ ਵੀ ਹੋਈ ਆ। ਮੇਰੇ ਖਿਆਲ ਦੇ ਵਿੱਚ ਇਹੀ ਆ ਕਿ ਲੋਕਾਂ ਦਾ ਥੋੜ੍ਹਾ ਜਿਹਾ ਇੰਟਰਸਟ ਇਹਦੇ ਵਿੱਚ ਘੱਟ ਸੀ, ਜਿਮਨੀ ਚੋਣ ਸੀ, ਡੇਢ ਸਾਲ ਦੇ ਲਈ ਚੋਣ ਹੋ ਰਹੀ ਆ ਅਤੇ ਲੋਕਾਂ ਨੂੰ ਇਨਸੈਂਟਿਵ ਨਹੀਂ ਦਿੱਤੇ ਗਏ ਅਤੇ ਲੋਕਾਂ ਨੇ ਕਿਹਾ ਛੱਡੋ ਪਰੇ ਕੀ ਕਰਨਾ ਵੋਟ ਪਾ ਕੇ ਜਾਣਾ। ਲੇਕਿਨ ਅਮਨਦੀਪ ਇਹਦੇ ਜਿਹੜੇ ਸਿੱਟੇ ਇਸ ਇਲੈਕਸ਼ਨ ਦੇ ਆ, ਤੁਹਾਡੇ ਖਿਆਲ ਦੇ ਵਿੱਚ ਆਊਟਕਮ ਕਿੱਧਰ ਨੂੰ ਇਹਦਾ ਝੁਕਾ ਆ?
ਦੇਖੋ ਪਤਾ ਨਹੀਂ ਅਜੇ, ਕਿਉਂਕਿ ਗਰਾਊਂਡ ਤੋਂ ਕੋਈ ਨਾ ਰਿਪੋਰਟ ਨਹੀਂ ਆ ਰਹੀ। ਕੱਲ੍ਹ ਵੀ ਕਈ ਸੱਜਣ ਮਿੱਤਰ ਦੇਖ ਰਹੇ ਸੀ, ਪੁੱਛ ਰਹੇ ਸੀ ਵੀ ਕੀ ਹੈ, ਵੀ ਕੀ ਰੁਝਾਨ ਹੈ। ਇਹ ਤਾਂ ਹੁਣ ਪਤਾ ਲੱਗੇਗਾ, ਪਰ ਜ਼ਿਆਦਾ ਚਾਂਸਿਸ ਮੈਨੂੰ ਲੱਗਦਾ, ਮੈਨੂੰ ਫੀਲਿੰਗ ਹੈ ਕਿ ਹੋ ਸਕਦਾ ਸਿਮਰਨਜੀਤ ਸਿੰਘ ਮਾਨ, ਮਤਲਬ ਆਪਣਾ ਜਿਹੜਾ ਲੰਬੇ ਸਮੇਂ ਦਾ ਸੋਕਾ ਆ, ਉਸ ਦੇ ਉੱਤੇ ਹਲਕਾ ਹਲਕਾ ਮੀਂਹ ਵਰਾਉਣ ਦੇ ਵਿੱਚ ਕਾਮਯਾਬ ਹੋ ਹੀ ਜਾਣ, ਉਹ ਜਿੱਤ ਹੀ ਜਾਣ। ਕਿਉਂਕਿ ਨੌਜਵਾਨੀ ਜਿਹੜੀ ਆ ਉਹ ਕਾਫੀ ਸਿਮਰਨਜੀਤ ਸਿੰਘ ਮਾਨ ਦੇ ਪਿੱਛੇ ਸੀ, ਅਤੇ ਭਗਵੰਤ ਮਾਨ ਹੁਣੀ ਵੀ ਸਟਰਗਲ ਕਰਦੇ ਨਜ਼ਰ ਆਏ, ਕਿਉਂਕਿ ਉਹਨਾਂ ਨੂੰ ਉਹ ਵਿੱਚੋਂ ਸਨਰੂਫ ਦੇ ਵਿੱਚੋਂ ਨਿਕਲਣ ਦੀ ਜਗ੍ਹਾ ਨਹੀਂ ਮਿਲੀ, ਉਹ ਕੇਜਰੀਵਾਲ ਨੇ ਲੈ ਲਈ ਅਤੇ ਉਹ ਸਾਈਡ ਤੋਂ ਫਿਰ ਸ਼ੀਸ਼ੇ 'ਚੋਂ ਨਿਕਲ ਕੇ ਬਾਹਰ ਲਟਕ ਰਹੇ ਸੀ, ਅਤੇ ਇਹ ਵੀ ਇੱਕ ਟਰੋਲ ਦਾ ਕਾਰਨ ਬਣਿਆ ਫੇਸਬੁੱਕ ਦੇ ਉੱਤੇ ਬਹੁਤ ਵੱਡਾ, ਕਿ ਚੀਫ ਮਿਨਿਸਟਰ ਵਰਸਿਸ ਇੱਕ ਮਿਊਨਸੀਪਲ ਕਮੇਟੀ ਕਾਰਪੋਰੇਸ਼ਨ ਦੇ ਜਿਹੜੇ ਹੈੱਡ ਦੇ ਵਿੱਚ ਫਰਕ ਕੀ ਆ। ਪੰਜਾਬ ਦਾ ਚੀਫ ਮਿਨਿਸਟਰ ਬਾਰੀ 'ਚ ਲਟਕ ਰਿਹਾ ਸੀ ਅਤੇ ਮੇਨ ਥਾਂ ਦੇ ਉੱਤੇ ਕੇਜਰੀਵਾਲ ਖੜ੍ਹਾ ਸੀ। ਥੋੜ੍ਹਾ ਜਿਹਾ ਪ੍ਰੋਟੋਕੋਲ ਹੁੰਦਾ ਆ, ਥੋੜ੍ਹਾ ਨਹੀਂ ਬਹੁਤ 100% ਪ੍ਰੋਟੋਕੋਲ ਹੁੰਦਾ ਕਿ ਕਿਹਨੇ ਕਿੱਥੇ ਖੜ੍ਹਨਾ। ਚੀਫ ਮਿਨਿਸਟਰ ਮੇਨ ਹੁੰਦਾ ਆ, ਅਤੇ ਇੱਕ ਤਾਂ ਉਹ ਬਾਹਰੋਂ ਗੈਸਟ ਆਇਆ ਹੋਇਆ, ਕਿ ਦੂਜੀ ਗੱਲ ਹੈ ਉਹਦੀ ਜਿਹੜੀ ਪੋਜੀਸ਼ਨ ਹੈ, ਪੋਜੀਸ਼ਨ ਲੈਵਲ 'ਤੇ ਕਿੱਥੇ ਪੰਜਾਬ ਅਤੇ ਕਿੱਥੇ ਦਿੱਲੀ ਦੀ ਮਿਊਨਸੀਪਲ ਕਾਰਪੋਰੇਸ਼ਨ। ਤੁਹਾਡਾ ਕੀ ਖਿਆਲ ਹੈ ਭਾਅ ਜੀ ਇਹਦੇ ਬਾਰੇ?
ਬਿਲਕੁਲ ਅਮਨਦੀਪ, ਮੈਂ ਵੀ ਇਹਦੇ ਨਾਲ ਕੋਈ ਜ਼ਿਆਦਾ ਖੁਸ਼ ਨਹੀਂ ਹੋਇਆ। ਜਿਸ ਵੇਲੇ ਉਹ ਲਟਕ ਰਹੇ ਸਨ, ਸਾਡੇ CM ਸਾਹਿਬ ਅਤੇ ਕੇਜਰੀਵਾਲ ਸਾਹਿਬ ਟੋਪ ਦੀ ਛੱਤ 'ਤੇ ਪਰ ਬੈਠੇ ਹੋਏ ਸੀ ਅਤੇ ਉਹ ਬਾਹਰ ਖੜ੍ਹੇ ਹੋਏ ਸੀ, ਇੱਦਾਂ ਲੱਗ ਰਿਹਾ ਜਿੱਦਾਂ ਸਿਕਿਉਰਿਟੀ ਗਾਰਡ 'ਚ ਉਹਨਾਂ ਨੂੰ ਗਾਰਡ ਕਰ ਰਹੇ ਹੋਣ, ਜਾਂ ਜ਼ਿਆਦਾ ਝੁਕਾਵ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ ਸਬਮਿਸਿਵ ਪਰਸਨੈਲਿਟੀ ਦਿਖਾਈ ਦੇ ਰਹੇ ਸੀ ਉਸ ਵੇਲੇ ਭਗਵੰਤ ਮਾਨ ਸਾਹਿਬ, ਚਲੋ ਚੀਫ ਮਿਨਿਸਟਰ ਆ ਪੰਜਾਬ ਦੇ। ਜਿਹੜੀ ਇਲੈਕਸ਼ਨ ਦੇ ਵਿੱਚ ਅਮਨਦੀਪ, ਮੈਨੂੰ ਲੱਗਦਾ ਆ ਕਿ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਜਿਹੜੀ ਰੂਰਲ ਵੋਟ ਆ, ਪਿੰਡਾਂ ਦੀ ਵੋਟ ਆ, ਯੂਥ ਆ, ਜਾਂ ਜਿਹੜੇ ਧਰਮ ਦੇ ਆਧਾਰ 'ਤੇ ਵੀ ਥੋੜ੍ਹਾ ਹੋ ਸਕਦਾ ਆ, ਉਹਨਾਂ ਦੇ ਹੱਕ ਵਿੱਚ ਕਾਫੀ ਵੋਟਾਂ ਪਾਊਗੀਆਂ। ਲੇਕਿਨ ਸ਼ਹਿਰੀ ਵੋਟ ਦੇ ਵਿੱਚ ਜਿਹੜਾ ਜ਼ਿਆਦਾ ਤੌਰ 'ਤੇ BJP ਦੇ ਹੱਕ ਵੀ ਵੋਟ ਪੈ ਸਕਦੀ ਆ, ਜੇ ਇਹਦੀ ਐਨਾਲਿਸਿਸ ਕਰੋ ਤਾਂ ਆ ਜਿਹੜੀਆਂ ਵੋਟਾਂ ਟੁੱਟਣਗੀਆਂ ਉਹ ਆਮ ਆਦਮੀ ਪਾਰਟੀ ਦੀਆਂ ਟੁੱਟੂਗੀਆਂ, ਕਿਉਂਕਿ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਟੁੱਟੂਗੀਆਂ, ਉਹ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਜਾਊਗੀਆਂ, ਸ਼ਹਿਰੀ ਵੋਟਾਂ ਜਿਹੜੀਆਂ ਉਹ BJP ਦੇ ਹੱਕ ਵਿੱਚ ਜਾਣਗੀਆਂ, ਅਤੇ ਉਹਨਾਂ ਨੂੰ ਕਿਹੜੀਆਂ ਵੋਟਾਂ ਮਿਲੂਗੀਆਂ? ਵੈਸੇ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਤਾਂ ਵੈਸੇ ਹੀ ਜੈ ਜੈ ਕਰ ਰਹੀ ਹੈ ਉਹਨਾਂ ਖੇਤਰਾਂ ਦੇ ਵਿੱਚ, ਉਹ ਤਾਂ ਉਹਨਾਂ ਦੇ ਕੈਂਡੀਡੇਟ ਨੂੰ ਮਨਫੀ ਕੀਤਾ ਜਾ ਹੀ ਰਿਹਾ ਆ। ਲੇਕਿਨ ਮੁਕਾਬਲਾ ਸਿਮਰਜੀਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਆ। ਹੋ ਸਕਦਾ ਜਿੱਦਾਂ ਤੁਸੀਂ ਕਿਹਾ ਆ ਕਿ ਇੱਕ ਸਿਲਵਰ ਲਾਈਨ ਦਿਖਾਈ ਦੇ ਰਹੀ ਆ ਕਿ ਮਾਨ ਸਾਹਿਬ ਸ਼ਾਇਦ ਇਸ ਵਾਰ ਤੀਜੀ ਵਾਰ ਪਾਰਲੀਮੈਂਟ ਵਿੱਚ ਜਾਊਗੇ।
ਭਾਅ ਜੀ ਇੱਕ ਹੋਰ ਵੀ ਓਬਜ਼ਰਵੇਸ਼ਨ ਸਾਹਮਣੇ ਆਈ ਆ ਕਿ ਮੇਰੇ ਖਿਆਲ 25-30 ਪਿੰਡਾਂ ਦੇ ਵਿੱਚ ਤਾਂ ਬੂਥ ਹੀ ਨਹੀਂ ਲੱਗਿਆ ਕੋਈ, ਇਹ ਵੀ ਇੱਕ ਰਿਪੋਰਟ ਆ ਰਹੀ ਹੈ। ਜਿਹੜਾ ਪੋਲਿੰਗ ਬੂਥ ਹੈ ਨਾ,
ਹਾਂਜੀ,
ਉਹ ਲੱਗੇ ਹੀ ਨਹੀਂ ਹੈਗੇ। ਉੱਥੇ ਜਿਹੜੇ ਆਫੀਸਰ ਆਏ ਆ ਵੋਟਾਂ ਪਵਾਉਣ, ਅਤੇ ਉਹਨਾਂ ਨੂੰ ਕਹਿੰਦੇ ਕਿ ਇਹਨੇ ਰੋਟੀ ਤੱਕ ਨਹੀਂ ਪਹੁੰਚਾਈ। ਨਹੀਂ ਤਾਂ ਪਹਿਲਾਂ ਇਹ ਹੁੰਦਾ ਕਿ ਉਹਨਾਂ ਨੂੰ ਪੂਰੀ ਸੇਵਾ ਕਰੋ ਜੀ, ਵੋਟਾਂ ਵਾਲਿਆਂ ਦੀ, ਜਿਹੜੇ ਪਵਾਉਣ ਆਉਂਦੇ ਆ ਉਹਨਾਂ ਨੂੰ ਚਾਹ ਪਾਣੀ।
ਅਮਨਦੀਪ, ਇਹ ਜਿਹੜੀਆਂ ਵੋਟਾਂ ਹੁੰਦੀਆਂ ਨਾ, ਜਿੱਦਾਂ ਵਿਧਾਨ ਸਭਾ ਦੀਆਂ ਵੋਟਾਂ ਜਾਂ ਪਾਰਲੀਮੈਂਟ ਜਿੱਦਾਂ ਸੈਂਟਰ ਦੀਆਂ ਵੋਟਾਂ, ਇਹਨਾਂ ਵਿੱਚ ਪਹਿਲਾਂ ਵੀ ਰੋਟੀ ਪਾਣੀ ਘੱਟੇ ਹੀ ਪੁੱਛਦੇ ਆ ਲੋਕ, ਬਹੁਤਾ ਨਹੀਂ ਪੁੱਛਦੇ ਹੁੰਦੇ। ਅਸੀਂ ਇਲੈਕਸ਼ਨ ਕਰਾ ਕੇ ਦੇਖੀਆਂ ਆ 1980 ਤੋਂ ਲੈ ਕੇ 1996 ਤੱਕ, 16 ਸਾਲ ਇਲੈਕਸ਼ਨ ਉੱਤੇ ਕਰਾਈਆਂ, ਪੰਜਾਬ ਦੇ ਵਿੱਚ ਜਾਂਦੇ ਰਹੇ ਹਾਂ। ਸੇਵਾ ਹੁੰਦੀ ਹੈ ਜਿਸ ਵੇਲੇ ਪੰਚਾਇਤ ਦੀਆਂ ਇਲੈਕਸ਼ਨਾਂ ਹੁੰਦੀਆਂ, ਉਹਦੇ ਵਿੱਚ ਪੂਰੀ ਸੇਵਾ ਹੁੰਦੀ ਹੈ। ਇਹਨਾਂ ਇਲੈਕਸ਼ਨਾਂ ਵਿੱਚ ਪਹਿਲਾਂ ਵੀ ਇੰਨੀ ਕੋਈ ਸੇਵਾ ਨਹੀਂ ਹੁੰਦੀ ਸੀ,
ਬੂਥਾਂ
ਦੇ ਵਿੱਚ ਤੁਹਾਨੂੰ ਆਪਣੀ ਕਾਰਗੁਜ਼ਾਰੀ ਦਿਖਾ ਲੈਣੀ ਪੈਂਦੀ ਸੀ, ਆਪਣੇ ਪ੍ਰਬੰਧ ਕਰਨੇ ਪੈਂਦੇ
ਸੀ। ਤੁਸੀਂ ਸਮਝੇ ਨਹੀਂ, ਇਦਾਂ ਉਹ ਬਾਹਰ ਜਿਹੜੇ ਨਾ ਬੂਥ ਲਾਏ ਹੁੰਦੇ ਲੋਕਾਂ ਨੂੰ, ਉੱਥੇ ਜਲੇਬੀਆਂ ਜੁਬੀਆਂ ਪਕੌੜੇ ਜਾਂ ਹੋਰ, ਮਤਲਬ
ਹਾਂਜੀ ਹਾਂਜੀ,
ਉਹ ਹੁੰਦਾ ਸੀ। ਤੇ ਉੱਥੇ ਜਾ ਕੇ ਵੀ ਜਿੱਦਾਂ ਹੁਣ ਤੁਸੀਂ ਜਾਂਦੇ ਸੀ, ਉੱਥੇ ਗੇੜਾ ਕੱਢੇ ਆਉਂਦੇ ਹੁੰਦੇ ਸੀ ਸਟਾਲ ਦੇ ਉੱਤੇ, ਇੱਦਾਂ ਦੀ ਗੱਲ ਕਰ ਰਹੇ ਹਾਂ।
ਸਮਝ ਗਿਆ ਤੁਹਾਡੀ ਗੱਲ,
ਸਮਝ ਗਏ ਨਾ?
ਇਹ ਨਹੀਂ ਬਣ, ਐਤਕੀ ਇਹ ਵੀ ਨਹੀਂ ਹੋਇਆ,
ਐਤਕੀ ਤਾਂ
ਤੱਤਾ ਠੰਡਾ ਨਹੀਂ ਹੋਇਆ ਜਾਣੀ,
ਤੱਤਾ ਠੰਡਾ ਦਿੱਤਾ ਹੀ ਨਹੀਂ ਕਿਸੇ ਨੇ, ਤੇ ਉਹ ਗੱਲ ਲੱਗੀ ਨਹੀਂ। ਤੇ ਮਤਲਬ ਜੇ ਬੂਥ ਲੱਗੇ ਤਾਂ ਕਹਿੰਦੇ ਪਹਿਲੀ ਵਾਰੀ BJP ਦੇ ਲੱਗੇ ਨੇ ਕਈ ਇਲਾਕਿਆਂ ਦੇ ਵਿੱਚ, ਜਿੱਦਾਂ ਪਿੰਡਾਂ ਦੇ ਵਿੱਚ ਪਹਿਲੀ ਵਾਰੀ ਇੱਦਾਂ ਹੋਇਆ ਕਿ ਅੱਗੇ ਅੱਗੇ ਬੀਜੇਪੀ ਦਾ ਕੋਈ ਨਹੀਂ ਲੱਗਦਾ ਅਤੇ ਹੁਣ ਬੀਜੇਪੀ ਵਾਲਿਆਂ ਨੇ ਲਾਉਣੇ ਸ਼ੁਰੂ ਕੀਤੇ ਆ, ਹਾਲਾਂਕਿ ਉਹ ਪੇਡ ਸੀਗੇ। ਇੱਕ ਸਵੇਰੇ ਵੀ ਫੋਟੋ ਆਈ ਸੀਗੀ ਉਹਨਾਂ ਨੇ ਵੀ ਭੇਜੀ ਸੀਗੀ ਕਿ ਉਹ ਨਾ ਬੂਥਾਂ ਦੇ ਉੱਤੇ ਨਾ ਅਕਾਲੀ ਦਲ ਦੇ ਬੀਜੇਪੀ ਦੇ ਤਾਂ ਉਹ ਬੈਠੇ ਨੇ ਪੇਡ ਵਰਕਰ ਅਤੇ ਬੀੜੀਆਂ ਪੀ ਰਹੇ ਨੇ, ਮਤਲਬ ਇਹ ਗੱਲਾਂ ਵੀ ਹਾਂ ਇਹ ਵੀ ਸਾਹਮਣੇ ਆਈਆਂ। ਸੋ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਲੋਕ ਜਿਹੜੇ ਨੇ ਉਹਨਾਂ ਦਾ ਮੋਹ ਭੰਗ ਹੋ ਗਿਆ ਇਹਨਾਂ ਵੋਟਾਂ ਦੇ ਚੱਕਰਾਂ ਤੋਂ, ਵੋਟਾਂ ਦੇ ਸਾਈਕਲਾਂ ਤੋਂ, ਅਤੇ ਸਾਡਾ ਤਾਂ ਆਪ ਹੋਇਆ ਗੱਲਾਂ ਕਰ ਇੱਦਾਂ ਦੀਆਂ, ਦਿਲੇ ਨਹੀਂ ਕਰਦਾ ਗੱਲਾਂ ਕਰਨ ਨੂੰ, ਹੈ ਨਾ। ਉਹ ਜਿੱਤ ਗਏ, ਜੇ ਜਿੱਤ ਵੀ ਗਏ ਭਾਅ ਜੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਹ ਉੱਥੇ ਕਿਹੜੇ ਕੋਈ ਪ੍ਰੋਸੈਸ ਚੱਲ ਰਿਹਾ ਆ, ਉੱਥੇ ਕਿਹੜੇ ਕੋਈ ਕਿਸੇ ਦੀ ਮੰਨਦਾ ਆ, ਹੈ ਨਾ। ਨਾ ਜਾਸ ਐੱਮ ਐੱਲ ਏ ਨੇ ਆ ਕੇ ਜੀ ਚੇਂਜਿਸ ਕਰ ਦੇਣੀਆਂ, ਬਹੁਤ ਕਰ ਦੇਣੀਆਂ, ਹੁਣ ਤਾਂ ਇਹ ਦੇਖ ਰਹੇ ਵੀ ਯਾਰ ਇਹ ਐੱਮ ਐੱਲ ਏ ਇਹਨੂੰ ਬਣਾ ਦੇਣਾ ਆ, ਇਹਨੂੰ ਪੈਸੇ ਲਾਏ ਹੋਏ ਆ, ਇਹਨੂੰ ਵੋਟਾਂ ਅਸੀਂ ਪਾ ਦੇਣੀਆਂ, ਇਹਨੂੰ ਤਾਂ ਆਪਣਾ ਹੀ ਸਵਾਰਨਾ ਜਾਂ ਆਪਣੇ ਨਾਲ ਦਿਆਂ ਦੋ ਚੌਹਾਂ ਦਾ ਸਵਾਰ ਦਊਗਾ, ਬਾਕੀ ਤਾਂ ਕਿਸੇ ਦਾ ਇਹਨੇ ਕੁਛ ਮਤਲਬ ਕਰਨਾ ਨਹੀਂ, ਕੋਈ ਇਹਨੂੰ ਪ੍ਰੋਜੈਕਟ ਨਹੀਂ ਏਰੀਏ 'ਚ ਲੈ ਕੇ ਆਉਣਾ, ਕੋਈ ਜੋਬਾਂ ਨਹੀਂ ਹੋਣੀਆਂ, ਹੈ ਨਾ। ਸੋ ਇਹ ਜਿਹੜੇ ਮੁੱਦੇ ਨੇ ਹੁਣ, ਜੇ ਜੋਬ ਹੈ ਜੀ ਭਗਵੰਤ ਮਾਨ ਦਊਗਾ ਜੀ ਜੋਬਾਂ, ਕੇਜਰੀਵਾਲ ਦਊਗਾ ਜੀ ਜੋਬਾਂ, ਮੋਦੀ ਸਾਹਿਬ ਦੇਣਗੇ ਜੀ ਜੋਬਾਂ ਇੰਨੇ ਲੱਖ, ਚੰਨੀ ਸਾਹਿਬ ਇੰਨੇ ਲੱਖ ਜੋਬਾਂ ਦੇਣਗੇ, ਹੈ ਨਾ। ਉਹ ਜੋਬਾਂ ਦੀ ਵੀ ਮੋਨੋਪੋਲਾਈਜ਼ ਕੀਤੀ ਹੋਈ ਵੀ ਜਿੱਦਾਂ ਉਹ ਇਕੱਲੇ ਇਕੱਲੇ ਦੀ ਪਰਚੀ ਆਪ ਕੱਢਣਗੇ, ਫਿਰ ਐੱਮ ਐੱਲ ਏ ਦਾ ਕੀ ਫਾਇਦਾ ਆ, ਉਹਨੂੰ ਕੱਲ੍ਹ ਫਿਰ ਜਿਤਾਈ ਜਾਣਾ, ਜਦ ਜਾਣਾ ਹੀ ਉਹਦੇ ਕੋਲ ਹੈ, ਕਰਨਾ ਹੀ ਉਹਨੂੰ ਕੁਛ। ਖੈਰ ਇਹ ਤਾਂ ਸਾਡੀ ਓਬਜ਼ਰਵੇਸ਼ਨ ਸੀ ਭਾਅ ਜੀ, ਵੀ ਜਿਹੜਾ ਤੁਹਾਡੇ ਫਰਿੱਜ ਦਾ ਰਾਗ ਸੀਗਾ ਨਾ, ਉਹ ਕਿਤੇ ਸੁਣਾਂਗੇ, ਉਹ ਤਾਂ ਡਫਲੀ ਵਾਲੇ ਡਫਲੀ ਬਜਾ ਵਾਲਾ ਕੰਮ ਸੀਗਾ ਮੈਨੂੰ ਲੱਗਦਾ, ਮੈਂ ਵੀ ਕਿਉਂਕਿ ਸਾਡੇ ਵੀ ਇੱਦਾਂ ਦਾ ਫਰਿੱਜ ਸੀਗਾ।
ਬਿਲਕੁਲ ਬਿਲਕੁਲ ਅਮਨਦੀਪ, ਉਹ ਫਰਿੱਜ ਰਹਿੰਦਾ 5-7 ਸਾਲ ਚੰਗਾ ਰਾਗੇ
ਦਰਦ ਦੇ ਦਿਲ
ਦਰਦੇ ਜੀ ਬੇਬਸੀ ਚੰਗਾ ਗਾਇਆ ਉਹਨੇ। ਹਾਂਜੀ
ਹਾਂ, ਇੱਕ ਗੀਤ ਆਇਆ ਸੀ ਨਾ ਦਰਦੇ ਦਿਲ ਦਰਦੇ ਜਿਗਰ,
ਹਾਂਜੀ ਦਰਦੇ ਜਿਗਰ
ਦਿਲ ਮੇਂ ਜਗਾਇਆ ਆਪਨੇ
ਆਪਕੋ। ਅੱਜ ਤੁਸੀਂ ਗੱਲਾਂ ਕਾਫੀ ਕੀਤੀਆਂ, ਮਹਾਰਾਸ਼ਟਰ ਦੀ ਕੋਈ ਗੱਲ ਨਹੀਂ ਹੋਈ, ਬੀਜੇਪੀ ਦੀ ਤਾਂ ਬਿਲਕੁਲ ਗੱਲ ਤੁਸੀਂ ਕੀਤੀ ਨਹੀਂ, ਜਿੱਦਾਂ ਤੁਸੀਂ ਕਾਂਗਰਸ ਦੀਆਂ ਕਾਫੀ ਕੀਤੀਆਂ ਆ। ਚਲੋ ਅਗਲੇ ਸ਼ਨਿਚਰ ਵਾਰ ਬੀਜੇਪੀ ਦੀ ਵੀ ਜਿਹੜੀ ਕੋਈ ਕਾਰਗੁਜ਼ਾਰੀ ਆ ਉਹਦੇ 'ਤੇ ਵੀ ਕੋਈ ਗੱਲ ਕਰਾਂਗੇ। ਇੰਡੀਆ ਦੇ ਵਿੱਚ ਅਮਨਦੀਪ ਜਿਹੜਾ ਰੁਪਈਏ ਦੀ ਕੀਮਤ ਕਾਫੀ ਡਿੱਗੀ ਆ, ਜਿਸ ਵੇਲੇ ਰੁਪਈਏ ਦੀ ਕੀਮਤ ਡਿੱਗੀ ਆ ਤਾਂ ਜਿਹੜਾ ਐਕਸਪੋਰਟ ਲੈਵਲ ਆ, ਐਕਸਪੋਰਟ ਵੋਲੀਅਮ ਆ, ਉਹ ਬਹੁਤ ਜ਼ਿਆਦਾ ਵਧਿਆ ਆ। ਐਕਸਪੋਰਟ ਵੋਲੀਅਮ ਵਧਿਆ ਆ, ਭਾਰਤੀ ਚੀਜ਼ਾਂ ਦੀ ਵਸਤਾਂ ਦੀ ਡਿਮਾਂਡ ਆ ਓਵਰਸੀਜ਼ ਬਹੁਤ ਜ਼ਿਆਦਾ ਵਧੀ ਆ, ਅਤੇ ਇੰਪੋਰਟ ਮਹਿੰਗਾ ਹੋਣ ਦੇ ਨਾਲ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਚੀਜ਼ਾਂ ਆਉਂਦੀਆਂ ਸੀਆਂ ਉਹ ਮਹਿੰਗੀਆਂ ਹੋਈਆਂ, ਉਹਦੇ ਨਾਲ ਫਰਕ ਪਿਆ ਆ ਕਿ ਜਿਹੜੀ ਇਹ ਜਿਹੜੀ ਡੋਮੈਸਟਿਕ ਕੰਟੈਂਟ ਆ ਜਾਂ ਇੰਟਰਨਲ ਕੰਟੈਂਟ ਆ ਉਹਨੂੰ ਉਹਦੀ ਪ੍ਰੋਡਕਸ਼ਨ ਦੇ ਵਿੱਚ ਜਾਂ ਮੇਡ ਇਨ ਇੰਡੀਆ ਜਿਹੜੀ ਆ ਉਹਦੀ ਪ੍ਰੋਡਕਸ਼ਨ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਆ, ਅਤੇ ਇੱਕ ਚੰਗੀ ਗੱਲ ਹੁੰਦੀ ਜਿਸ ਵੇਲੇ ਕਿਸੇ ਦੇਸ਼ ਦੀ ਕਰੰਸੀ ਡੀਵੈਲਿਊ ਹੁੰਦੀ ਆ ਤਾਂ ਉਹਦਾ ਐਕਸਪੋਰਟ ਬਹੁਤ ਜ਼ਿਆਦਾ ਵੱਧਦਾ ਤਾਂ ਉਹਦਾ ਇੰਪੋਰਟ ਘੱਟਦਾ ਆ, ਅਤੇ ਇਹਦੇ ਨਾਲ ਕਾਫੀ ਫਾਇਦਾ ਹਿੰਦੁਸਤਾਨ ਨੂੰ ਸ਼ਾਇਦ ਹੋਵੇਗਾ ਆਉਣ ਵਾਲੇ ਸਮੇਂ ਵਿੱਚ। ਵੈਸੇ ਵੀ ਹਿੰਦੁਸਤਾਨ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਟ੍ਰੇਡਿੰਗ ਪਰਫੋਰਮੈਂਸ ਆ ਉਹ ਪਿਛਲੇ 3-4 ਮਹੀਨੇ ਦੇ ਵਿੱਚ ਕਾਫੀ ਚੰਗੀ ਰਹੀ ਆ। ਜੀ ਚਲੋ
ਬਹੁਤ ਵਧੀਆ ਗੱਲ ਜੀ, ਅਤੇ ਜਾਂਦੇ ਜਾਂਦੇ ਜਗਤਾਰ ਗਿੱਲ ਭਾਅ ਜੀ ਦਾ ਮੈਸੇਜ ਪੜ੍ਹ ਦਿੰਦੇ ਕਿ ਅਗਨੀਪਥ ਨਾਮ 'ਤੇ ਫੌਜੀ ਭਰਤੀ ਸੈਂਟਰਾਂ ਵੱਲੋਂ ਸੂਬਿਆਂ ਦੀ ਅਹਿਮੀਅਤ ਨੂੰ ਘਟਾਉਣਾ ਜਾਪਦਾ ਹੈ, ਵੱਖਰੇ ਵੱਖਰੇ ਸੂਬਿਆਂ ਦੇ ਨਾਮ 'ਤੇ ਚੱਲ ਰਹੀਆਂ ਰੈਜੀਮੈਂਟਾਂ ਨੂੰ ਖਤਮ ਕਰਨ ਦੀ ਚਾਲ ਜਾਪਦੀ ਹੈ, ਤੁਹਾਡਾ ਕੀ ਕਹਿਣਾ ਹੈ? ਇਸ ਦੇ ਬਾਰੇ ਆਪਾਂ ਗੱਲ ਕੀਤੀ ਵੀ ਸੀ ਅਤੇ ਕੱਲ੍ਹ ਨੂੰ ਵੀ ਕਰਾਂਗੇ ਕਿਉਂਕਿ ਸਮਾਂ ਹੁਣ ਕਾਫੀ ਹੋ ਗਿਆ। ਅਤੇ ਭਾਅ ਜੀ ਫਿਰ ਜਾਂਦੇ ਜਾਂਦੇ ਤੁਹਾਡਾ ਲਾ ਦਈਏ ਗੀਤ ਦਰਦੇ ਫਰਿੱਜ, ਅਤੇ
ਬਿਲਕੁਲ ਬਿਲਕੁਲ
ਰਫੀ ਸਾਹਿਬ ਦਾ ਲਾਉਂਦੇ ਹਾਂ ਗੀਤ ਕਰਜ਼ ਫਿਲਮ ਦੇ ਵਿੱਚੋਂ, ਇਹ 1980 'ਚ ਗਾਤਾ ਸੀ ਤੁਹਾਡੀ ਫਰਿੱਜ ਨੂੰ ਸਮਰਪਿਤ ਗੀਤ। ਅਤੇ ਲਓ ਜੀ ਭਾਅ ਜੀ ਮਿਲਦੇ ਹਾਂ ਫਿਰ ਕੱਲ੍ਹ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ 'ਚ, ਅਤੇ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ।
ਸਤਿ ਸ਼੍ਰੀ ਅਕਾਲ ਅਮਰੀਕ।
ਸਤਿ ਸ਼੍ਰੀ ਅਕਾਲ ਭਾਅ ਜੀ। ਸੋ ਇਹ ਸੀ ਸਾਡੀ ਗੱਲਬਾਤ ਅਮਰੀਕ ਸਿੰਘ ਫਲੋਰਾ ਭਾਅ ਜੀ ਨਾਲ, ਮੈਸੇਜ ਆਈ ਜਾ ਰਹੇ ਨੇ ਅਤੇ ਜਾਈ ਜਾ ਰਹੇ ਨੇ, ਅਤੇ ਗੁਰਿੰਦਰ ਸਿੰਘ ਹੁਣੀ ਵੀ ਭੇਜਿਆ ਮੈਸੇਜ, ਇਹ ਆਪਾਂ ਕਰਾਂਗੇ ਕੱਲ੍ਹ ਨੂੰ ਗੱਲਾਂ ਬਾਤਾਂ, ਅਤੇ ਜਾਂਦੇ ਜਾਂਦੇ ਤੁਹਾਡੇ ਨਾਲ ਇਹ ਗੀਤ ਸਾਂਝਾ ਕਰ ਰਹੇ ਹਾਂ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।